ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਅਤੇ ਅਸੀਂ ਸਾਂਝਾ ਪਾਵਾਂਗੇ ਉਹਨਾਂ ਦੇ ਨਾਲ, ਗੁਰਪ੍ਰੀਤ ਗਿੱਲ ਹੋਣਾ ਨਾਲ, ਗਿਆਨੀ ਸੰਤੋਖ ਸਿੰਘ ਜੀ ਵੀ ਆਉਣਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਸਭ ਦਾ ਸਵਾਗਤ ਇੱਕ ਵਾਰੀ ਫੇਰ, ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ। ਮਾਫ਼ੀ ਚਾਹੁੰਦੇ ਹਾਂ ਕਿ ਕਈ ਵਾਰੀ ਗਲਤੀ ਹੋ ਜਾਂਦੀ ਹੈ, ਇਹ ਨਵਾਂ ਸਿਸਟਮ ਹੈ, ਬਹੁਤ ਸਾਰਾ ਲੋਡ ਹੁੰਦਾ ਹੈ ਪ੍ਰਜੈਂਟਰ 'ਤੇ ਵੀ, ਆਪ ਮੈਨੇਜ ਕਰਨਾ ਹੁੰਦਾ ਹੈ, ਸੋ ਇਸ ਕਰਕੇ ਇਹ ਨਵਾਂ ਨਵਾਂ ਸਿਸਟਮ ਹੈ, ਗਲਤੀਆਂ ਹੋਣਗੀਆਂ, ਹੁੰਦੀਆਂ ਰਹਿਣਗੀਆਂ, ਸੋ ਇਸ ਲਈ ਮਾਫ਼ੀ ਚਾਹੁੰਦੇ ਹਾਂ ਕਿ ਇਹੋ ਜਿਹੇ ਜੋ ਉਣਤਾਈਆਂ ਪ੍ਰੋਗਰਾਮ 'ਚ ਆਉਂਦੀਆਂ ਨੇ। ਖੈਰ, ਗਿਆਨੀ ਜੀ ਵੀ ਰੈਡੀ ਬੈਠੇ ਨੇ, ਅੱਧੇ ਘੰਟੇ 'ਚ ਸਾਡੇ ਨਾਲ ਜੁਆਇਨ ਕਰਨਗੇ। ਅਤੇ ਅੱਜ 14 ਸਪਟੰਬਰ ਹੈ, 30 ਭਾਦੋਂ, ਸੰਮਤ 556 ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ। ਅਤੇ ਅੱਜ ਇੱਕ ਹੋਰ ਵੀ ਇੰਪੋਰਟੈਂਟ ਗੱਲ ਹੈ ਕਿ ਅੱਜ ਕੌਂਸਲ ਦੀਆਂ ਇਲੈਕਸ਼ਨਸ ਨੇ। ਨਿਊ ਸਾਊਥ ਵੇਲਸ ਦੇ ਵਿੱਚ 126 ਕੌਂਸਲਸ ਨੇ, ਜਿਹਨੂੰ ਕਿ ਆਪਾਂ ਮਿਊਂਸੀਪਲ ਕਾਰਪੋਰੇਸ਼ਨ ਵੀ ਕਹਿ ਦਿੰਦੇ ਹਾਂ ਪੰਜਾਬ ਦੇ ਵਿੱਚ, ਜਾਂ ਪੰਚਾਇਤਾਂ ਵੀ ਕਹਿ ਦਿੰਦੇ ਹਾਂ। ਪਿੰਡ ਦੇ ਵਿੱਚ ਪੰਚਾਇਤਾਂ ਹੁੰਦੀਆਂ, ਸ਼ਹਿਰਾਂ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨਸ ਹੁੰਦੀਆਂ ਨੇ। ਇਹ ਕਿਉਂ ਜ਼ਰੂਰੀ ਹੈ, ਇਹ ਜਾਣਕਾਰੀਆਂ ਦੇਣੀਆਂ ਸਾਨੂੰ ਜ਼ਰੂਰੀ ਹੈ, ਕਿਉਂਕਿ ਜਿੱਥੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਹਾਂ, ਅਸੀਂ ਰੋਜ਼ੀ ਰੋਟੀ ਦੀ ਗੱਲ ਕਰਦੇ ਹਾਂ, ਜੌਬਾਂ ਦੀ ਗੱਲ ਕਰਦੇ ਹਾਂ, ਤਾਂ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉੱਥੋਂ ਦੇ ਤੰਤਰ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ। ਸਾਡੇ 'ਚੋਂ ਕਾਫ਼ੀ ਦੇਰ ਤੋਂ ਵੀ ਆਏ ਹੋਏ ਨੇ ਇੱਥੇ, ਨਵੇਂ ਵੀ ਆਏ ਨੇ, ਰੀਸੈਂਟਲੀ ਵੀ ਆਏ ਨੇ, ਵੋਟਾਂ ਜਿਨ੍ਹਾਂ ਦੀ ਹੁਣ ਬਣੀਆਂ ਉਹ ਵੀ ਆਏ ਨੇ, ਅਤੇ ਕੁਛ ਜਿਹੜੇ ਸਾਡੇ ਗੁੱਡੀਆਂ ਨੇ, ਬੱਚੇ ਨੇ, ਉਹ ਹੁਣ ਪੜ੍ਹਨ ਆ ਰਹੇ ਨੇ, ਤਾਂ ਉਹਨਾਂ ਨੂੰ ਦੇਸ਼ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਇੱਥੇ ਕੀ ਤੰਤਰ ਚੱਲ ਰਿਹਾ, ਕਿਸ ਤਰ੍ਹਾਂ ਦਾ ਗਵਰਨਮੈਂਟ ਸਿਸਟਮ ਹੈ, ਉਸ ਦੇ ਵਿੱਚ ਅਸੀਂ ਵਿਚਰਨਾ ਆ, ਰਹਿਣਾ ਆ, ਸਹੂਲਤਾਂ ਅਸੀਂ ਲੈਣੀਆਂ ਆ, ਸਹੂਲਤਾਂ ਅਸੀਂ ਦੇਣੀਆਂ ਆ। ਸੋ ਜਿਹੜੀ ਫੈਡਰਲ ਸਰਕਾਰ ਹੈ, ਜਿਹਨੂੰ ਇੰਡੀਆ 'ਚ ਸੈਂਟਰ ਸਰਕਾਰ ਕਹਿੰਦੇ, ਦਿੱਲੀ ਵਾਲੀ, ਉਹ ਕੈਨਬਰਾ ਤੋਂ ਚੱਲਦੀ ਆ। ਦੂਜੀਆਂ ਸਰਕਾਰਾਂ ਸੂਬਾ ਸਰਕਾਰਾਂ ਨੇ, ਜਿਹੜੀਆਂ ਸੂਬੇ 'ਚੋਂ ਚੱਲਦੀਆਂ, ਜਿੱਦਾਂ ਨਿਊ ਸਾਊਥ ਵੇਲਸ ਦੀ ਸਰਕਾਰ ਹੈ, ਵਿਕਟੋਰੀਆ, ਜਿੰਨੇ ਵੀ ਸੂਬੇ ਨੇ ਉਹਨਾਂ ਦੀਆਂ ਸਰਕਾਰਾਂ ਨੇ, ਜਿਸ ਤਰ੍ਹਾਂ ਪੰਜਾਬ ਸਰਕਾਰ ਹੈ, ਹਰਿਆਣਾ ਸਰਕਾਰ ਹੈ, ਤਾਮਿਲਨਾਡੂ ਸਰਕਾਰ ਹੈ। ਤੀਜਾ ਹੈਗਾ ਸੇਮ ਸਿਸਟਮ ਇੱਥੇ ਵੀ, ਕਿ ਕੌਂਸਲ ਚੱਲਦੀ ਹੈ, ਜਿਸ ਤਰ੍ਹਾਂ ਮਿਊਂਸੀਪਲ ਕਾਰਪੋਰੇਸ਼ਨ ਆਪਣੇ ਆਪਣੇ ਸ਼ਹਿਰ ਦੀ ਆ, ਜਲੰਧਰ ਦੀ ਆ, ਲੁਧਿਆਣੇ ਦੀ ਆ, ਨਵਾਂ ਸ਼ਹਿਰ ਦੀ ਆ, ਜਾਂ ਪਿੰਡਾਂ ਦੀਆਂ ਪੰਚਾਇਤਾਂ ਨੇ। ਸੋ ਉਹਨਾਂ ਪੰਚਾਇਤਾਂ ਦੀ ਅੱਜ ਇਲੈਕਸ਼ਨ ਹੋਣੀ ਆ। ਸੋ ਇਸ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਤੁਸੀਂ ਹਿੱਸਾ ਨਹੀਂ ਲੈਂਦੇ ਤਾਂ, ਚਾਲ ਸਾਹਿਬ ਨੇ ਇਹ ਨਿਊਜ਼ ਭੇਜੀ ਸੀ ਕਿ $55 ਫਾਈਨ ਹੈ, $55 ਫਾਈਨ ਹੈ, ਆਸਟ੍ਰੇਲੀਆ ਦੇ ਵਿੱਚ ਕੋਈ ਵੀ ਵੋਟ ਹੋਵੇ ਉਸ ਦੇ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਤਕਰੀਬਨ 95% ਹਿੱਸਾ ਪੈਂਦਾ ਹੈ, ਪੋਲੀਟੀਕਲ ਕੰਪਲਸਰੀ ਹੈ ਇਹ। ਵੈਸੇ ਕਈ ਵਾਰੀ ਵੀ ਅੱਗੇ ਗੱਲ ਕਹਿ ਚੁੱਕੇ ਹਾਂ ਕਿ ਪੋਲੀਟੀਕਲ ਪਾਰਟੀਸਪੇਸ਼ਨ ਜਿਹੜੀ ਹੈ ਉਹ ਜ਼ਰੂਰੀ ਹੋਣੀ ਚਾਹੀਦੀ ਹੈ। ਹੁਣ ਭਾਰਤ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ 55 ਤੋਂ ਲੈ ਕੇ 63-64% ਤੱਕ ਹੀ ਵੋਟ ਲੋਕ ਪਾਉਂਦੇ ਨੇ। ਕਈ ਵਾਰੀ ਤਾਂ 22 ਇਲੈਕਸ਼ਨ ਦੇ ਵਿੱਚ 50% ਵੀ ਵੋਟ ਨਹੀਂ ਪੈਂਦੀ। ਸੋ 50% ਜਾਣੀ ਕਿ ਉਸ ਹਲਕੇ ਦੀ ਅੱਧੀ ਪਾਪੂਲੇਸ਼ਨ ਹੀ ਆਪਣਾ MLA ਨਿਰਧਾਰਿਤ ਕਰ ਲੈਂਦੀ ਆ। ਔਰ ਇਹਨਾਂ ਦੇ ਵਿੱਚ ਜਿਹੜੇ ਬਹੁਤ ਪੜ੍ਹੇ ਲਿਖੇ ਬੰਦੇ ਨੇ, ਜੌਬਾਂ ਵਾਲੇ ਬੰਦੇ ਨੇ, ਉੱਚ ਪਦਵੀਆਂ ਵਾਲੇ ਬੰਦੇ ਨੇ, ਉਹ ਵੋਟ ਹੀ ਨਹੀਂ ਪਾਉਂਦੇ। ਤੇ ਵੋਟ ਕੌਣ ਪਾਉਂਦਾ ਹੈ? ਗਰੀਬ ਬੰਦੇ, ਆਮ ਬੰਦੇ, ਔਰ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨਾਲ ਬਹੁਤ ਜ਼ਿਆਦਾ ਜੁੜੇ ਆ ਉਹ ਬੰਦੇ। ਪਾਰਟੀਸਪੇਸ਼ਨ ਜਿਹੜੀ ਆ ਉਹ 50% ਹੀ ਆ ਸਿਰਫ। ਸੋ ਜਿਹੜੇ ਫੈਸਲੇ ਕਰਨੇ ਆ 50% ਦੇ ਚੁਣੇ ਹੋਏ ਬੰਦੇ ਨੇ ਕਰਨੇ ਆ। ਸੋ ਇਹ ਇੱਕ ਤਰਾਸਦੀ ਆ ਸਾਡੇ ਸਿਸਟਮ ਦੀ, ਅਤੇ ਕਈ ਵਾਰੀ ਇਹ ਗੱਲਬਾਤ ਵੀ ਹੋਈ ਹੈ ਵੀ ਇਸ ਨੂੰ ਜ਼ਰੂਰੀ ਬਣਾਇਆ ਜਾਵੇ ਕਿ ਜਿਹੜੀਆਂ ਇਲੈਕਸ਼ਨਸ ਨੇ ਇਹਨੂੰ ਜ਼ਰੂਰੀ ਬਣਾਇਆ ਜਾਵੇ ਕਿ ਤਾਂ ਕਿ ਸਾਰਿਆਂ ਦੀ ਪਾਰਟੀਸਪੇਸ਼ਨ ਹੋ ਸਕੇ। ਸੋ ਪਿਆਰਿਓ, ਨਾਲ ਦੀ ਨਾਲ ਤੁਹਾਨੂੰ ਜਾਣਕਾਰੀਆਂ ਵੀ ਆਪਾਂ ਦੇਈ ਜਾਣੀਆਂ ਕਿ ਅਸਲ ਦੇ ਵਿੱਚ ਜਿਹੜੀ ਕੌਂਸਲ ਹੈ ਉਹਦਾ ਫਾਇਦਾ ਕੀ ਹੈ, ਉਹਦਾ ਨੁਕਸਾਨ ਕੀ ਆ, ਉਹ ਕੀ ਕਾਰਜ ਕਰਦੇ ਨੇ। ਔਰ SBS 'ਤੇ ਚਾਰਟ ਸੀ, ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਾਂ ਕਿ ਜਿਹੜੀ ਕੌਂਸਲ ਨੇ ਕਰਨਾ ਕੀ ਆ। ਕੌਂਸਲ ਜਿਹੜੀ ਹੈ ਉਹ ਜਿਹੜੀਆਂ ਲੋਕਲ ਸੜਕਾਂ ਨੇ ਸਾਡੀਆਂ, ਫੁੱਟਪਾਥ ਹੈ, ਜਿਹੜੇ ਸਾਈਕਲ ਚਲਾਉਣ ਦੇ ਲਈ ਥਾਂ ਬਣੇ ਹੋਏ ਨੇ, ਸਟਰੀਟ ਸਾਈਨ ਲੱਗਦੇ ਨੇ, ਜਿਹੜੇ ਸਟਰੀਟਾਂ ਦੀਆਂ ਜਿਹੜੀਆਂ ਗਲੀਆਂ ਦੀਆਂ ਰੌਸ਼ਨੀਆਂ ਬੱਤੀਆਂ ਨੇ, ਉਹ ਉਹਨਾਂ ਦਾ ਕਾਰਜ ਹੈ। ਫਿਰ ਜਿਹੜਾ ਗਾਰਬੇਜ ਚੱਕਣਾ, ਕੂੜਾ, ਫਿਰ ਉਹ ਰੀਸਾਈਕਲਿੰਗ ਕਰਨਾ, ਇਹ ਵੀ ਕੌਂਸਲ ਦਾ ਕੰਮ ਹੁੰਦਾ ਆ। ਮਨੋਰੰਜਨ ਦੀਆਂ ਸਹੂਲਤਾਂ ਜਿਵੇਂ ਪਾਰਕ, ਖੇਡਾਂ ਦੇ ਮੈਦਾਨ, ਸਵਿਮਿੰਗ ਪੂਲ ਮੈਨੇਜ ਕਰਨੇ, ਬਣਾਉਣੇ, ਇਹ ਕੌਂਸਲ ਦਾ ਕੰਮ ਹੈ। ਸੱਭਿਆਚਾਰਕ ਸਹੂਲਤਾਂ ਜਿਵੇਂ ਲਾਇਬ੍ਰੇਰੀਆਂ ਅਤੇ ਆਰਟ ਗੈਲਰੀ, ਅਜਾਇਬ ਘਰ, ਇਹ ਕੌਂਸਲ ਦੇ ਕੰਮ ਨੇ। ਪਾਰਕਿੰਗ ਸ਼ਹਿਰ ਦੇ ਵਿੱਚ ਜਾਂ ਟਾਊਨ ਦੇ ਵਿੱਚ ਪਾਰਕਿੰਗ ਬਣਾਉਣੀ, ਇਹ ਵੀ ਕੌਂਸਲ ਦਾ ਕੰਮ ਹੈ। ਸੀਵਰੇਜ ਦਾ ਪ੍ਰਬੰਧ ਕਰਨਾ ਅਤੇ ਏਜਡ ਕੇਅਰ ਅਤੇ ਚਾਈਲਡ ਕੇਅਰ ਦੀਆਂ ਸਹੂਲਤਾਂ ਨੂੰ ਕਾਇਮ ਰੱਖਣਾ ਜਾਂ ਬਣਾਉਣਾ ਜਾਂ ਲੋੜਾਂ ਦੇ ਮੁਤਾਬਕ ਵਧਾਉਣਾ ਘਟਾਉਣਾ, ਇਹ ਕੌਂਸਲ ਦਾ ਕੰਮ ਹੈ। ਅਤੇ ਸ਼ਹਿਰ ਦੀ ਜਿਹੜੀ ਪਲੈਨਿੰਗ ਕਰਨੀ ਹੈ ਅਤੇ ਜਿਹੜੇ ਪੈਟਸ ਨੇ, ਜਾਨਵਰ ਨੇ, ਅਸੀਂ ਪਾਲਤੂ ਰੱਖਦੇ ਹਾਂ, ਉਹਨਾਂ ਦੀ ਜਿਹੜਾ ਡਾਟਾਬੇਸ ਰੱਖਣਾ ਜਾਂ ਉਹਨਾਂ ਨੂੰ ਮੈਨੇਜ ਕਰਨਾ, ਉਹ ਵੀ ਇਹਨਾਂ ਦਾ ਕੰਮ ਹੈ। ਸਾਰਿਆਂ ਨਾਲੋਂ ਵੱਡਾ ਕੰਮ ਹੈ ਕਿ ਬਿਲਡਿੰਗਸ ਨੂੰ ਪ੍ਰਵਾਨਗੀਆਂ ਦੇਣੀਆਂ, ਨਵੇਂ ਘਰਾਂ ਦੀਆਂ ਜਿਹੜੀਆਂ ਕੌਂਸਲ ਦੇ ਵਿੱਚ ਐਪਲੀਕੇਸ਼ਨ ਜਾਂਦੀਆਂ ਉਹਨਾਂ ਦੀ ਪ੍ਰਵਾਨਗੀ ਦੇਣੀ, ਫਿਰ ਉਹਨਾਂ ਦੀ ਇੰਸਪੈਕਸ਼ਨਾਂ ਕਰਨੀਆਂ ਅਤੇ ਹੋਰ ਵੀ ਜਿਹੜੇ ਕੌਂਸਲ ਦੇ ਦੇ ਅਧੀਨ ਥਾਂ ਆਉਂਦੇ ਨੇ, ਕੋਸਟ ਆਉਂਦੀ ਆ, ਤੱਟ ਆਉਂਦੇ ਨੇ, ਇਹਨਾਂ ਨੂੰ ਕੰਟਰੋਲ ਕਰਨਾ। ਸੋ ਇਹ ਕੌਂਸਲ ਦੀਆਂ ਜ਼ਿੰਮੇਵਾਰੀਆਂ ਨੇ ਔਰ ਇਹ ਹਰ ਬੰਦੇ ਨੂੰ ਪ੍ਰਭਾਵਿਤ ਕਰਦੀਆਂ ਨੇ ਜ਼ਿੰਮੇਵਾਰੀਆਂ। ਕਿਤੇ ਨਾ ਕਿਤੇ ਸਾਨੂੰ ਕੌਂਸਲ ਜਾਣਾ ਪੈਂਦਾ। ਅਸੀਂ ਘਰਾਂ ਦੇ ਰੇਟ ਦਿੰਦੇ ਹਾਂ ਆਪਣੇ, ਔਰ ਰੇਟ ਜਿਹੜੇ ਨੇ ਰੇਟ ਦੇ ਆਮਦਨ ਦੇ ਨਾਲ ਹੀ ਸਕੂਲ ਬਣਦੇ ਨੇ, ਮਤਲਬ ਸਕੂਲ ਮਤਲਬ ਜਿਹੜੇ ਮੇਨਟੇਨ ਕਰਦੇ ਨੇ, ਚਾਈਲਡ ਕੇਅਰ, ਏਜਡ ਕੇਅਰ, ਜਿੰਨੀਆਂ ਵੀ ਫੈਸਿਲਿਟੀਆਂ ਤੁਹਾਨੂੰ ਗਣਾਈਆਂ ਨੇ ਉਹ ਰੇਟਸ ਦੇ ਨਾਲ ਹੁੰਦੀਆਂ ਨੇ। ਸੋ ਹਰ ਵਾਰਡ ਦੇ ਵਿੱਚ ਕੌਂਸਲਰ ਹੁੰਦਾ ਆ, ਫਿਰ ਉਹਨਾਂ ਦਾ ਇੱਕ ਮੇਅਰ ਹੁੰਦਾ, ਕਈ ਵਾਰੀ ਮੇਅਰ ਦੀ ਡਾਇਰੈਕਟ ਇਲੈਕਸ਼ਨ ਹੁੰਦੀ ਆ। ਸੋ ਇਸ ਵਾਰੀ ਰਿਕਾਰਡ ਨੰਬਰ, ਰਿਕਾਰਡ ਤੋੜ ਪੰਜਾਬੀ ਜਿਹੜੇ ਨੇ ਜਾਂ ਭਾਰਤੀ ਮੂਲ ਦੇ ਕੈਂਡੀਡੇਟ ਉਹ ਨਿਊ ਸਾਊਥ ਵੇਲਜ਼ ਦੀ ਇਲੈਕਸ਼ਨਸ ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ। ਬਹੁਤ ਸਾਰੇ ਜਿਹੜੇ ਸਾਡੇ ਪਹਿਲਾਂ ਹੀ ਬਣੇ ਹੋਏ ਕੌਂਸਲਰ ਨੇ ਉਹ ਮੁੜ ਇਲੈਕਸ਼ਨਸ ਦੇ ਵਿੱਚ ਖੜ੍ਹੇ ਨੇ, ਜਿਨ੍ਹਾਂ ਵਿੱਚੋਂ ਨੋਟੇਬਲ ਸਾਡੇ ਮਨਿੰਦਰ ਸਿੰਘ ਹੁਣੀ ਬਲੈਕ ਟਾਊਨ ਤੋਂ, ਅਤੇ ਸਾਡੇ ਮਨਜੀਤ ਸਿੰਘ ਲਾਲੀ ਗ੍ਰਿਫਿਥ ਤੋਂ। ਇਹ ਦੋ ਤਾਂ ਪੰਜਾਬੀ ਨੇ, ਹੋਰ ਆਪਣੇ ਭਾਰਤੀ ਬੈਕਗਰਾਊਂਡ ਦੇ ਨੇ, 96 ਆ ਟੋਟਲ। ਤਾਂ ਸਮੀਰ ਪਾਂਡੇ ਪੈਰਾਮੈਟਾ ਤੋਂ, ਸੁਮਨ ਸ਼ਾਹ ਕੰਬਰਲੈਂਡ ਤੋਂ, ਰਾਜ ਦਿੱਤਾ ਸਟ੍ਰੈਥਫੀਲਡ ਤੋਂ, ਖੁਸ਼ਪਿੰਦਰ ਕੌਰ ਬਲੈਕ ਟਾਊਨ ਤੋਂ ਹੀ ਦੁਆਰਾ ਲੜ ਰਹੇ ਨੇ, ਰੀਨਾ ਜੇਠੀ ਹਿੱਲ ਸ਼ਹਿਰ ਤੋਂ, ਸ਼੍ਰੀ ਪਿਲਮਾਰੀ ਇੱਪਿੰਗ ਤੋਂ, ਅਤੇ ਸੰਧਿਆ ਸੈਂਡੀ ਰੈਡੀ ਸਟ੍ਰੈਥਫੀਲਡ ਤੋਂ। ਇਹਨਾਂ ਵਿੱਚੋਂ ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ, ਪਰ ਜ਼ਿਆਦਾਤਰ ਇਲੈਕਸ਼ਨਸ ਦੇ ਵਿੱਚ ਇੰਡੀਪੈਂਡੈਂਟ ਕੈਂਡੀਡੇਟ ਖੜ੍ਹਦੇ ਨੇ। ਹੋਰ ਬਹੁਤ ਸਾਰੇ ਨਵੇਂ ਕੈਂਡੀਡੇਟ ਜਿਹੜੇ ਆਪਣੀ ਕਿਸਮਤ ਅਜਮਾ ਰਹੇ ਨੇ, ਜਿਨ੍ਹਾਂ ਵਿੱਚ ਮਨਦੀਪ ਸਨੀ ਸਿੰਘ ਪਿੱਟਵਾਟਰ ਤੋਂ, ਵਿਜੇ ਸ਼ਰਮਾ ਰੋਜ਼ ਹਿੱਲ ਤੋਂ, ਅਤੇ ਇੱਧਰ ਰੀਜਨਲ ਇਲਾਕਿਆਂ ਵਿੱਚੋਂ ਸਾਡੇ ਕੌਫ ਸਰਵਰ ਤੋਂ, ਵਲਗੁਲਗਾ ਤੋਂ ਗੁਰਮਿੰਦਰ ਸਾਰੋ, ਉਹ ਇਲੈਕਸ਼ਨਸ ਦੇ ਵਿੱਚ ਖੜ੍ਹੇ ਨੇ ਐਜ਼ ਏ ਕੌਂਸਲਰ, ਅਤੇ ਉਹਨਾਂ ਦੀ ਇੱਕ ਪੂਰੀ ਟੀਮ ਹੈ ਅਤੇ ਟੀਮ ਨੂੰ ਦੇ ਅਧੀਨ ਉਹ ਖੜ੍ਹਦੇ ਨੇ, ਅਤੇ ਅੱਜ ਸਾਰੇ ਜਿਹੜੇ ਪੰਜਾਬੀ ਭਾਈਚਾਰਾ ਉਹਨਾਂ ਨੇ ਅਪੀਲ ਵੀ ਕੀਤੀ ਸੀ ਗੁਰੂ ਘਰ ਆ ਕੇ ਵੀ ਉਹਨਾਂ ਨੂੰ ਵੋਟ ਪਾਓ ਅਤੇ ਅਸੀਂ ਇੱਕ ਵਾਰੀ ਫੇਰ ਕਰਦੇ ਹਾਂ, ਸਾਡਾ ਆਪਣਾ ਮੁੰਡਾ ਹੈ। ਅਤੇ ਦੱਸ ਦਈਏ ਕਿ ਸਾਡੇ ਬਲਗੁਲਗਾ ਇਲਾਕੇ ਦੇ ਵਿੱਚੋਂ, ਕੌਫਸ ਹਾਰਬਰ 'ਚੋਂ, ਸਾਡੇ ਜਿਹੜੇ MLA ਆ ਗੁਰਮੇਸ਼ ਸਿੰਘ ਨੇ, ਉਹ ਵੀ ਪਹਿਲੇ ਭਾਰਤੀ ਮੂਲ ਦੇ MLA ਬਣੇ ਨੇ। ਤਾਂ ਕਾਉਂਸਲਰ ਸਾਡੇ ਜੌਨ ਆਰਕਨ ਵੀ ਰਹਿ ਚੁੱਕੇ ਨੇ, ਉਹ ਇਸ ਵਾਰੀ ਨਹੀਂ ਖੜ ਰਹੇ। ਸੋ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਯੋਗ ਕੈਂਡੀਡੇਟ ਹੈ, ਉਹਨੂੰ ਜ਼ਰੂਰ ਵੋਟ ਪਾਓ। ਹੁਣ ਯੋਗਤਾ ਦੀ ਗੱਲ ਇਹ ਹੈ ਕਿ ਉਹ ਤੁਹਾਨੂੰ ਅਪਰੋਚ ਕਰਦੇ ਨੇ, ਤੁਹਾਡੇ ਨਾਲ ਵਿਚਰਦੇ ਨੇ, ਗੱਲਬਾਤ ਕਰਦੇ ਨੇ, ਉਹਨਾਂ ਦਾ ਕਮਿਊਨਿਟੀ ਦੇ ਵਿੱਚ ਰਿਕਾਰਡ ਹੈ, ਉਸ ਹਿਸਾਬ ਨਾਲ ਵੋਟ ਪਾਓ। ਹੁਣ ਇਹ ਤਾਂ ਯੋਗਤਾ ਦੇ ਹਿਸਾਬ ਨਾਲ ਗੱਲ ਹੈ, ਪਰ ਇੱਕ ਇਹ ਇਲਜ਼ਾਮ ਲੱਗਦਾ ਰੱਖ ਲਓ, ਜਾਂ ਇੱਕ ਗੱਲ ਜਿਹੜੀ ਹੈ ਸੱਥਾਂ ਦੇ ਵਿੱਚ ਹੁੰਦੀ ਆ ਕਿ ਆਮ ਤੌਰ 'ਤੇ ਜਿਹੜੇ ਕੈਂਡੀਡੇਟ ਨੇ ਉਹ ਰੀਅਲ ਸਟੇਟ ਦੇ ਨਾਲ ਜੁੜੇ ਹੋਏ ਹੁੰਦੇ ਨੇ, ਉਹ ਰੀਅਲ ਸਟੇਟ ਦੇ ਨਾਲ ਜ਼ਿਆਦਾ ਜੁੜੇ ਹੁੰਦੇ ਨੇ, ਅਤੇ ਉਸ ਕੌਂਸਲ ਦੇ ਵਿੱਚ ਖੜ੍ਹਦੇ ਨੇ, ਕਈ ਵਾਰੀ ਜਿੱਤਣ ਲਈ ਨਹੀਂ ਖੜ੍ਹਦੇ, ਇੱਕ ਆਪਣਾ ਪ੍ਰਭਾਵ ਦੇਣ ਲਈ ਖੜ੍ਹਦੇ ਨੇ ਕਿ ਮੇਰੇ ਕੋਲ ਇੰਨੀਆਂ ਵੋਟਾਂ, ਜਾਂ ਉਹ ਨਹੀਂ ਕਿਸੇ ਨੂੰ ਜਿਤਾਉਣਾ ਹੁੰਦਾ, ਕਿਸੇ ਦੀ ਵੋਟ ਕੱਟਣੀ ਹੁੰਦੀ ਆ, ਸੋ ਇਸ ਤਰ੍ਹਾਂ ਵੀ ਵਰਤ ਹੁੰਦੀ ਆ। ਪਰ ਜਿਹੜੇ ਹੁਣ ਕੈਂਡੀਡੇਟ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਚੁਣੇ ਹੋਏ ਨੇ, ਉਹ ਤਾਂ ਚੁਣੇ ਹੋਏ ਨੇ, ਪਰ ਜ਼ਿਆਦਾਤਰ ਜਿਹੜੇ ਕੈਂਡੀਡੇਟ ਨੇ ਉਹ ਰੀਅਲ ਸਟੇਟ ਬੈਕਗਰਾਊਂਡ ਦੇ ਵਿੱਚੋਂ ਹੈ, ਕਿਉਂਕਿ ਓਬੀਅਸਲੀ ਬਣਦਾ ਸੀ, ਪਹਿਲਾਂ ਦੱਸ ਕੇ ਨੇ ਕਿ ਜਿੰਨੇ ਵੀ ਪਲਾਟ ਕੱਟ ਹੋਣੇ ਆ, ਪਲਾਟਾਂ ਦੀਆਂ ਪਰਮਿਸ਼ਨਾਂ ਮਿਲਣੀਆਂ, ਇੰਸਪੈਕਸ਼ਨਾਂ ਹੋਣੀਆਂ, ਕੌਂਸਲ ਦੇ ਰਾਹੀਂ ਹੁੰਦੀਆਂ ਨੇ। ਸੋ ਕੌਂਸਲ ਨਾਲ ਵਾਹ ਪੈਂਦਾ ਆ ਰੀਅਲ ਸਟੇਟ ਏਜੰਟਾਂ ਦਾ ਕਿ ਕਿੱਥੇ ਕੀ ਹੋਣਾ, ਕਿੱਦਾਂ ਹੋਣੀ ਆ, ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸਿਸਟਮ ਦਾ ਵੀ ਇਹ ਇੱਦਾਂ ਚੱਲਦਾ ਆ, ਅਤੇ ਫਿਰ ਉਹ ਉਹਨਾਂ ਹੀ ਅਫਸਰਾਂ ਜਿਹੜੇ ਜਿਨ੍ਹਾਂ ਦੇ ਉਹ ਗੇੜੇ ਕੱਢਦੇ ਹੁੰਦੇ ਨੇ, ਫਿਰ ਉਹਨਾਂ ਦੇ ਉੱਤੇ ਕੌਂਸਲਰ ਆ ਕੇ ਬਹਿ ਜਾਂਦੇ ਨੇ, ਕੌਂਸਲਰ ਬਣ ਜਾਂਦੇ ਨੇ। ਸੋ ਇਹ ਇੱਕ ਸਿਸਟਮ ਹੈ, ਇਸ ਸਿਸਟਮ ਦੇ ਵਿੱਚ ਰੀਅਲ ਸਟੇਟ ਏਜੰਟ, ਮੇਰਾ ਕਹਿਣਾ ਇਹ ਹੁੰਦਾ, ਤਾਂ ਆਉਂਦੇ ਨੇ ਕਿਉਂਕਿ ਉਹ ਜਾਣਦੇ ਹੁੰਦੇ ਆ, ਸਿਸਟਮ ਨੂੰ ਪਹਿਚਾਣ ਲੈਂਦੇ ਆ। ਇਸੇ ਤਰ੍ਹਾਂ ਕੋਈ ਵੱਡੀਆਂ ਮੀਟਿੰਗਾਂ ਵਿੱਚ ਜਾਣਾ ਗਿੱਝ ਜਾਵੇ, ਉਹ ਕਿਸੇ ਬਾਡੀ ਦਾ ਚੇਅਰਮੈਨ ਬਣ ਜਾਵੇ, ਤਾਂ ਉਹ ਫਿਰ ਸਟੇਟ ਲੈਵਲ ਤੱਕ ਚਲੇ ਜਾਂਦਾ, ਕੋਈ ਫੈਡਰਲ ਮਿਨਿਸਟਰਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇ, ਜਾਂ ਉਹਨਾਂ ਨਾਲ ਲੈਣ ਦੇਣ ਸ਼ੁਰੂ ਹੋ ਜਾਵੇ, ਤਾਂ ਫਿਰ ਉਹ MP ਦੀ ਪੋਜੀਸ਼ਨ 'ਤੇ ਹੁੰਦੇ, ਮੈਂਬਰ ਪਾਰਲੀਮੈਂਟ, ਅਤੇ ਲੋਕਲ ਨੂੰ ਇੱਥੇ MLA ਕਹਿੰਦੇ ਆ। ਸੋ ਇਹ ਇਲੈਕਸ਼ਨਸ ਨੇ, ਅੱਜ ਇੱਕ ਵਾਰੀ ਤੁਹਾਨੂੰ ਫਿਰ ਯਾਦ ਕਰਾ ਦਈਏ ਕਿ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਵੈਲ ਐਂਡ ਗੁੱਡ, 10 ਵਜੇ ਤੋਂ ਬਾਅਦ ਤੁਸੀਂ ਵੋਟ ਜ਼ਰੂਰ ਪਾ ਕੇ ਆਉਣੀ ਹੈ, ਅਤੇ ਅਗਰ ਤੁਹਾਡੀ ਵੋਟ ਹੈ ਤਾਂ ਦੇਖੋ, ਇੱਥੇ ਕੋਈ ਰੌਲਾ ਨਹੀਂ, ਬੇਨਤੀਆਂ ਕਰਨੀਆਂ ਪੈਂਦੀਆਂ ਕਿ ਵੋਟ ਪਾਓ ਵੋਟ ਪਾਓ, ਕੰਪਲਸਰੀ ਆ। ਤੋ ਇੱਥੇ ਲੋਕ ਬਹੁਤ ਸਾਰੇ ਜਿਹੜੇ ਵੋਟ ਨਹੀਂ ਵੀ ਪਾਉਂਦੇ, ਪੋਸਟਲ ਵੋਟ ਵੀ ਪੈ ਸਕਦੀ ਆ। ਖੈਰ, ਇਹ ਸੀ ਅੱਜ ਦੀ ਗੱਲਬਾਤ ਜਿਹੜੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਹੈ। ਹੋਰ ਵੀ ਕਈ ਖਬਰਾਂ ਨੇ ਜਿਹੜੀਆਂ ਇਸ ਇੱਕ ਗੀਤ ਤੋਂ ਬਾਅਦ ਆਪਾਂ ਸਾਂਝੀਆਂ ਕਰਾਂਗੇ। ਬਹੁਤ ਸਾਰੇ ਜਿਹੜੇ ਮੈਸੇਜ ਨੇ ਉਹ ਸਾਡੇ ਕੋਲ ਪਹੁੰਚੇ ਨੇ, ਜਗਵੀਰ ਸਿੱਖੋਂ ਵੀ ਆ ਗਏ ਨੇ, ਤਰਸੇਮ ਵੀ ਆ ਗਏ ਨੇ, ਸਤਨਾਮ ਸਿੰਘ ਰਾਣਾ ਸਾਡੇ ਭਾਅ ਜੀ ਵੀ ਆ ਗਏ ਨੇ, ਕਰਨੈਲ ਸਿੰਘ ਵੀ ਆ ਗਏ ਨੇ, ਜਸਵਿੰਦਰ ਸਿੰਘ ਬਿੱਟਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਇੱਧਰ ਵਟਸਐਪ ਦੇ ਰਾਹੀਂ ਰਵਿੰਦਰ ਸਿੰਘ ਮੈਲਬਨ ਤੋਂ, GS ਚਾਹਲ, ਉਹਨਾਂ ਨੇ ਸਵੇਰ ਤੋਂ ਹੀ ਸਾਡੇ ਨਾਲ ਜਾਣਕਾਰੀਆਂ ਬਹੁਤ ਸਾਂਝੀਆਂ ਕੀਤੀਆਂ ਹੋਈਆਂ ਨੇ। ਔਰ ਅੱਜ ਗੁਰਮਿੰਦਰ ਸਿੰਘ ਇੰਸਟਾਰਮੈਟ ਵਾਲੇ, ਜਿਹੜਾ ਡਾਲਰ ਦਾ ਭਾਅ ਆ, ਉਹ ਦੱਸ ਰਹੇ ਨੇ 57 ਰੁਪਈਏ ਆਸਟ੍ਰੇਲੀਅਨ ਡਾਲਰ ਦੇ ਮਿਲਦੇ ਨੇ, ਕਾਫੀ ਭਾਅ ਜਿਹੜਾ ਆ ਉਹ ਵੱਧ ਚੁੱਕਾ ਆ। ਇਸ ਦੇ ਕਈ ਕਾਰਨ ਨੇ, ਇਹ ਆਪਾਂ ਫਿਰ ਗੱਲ ਕਰਾਂਗੇ। ਸੋ ਇਹ ਜਿਹੜੇ ਸੁਨੇਹੇ ਆ ਤੁਹਾਡੇ ਨਾਲ ਸਾਂਝੇ ਕੀਤੇ ਅਸੀਂ, ਅਤੇ ਟੈਲੀਗ੍ਰਾਮ ਰਾਹੀਂ ਵੀ ਸਾਡੇ ਨਾਲ ਸੱਜਣ ਮਿੱਤਰ ਜੁੜਦੇ ਹੁੰਦੇ ਆ, ਈਮੇਲ ਰਾਹੀਂ ਵੀ ਜੁੜਦੇ ਹੁੰਦੇ ਆ, ਉਹ ਵੀ ਅਸੀਂ ਸੁਨੇਹੇ ਜਿਹੜੇ ਆ ਉਹ ਲੈ ਲੈਣੇ ਆ ਥੋੜ੍ਹੀ ਦੇਰ ਬਾਅਦ। ਤਾਂ ਆਓ ਫਿਰ ਇੱਕ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਫਿਰ ਆਪਾਂ ਗੱਲਬਾਤ ਕਰਾਂਗੇ ਕੁਛ ਖਬਰਾਂ ਦੀ, ਅਤੇ ਹੋਰ ਵੀ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਲਵਾਂਗੇ। ਅਤੇ ਨਾਲ ਦੀ ਨਾਲ ਅੱਜ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ, ਉਹ ਵੀ ਤੁਹਾਨੂੰ ਦੱਸ ਦਈਏ, ਗੁਰਪ੍ਰੀਤ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਸੋ ਇਹ ਜੋ ਗੀਤ ਹੁਣ ਚਲਾਉਣਾ ਹੈ, ਫੇਸਬੁੱਕ ਅਤੇ ਯੂਟਿਊਬ 'ਤੇ ਨਹੀਂ ਚੱਲੇਗਾ, ਮੈਂ ਇੱਕ ਵਾਰੀ ਫੇਰ ਦੱਸਦਾ, ਕਿਉਂਕਿ ਕਾਪੀਰਾਈਟ ਇਸ਼ੂ ਹੋ ਜਾਂਦੇ ਨੇ। ਸੋ ਸਿਰਫ ਰੇਡੀਓ 'ਤੇ ਗੀਤ ਸੁਣਾਂਗੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲਬਾਤ ਆਪਣੀ ਜਾਰੀ ਰੱਖਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਇਸ ਗੀਤ ਦੇ ਉਸ ਪਾਰ ਫਿਰ ਮਿਲਦੇ ਹਾਂ ਜੀ ਗੱਲਾਂ ਬਾਤਾਂ ਦੇ ਨਾਲ।
ਦਰਸ਼ਕਾਂ ਤੋਂ ਘੋਲਦਿਆਂ ਪੰਜਾਬੀ ਓਏ ਵੀਰੋ ਭੈਣੋ ਦੱਸੋ ਕੀ ਖਿਆਲ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਪੰਜਾਬੀ ਨਾਲੇ ਸਾੜਾ ਕਿਹੜੀ ਗੱਲ ਦਾ ਆਪਣੇ ਨਾ ਘਰੋਂ ਦੱਸੋ ਮਾੜਾ ਕਿਹੜੀ ਗੱਲ ਦਾ ਵਿਦੇਸ਼ਾਂ ਵਿੱਚ ਆ ਗਏ ਅਸੀਂ ਕਿੰਨੀ ਦੂਰੋਂ ਚੱਲ ਕੇ ਉਹੀ ਕੋ ਵਾਲੀ ਜਗ੍ਹਾ ਬੈਠੇ ਕਿਹੜੀ ਗੱਲੋਂ ਮੱਲ ਕੇ ਸਰੀਰ ਬਾਕੀ ਮਾਣ ਕਿਹੜੀ ਗੱਲ ਦਾ ਅੱਜ ਨੂੰ ਸਵਾਰ ਲਈਏ ਪਤਾ ਕੀ ਹੈ ਕੱਲ ਦਾ
ਸੁਣ ਰਹੇ ਸੀ ਇੰਦਰਜੀਤ ਨਿੱਕੂ ਦੀ ਆਵਾਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਇਹਦਾ ਇੱਕ ਪਹਿਲਾਂ ਵੀ ਗੀਤ ਆ ਉਸਦਾ ਸੀਕੁਅਲ ਹੈ ਇਸ ਗੀਤ ਦਾ। ਸੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਅੱਜ ਸ਼ਨਿਚਰਵਾਰ ਵਾਲਾ ਅਤੇ ਸ਼ੁਰੂ ਦੇ ਵਿੱਚ ਥੋੜ੍ਹੀ ਸਮੱਸਿਆ ਆਈ ਸੀ ਅਸੀਂ ਸੋਲਵ ਕਰ ਲਈ ਹੈ। ਸੋ ਬਹੁਤ ਸਾਰੇ ਮਿੱਤਰ ਪਿਆਰੇ ਜਿਹੜੇ ਨੇ ਉਹ ਇੰਟਰੋਡਕਸ਼ਨ ਜਿਹੜੀ ਆ ਉਹ ਨਹੀਂ ਸੁਣ ਪਾਏ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਮੈਸੇਜ ਪਾਉਣ ਦਾ। ਅਤੇ ਅੰਮ੍ਰਿਤਪਾਲ ਸਿੰਘ ਮਨਿਹਾਸ ਸਾਡੇ ਨਾਲ ਸਾਡੇ ਅਕਾਊਂਟੈਂਟ ਵੀਰ ਜੁੜ ਚੁੱਕੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਅਸੀਂ ਸਾਰੇ ਸੁਨੇਹੇ ਲੈਂਦੇ ਹਾਂ ਪਹਿਲਾਂ ਸਾਰਿਆਂ ਨੂੰ ਸ਼ਾਮਿਲ ਕਰ ਲਈਏ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਤਰਸੇਮ ਸਿੰਘ ਜੀ ਉਹਨਾਂ ਨੇ ਵੀ ਮੈਸੇਜ ਭੇਜਿਆ ਸੀ ਅਤੇ ਹਾਂਜੀ ਹੋ ਗਿਆ ਜੀ ਠੀਕ। ਅਤੇ ਜਗਵੀਰ ਸਿੱਖੋਂ ਸਾਡੇ ਨਾਲ ਫੇਸਬੁੱਕ 'ਤੇ ਮੈਸੇਜ ਪਾ ਰਹੇ ਨੇ ਅਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਅਤੇ ਹਾਜ਼ਰੀ ਕਬੂਲ ਕਰਨਾ। ਸਾਡੇ ਸਤਨਾਮ ਰਾਣਾ ਭਾਅ ਜੀ ਵੀ ਬੁਲਗੁਲਗੇ ਤੋਂ ਹੀ ਸਾਡੇ ਨਾਲ ਜੁੜਦੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਬਹੁਤ ਬਹੁਤ ਵਧਾਈਆਂ ਇਹਨਾਂ ਦੇ ਘਰ ਪੋਤਰੇ ਨੇ ਜਨਮ ਲਿਆ ਪਰਿਵਾਰ 'ਚ ਵਾਧਾ ਹੋਇਆ ਅਤੇ ਰਲ ਮਿੱਸਾ ਹੁਣ ਪਰਿਵਾਰ ਬਣ ਗਿਆ। ਅਤੇ ਸਾਡੇ ਨਾਲ ਕਰਨੈਲ ਸਿੰਘ ਇਬਨ ਵੀ ਸਾਡੇ ਨਾਲ ਜੁੜਦੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਕਿ ਗੋਲਡ ਇਨਫੋ ਗੁੱਡ ਇਨਫੋ ਬਹੁਤ ਬਹੁਤ ਧੰਨਵਾਦ। ਜਸਵਿੰਦਰ ਸਿੰਘ ਬਿੱਟਾ ਜੀ ਅੱਜ ਕੱਲ੍ਹ ਕਨੇਡਾ ਅਮਰੀਕਾ ਦੇ ਦੌਰੇ 'ਤੇ ਨੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਹਰਕੀਰਤ ਸਿੰਘ ਸੰਧਰ ਵੀ ਪ੍ਰੋਗਰਾਮ ਦੇ ਵਿੱਚ ਸਿਡਨੀ ਤੋਂ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋਨੀ ਸੈਂਬੀ ਜੀ ਪ੍ਰੋਗਰਾਮ ਦੇ ਵਿੱਚ ਬ੍ਰਿਸਬਨ ਵਾਲੇ ਸ਼ਾਮਿਲ ਹੋ ਚੁੱਕੇ ਨੇ ਜੀ ਆਇਆਂ ਨੂੰ ਸਭ ਦਾ। ਅਤੇ ਸਾਡੇ ਬੜੇ ਹੀ ਸਤਿਕਾਰਿਤ ਰੂਪਰਾ ਜੀ ਵੁੱਡਕ੍ਰਾਫਟ ਤੋਂ ਜੁੜਦੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ। ਇਹਨਾਂ ਨਾਲ ਗੱਲਬਾਤ ਹੋਈ ਸੀ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਅਤੇ ਅਸੀਂ 550 ਸਾਲਾਂ 'ਤੇ ਇਕੱਠੇ ਨਨਕਾਣਾ ਸਾਹਿਬ ਗਏ ਸੀਗੇ ਅਤੇ ਉਦੋਂ ਦੀਆਂ ਸਾਡੀਆਂ ਸਾਂਝਾਂ ਬਣੀਆਂ ਹੋਈਆਂ ਨੇ। ਸੋ ਬਹੁਤ ਬਹੁਤ ਧੰਨਵਾਦ ਜੀ ਜੀਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਔਰ ਸਾਡੇ ਨਾਲ ਦਿਲ ਵਾਲੀ ਗੱਲ ਦੇ ਵਿੱਚ ਵਟਸਐਪ ਦੇ ਰਾਹੀਂ ਵੀ ਸਾਂਝਾਂ ਪੈ ਰਹੀਆਂ ਨੇ ਅਤੇ ਅੰਮ੍ਰਿਤਪਾਲ ਸਿੰਘ ਹੋਣਾ ਦਾ ਮੈਸੇਜ ਆਪਾਂ ਲੈ ਲਿਆ ਅਤੇ ਵਿਜੇ ਵਿਰਦੀ ਜੀ ਵੀ ਕਹਿੰਦੇ ਨੇ ਕਿ ਬਹੁਤ ਸੋਹਣਾ ਗੀਤ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀਆਂ ਨੂੰ। ਅਤੇ ਚਾਲ ਸਾਹਿਬ ਨੇ ਤਾਂ ਭੇਜ ਹੀ ਦਿੱਤਾ ਮੈਸੇਜ ਅਤੇ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਅਤੇ ਹੁਣ ਤੁਹਾਡੇ ਨਾਲ ਮੈਂ ਸਕਰੀਨ 'ਤੇ ਕੁਛ ਫੋਟੋਆਂ ਸਾਂਝੀਆਂ ਕਰਨਾ ਚਾਹਾਂਗਾ। ਤਾਂ ਇਹ ਜੋਗਿੰਦਰ ਸੋਹੀ ਭਾਅ ਜੀ ਹੁਣਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤਾਂ ਇਹਦੇ ਵਿੱਚ ਗਿਆਨੀ ਜੀ ਬੈਠੇ ਨੇ ਅਤੇ ਸੋਹੀ ਸਾਹਿਬ ਵੀ ਬੈਠੇ ਨੇ। ਕਹਿੰਦੇ ਕਿ ਉਹਨਾਂ ਨੂੰ ਮਿਲਣ ਗਏ ਸੀਗੇ ਅਤੇ ਗਿਆਨੀ ਜੀ ਨੇ ਚਾਹ ਪਾਣੀ ਦੀ ਸੇਵਾ ਚੰਗੀ ਵਧੀਆ ਕੀਤੀ। ਤਾਂ ਆਂਟੀ ਵੀ ਆ ਦੋਨੋਂ ਅਤੇ ਸੋਹੀ ਸਾਹਿਬ ਅਤੇ ਦੇਖੋ ਗਿਆਨੀ ਜੀ ਬੜੇ ਆਰਾਮ ਨਾਲ ਬੈਠੇ ਨੇ ਅਤੇ ਆਨੰਦ ਮਾਣ ਰਹੇ ਨੇ ਚਾਹ ਦੇ ਕੱਪ ਦੇ ਉੱਤੇ। ਅਤੇ ਇੱਕ ਗੱਲ ਹੋਰ ਸਾਡੇ ਨਾਲ ਸਾਂਝੀ ਕੀਤੀ ਆ ਸੋਹੀ ਸਾਹਿਬ ਨੇ ਮੈਸੇਜ ਦੇ ਰਾਹੀਂ, ਕਹਿੰਦੇ ਕਿ ਵੀਰਵਾਰ ਨੂੰ, ਚਲੋ ਮੈਂ ਗਿਆਨੀ ਜੀ ਨੂੰ ਆਲਣ ਦਓ ਇਹਨਾਂ ਦੇ ਆਇਆਂ 'ਤੇ ਫਿਰ ਇਹ ਮੈਸੇਜ ਪੜ੍ਹਾਂਗਾ। ਸਾਡੇ ਸਤਿਕਾਰਤ ਸੁਖਦੇਵ ਭੰਗੂ ਜੀ ਵੀ ਸਿਡਨੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਆਪ ਸਭ ਦਾ ਸਵਾਗਤ ਹੈ ਜੀ ਜੀਆਂ ਨੂੰ। ਅਤੇ ਤੁਸੀਂ ਫੇਸਬੁੱਕ 'ਤੇ ਵੀ ਮੈਸੇਜ ਭੇਜ ਸਕਦੇ ਹੋ। ਅਮਰਜੀਤ ਕੌਰ ਜੀ ਵੀ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸੋ ਇਹ ਯੂਟਿਊਬ 'ਤੇ ਵੀ ਚੱਲ ਰਿਹਾ ਅਤੇ ਫੇਸਬੁੱਕ 'ਤੇ ਵੀ ਚੱਲ ਰਿਹਾ ਅਤੇ ਰੇਡੀਓ 'ਤੇ ਵੀ ਚੱਲ ਰਿਹਾ। ਸੋ ਥੋੜ੍ਹਾ ਜਿਹਾ ਹਜੇ ਮੈਂ ਐਲ ਪਲੇਟਾਂ 'ਤੇ ਹਾਂ, ਟਾਈਮ ਲੱਗੇਗਾ ਅਤੇ ਹੌਲੀ ਹੌਲੀ ਸਾਰਾ ਆਪਾਂ ਸੈੱਟ ਕਰ ਲਾਂਗੇ। ਸੋ ਪਿਆਰਿਓ, ਸਾਡੇ ਨਾਲ ਜਿਹੜੀ ਅਗਲੀ ਖਬਰ ਸਾਂਝੀ ਕੀਤੀ ਹੈ ਜੀ ਐਸ ਚਾਹਲ ਹੋਣਾ ਨੇ, ਉਹ ਹੈਗੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਹੁਣ ਸੋਚ ਰਹੀ ਹੈ ਕਿ ਬੱਚਿਆਂ ਦੇ ਉੱਤੇ ਇੱਕ ਲਿਮਿਟ ਲਾਈ ਜਾਵੇ ਕਿ ਉਹ ਕਿਹੜੀ ਉਮਰ ਤੱਕ ਸੋਸ਼ਲ ਮੀਡੀਆ ਨਹੀਂ ਵਰਤ ਸਕਦੇ। ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਨੇ ਇਹ ਸਾਂਝ ਪਾਈ ਹੈ ਕਿ ਹੁਣ ਏਜ ਲਿਮਿਟ ਲੱਗੇਗੀ, ਲਾਅ ਬਣੇਗਾ ਜਿਹੜਾ ਕਿ ਦੁਨੀਆ ਦੇ ਵਿੱਚ ਪਹਿਲਾ ਕੰਟਰੀ ਹੋਏਗਾ ਜਿਹੜੀਆਂ ਇਹੋ ਜਿਹੀਆਂ ਰੋਕਾਂ ਬੱਚਿਆਂ ਦੇ ਉੱਤੇ ਲਾਏਗਾ। ਇਹ ਹਜੇ ਪਲਾਨ ਚੱਲ ਰਿਹਾ ਆ। ਉਹਨਾਂ ਨੇ ਕਿਹਾ ਕਿ ਤਕਰੀਬਨ 14 ਤੋਂ 16 ਸਾਲ ਤੋਂ ਹੇਠਾਂ ਹੇਠਾਂ ਬੱਚੇ ਸੋਸ਼ਲ ਮੀਡੀਆ ਨਹੀਂ ਵਰਤ ਸਕਦੇ, ਇਹ ਲਾਅ ਬਣੇਗਾ। ਉਹਨਾਂ ਇਹ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਬੱਚੇ ਜਿਹੜੇ ਆ ਉਹ ਫੁੱਟਬਾਲ ਦੇ ਗਰਾਊਂਡਾਂ ਦੇ ਵਿੱਚ ਹੋਣ, ਸਵਿਮਿੰਗ ਪੂਲਸ ਦੇ ਵਿੱਚ ਹੋਣ, ਟੈਨਿਸ ਕੋਰਟਸ ਦੇ ਵਿੱਚ ਹੋਣ, ਨਾ ਕਿ ਅੰਦਰ ਵੜ ਵੜ ਕੇ ਜਾਂ ਫੋਨਾਂ ਦੇ ਉੱਤੇ ਬੈਠੇ ਕਾਰਾਂ ਦੇ ਵਿੱਚ ਗੇਮਾਂ ਖੇਡਣ, ਅਸਲੀ ਗੇਮਾਂ ਖੇਡਣ, ਰੀਅਲ ਐਕਸਪੀਰੀਅੰਸ। ਬਹੁਤ ਵਧੀਆ ਗੱਲ ਹੈ। ਪਰ ਉਸ ਤੋਂ ਪਹਿਲਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਆਪਣੇ ਆਪ ਹੀ ਜਿਹੜੀ ਲਿਮਿਟ ਹੈ ਉਹ 13 ਸਾਲ ਲਾਈ ਹੋਈ ਹੈ। ਅਤੇ ਇਹ ਵੀ ਇੱਕ ਚੰਗੀ ਗੱਲ ਹੈ। ਪਰ ਸੋਸ਼ਲ ਮੀਡੀਆ ਦਾ ਜਿਹੜਾ ਇੰਟਰੈਕਸ਼ਨ ਹੈ ਉਹ ਜੇ 16 ਸਾਲ ਮੇਰਾ ਖਿਆਲ ਹੈ ਜਿਹੜੀ ਜ਼ਿਆਦਾ ਉਮਰ ਹੈ ਉਹ ਵਧੀਆ ਹੈ। ਅਤੇ ਹੁਣ ਇਸ ਵੇਲੇ ਆਸਟ੍ਰੇਲੀਆ ਦੀ ਪਾਪੂਲੇਸ਼ਨ ਤਕਰੀਬਨ 26 ਮਿਲੀਅਨ ਹੈ ਅਤੇ ਉਹਦੇ ਵਿੱਚੋਂ ਤਕਰੀਬਨ 23 ਮਿਲੀਅਨ ਫੇਸਬੁੱਕ 'ਤੇ ਆ, ਸੋਸ਼ਲ ਮੀਡੀਆ 'ਤੇ ਆ। ਇੱਕ ਬਹੁਤ ਵੱਡਾ ਨੰਬਰ ਹੈ ਅਤੇ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਸਿਹਤ ਪੱਖੋਂ ਵੀ ਇਹਦੀਆਂ ਕਾਫੀ ਨਾਕਾਮੀਆਂ ਨੇ, ਤੁਹਾਨੂੰ ਪਤਾ ਹੀ ਹੈ ਕਿ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ। ਸੋ ਤੀਜੀ ਖਬਰ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਤੇ ਉਹ ਹੈ ਪੰਜਾਬ ਸਰਕਾਰ ਨੇ ਇਸ ਸਾਲ ਜਿਹੜਾ ਚੱਲ ਰਿਹਾ ਆ ਇਹਦੇ ਵਿੱਚ ਆਪਣਾ ਕਰਜ਼ੇ ਦੀ ਹੱਦ 10,000 ਕਰੋੜ ਦੇ ਵਾਧੇ ਦੀ ਮੰਗ ਕੀਤੀ ਆ, 10,000 ਕਰੋੜ। ਸੋ ਇਹ ਵੀ ਖਬਰ ਛਪੀ SBS ਦੀ ਕਿ ਕੇਂਦਰੀ ਵਿੱਤ ਮੰਤਰਾਲੇ ਨੂੰ ਭੇਜੇ ਪੱਤਰ ਵਿੱਚ 10,000 ਕਰੋੜ ਦੀ ਵਾਧੂ ਕਰਜ਼ਾ ਹੱਦ ਦੀ ਪ੍ਰਵਾਨਗੀ ਲਈ ਉਹਨਾਂ ਨੇ ਮੰਗ ਕੀਤੀ ਆ। ਅਤੇ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਪੱਤਰ ਵਿੱਚ ਆਪਣੇ ਖਰਚਿਆਂ ਦੀ ਪੂਰਤੀ ਦਾ ਹਵਾਲਾ ਦਿੱਤਾ ਹੈ। ਸੂਬਾ ਸਰਕਾਰ ਨੂੰ ਜਾਪਦਾ ਹੈ ਕਿ ਮੌਜੂਦਾ ਸਾਲਾਨਾ ਕਰਜ਼ਾ ਹੱਦ ਨਾਲ ਇਸ ਵਿੱਤੀ ਵਰ੍ਹੇ ਦੀ ਭਰਪਾਈ ਨਹੀਂ ਹੋ ਪਏਗੀ। ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕ ਕੇ ਆਪਣੇ ਖਰਚਿਆਂ ਦੀ ਪੂਰਤੀ ਕਰਨਾ ਚਾਹੁੰਦੀ ਹੈ। ਸਾਲ 2024-25 ਵਿੱਚ ਪੰਜਾਬ ਦੀ ਕਰਜ਼ਾ ਹੱਦ 30,465 ਕਰੋੜ ਰੁਪਏ ਹੈ, ਜਿਸ ਤੋਂ ਜੁਲਾਈ ਤੱਕ ਸਰਕਾਰ ਨੇ 13,094 ਕਰੋੜ ਦਾ ਕਰਜ਼ਾ ਚੁੱਕ ਲਿਆ ਹੈ। ਸੂਬਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ 'ਚ ਕਰਜ਼ਾ ਮਿਲਿਆ ਹੈ ਜਿਸ ਨੂੰ ਵਾਪਸ ਕੀਤਾ ਜਾਣਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਕਰਜ਼ਾ ਮਿਲਿਆ ਅਤੇ ਜਿਹੜੀਆਂ ਇੰਨੀਆਂ ਫੈਸਿਲਿਟੀਆਂ, ਇੰਨੀਆਂ ਫ੍ਰੀ ਚੀਜ਼ਾਂ ਦੇ ਰਹੇ ਨੇ, ਹੈ ਨਾ, ਉਹਨਾਂ ਦੇ ਬਾਰੇ ਆਪਾਂ ਚਲੋ ਗੱਲਬਾਤ ਕਰਾਂਗੇ ਅਸੀਂ ਥੋੜ੍ਹੀ ਦੇਰ ਬਾਅਦ। ਗੁਰਪ੍ਰੀਤ ਗਿੱਲ ਹੁਣੀ ਵੀ ਆ ਜਾਣਾ, ਗਿਆਨੀ ਜੀ ਨੇ ਵੀ ਆ ਜਾਣਾ, ਅਤੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਨੇ ਈਮੇਲ ਦੇ ਰਾਹੀਂ। ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ ਤੁਹਾਡਾ, ਅਤੇ ਸਵਾਗਤ ਕਰਦੇ ਹਾਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ। ਸਾਡੇ ਸਪੌਂਸਰ ਪਰਮਜੀਤ ਸਿੰਘ ਧਾਲੀਵਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਅਤੇ ਸਿੱਧੂ ਸਾਹਿਬ, ਅੱਜ ਸਾਡੇ ਮੌਸਮ ਬਹੁਤ ਵਧੀਆ, ਅਸਮਾਨ ਬਿਲਕੁਲ ਸਾਫ਼ ਹੈ ਅਤੇ ਠੰਡੀ ਠੰਡੀ ਹਵਾ ਚੱਲ ਰਹੀ ਆ। ਸੋ ਆਸਟ੍ਰੇਲੀਆ ਦਾ ਮੌਸਮ ਅੱਜ ਠੰਡਾ ਆ, ਹੋਣਾ ਨਹੀਂ ਚਾਹੀਦਾ ਪਰ ਠੰਡਾ ਆ। ਇਸ ਵੇਲੇ 14.4 ਡਿਗਰੀ ਤਾਪਮਾਨ ਸਾਡੇ ਫਾਰਮ 'ਤੇ ਆ, ਅਤੇ ਬ੍ਰਿਸਬਨ 'ਚ 17 ਆ, 12 ਸਿਡਨੀ 'ਚ ਆ, 4 ਸਿਆਲਾਂ ਵਾਲੀ ਰੁੱਤ ਜਿਹੜੀ ਆ ਉਹ ਕੈਨਬਰਾ 'ਚ ਆ ਚੁੱਕੀ ਆ, ਅਤੇ 9.2 ਮੈਲਬਨ 'ਚ ਆ, 9.4 ਐਡਲੇਡ ਦੇ ਵਿੱਚ ਆ, 13.9 ਪਰਥ ਦੇ ਵਿੱਚ, 24.2 ਡਾਰਵਿਨ ਦੇ ਵਿੱਚ, ਅਤੇ 7 ਡਿਗਰੀ ਹੋਬਾਰਟ ਦੇ ਵਿੱਚ ਹੈ। ਬੱਦਲਵਾਈ ਰਹੇਗੀ ਅਤੇ ਹਜੇ ਕੋਲਡ ਫਰੰਟ ਜਾਰੀ ਰਹੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 26 ਡਿਗਰੀ ਤਾਪਮਾਨ ਹੈ। ਅਤੇ ਸੁਨੇਹਾਂ ਦੇ ਵਿੱਚ ਸਾਡੇ ਸਤਿਕਾਰਿਤ ਦਰਸ਼ਨ ਮਾਂਗਟ ਅੰਕਲ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ। ਜੀ ਆਇਆਂ ਨੂੰ ਅੰਕਲ ਜੀ ਗੁੱਡ ਮਾਰਨਿੰਗ। ਅਤੇ ਹਿਰਨ ਦੀ ਫੋਟੋ ਭੇਜ ਰਹੇ ਨੇ ਸਾਨੂੰ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਘਰ ਦੇ ਬਾਹਰ, ਅਤੇ ਇਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ, ਕਿਉਂਕਿ ਦੇਖੋ ਜਾਣਕਾਰੀਆਂ ਸਾਂਝੀਆਂ ਕਰਨੀਆਂ ਸਾਡਾ ਫਰਜ਼ ਬਣਦਾ। ਦੇਖੋ ਹਿਰਨ, ਅਗਰ ਤੁਸੀਂ ਯੂਟਿਊਬ 'ਤੇ ਦੇਖ ਰਹੇ ਹੋ, ਫੇਸਬੁੱਕ 'ਤੇ, ਤਾਂ ਇਹਨਾਂ ਦਾ ਬਹੁਤ ਵੱਡਾ ਘਰ ਹੈ, ਅਤੇ ਉਸ ਦੇ ਵਿੱਚ ਹਿਰਨ ਵੀ ਘੁੰਮ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਜੁੜੇ ਨੇ ਰਾਜਨਦੀਪ ਕੈਨਬਰਾ ਤੋਂ, ਭੁਪਿੰਦਰ ਸਿੰਘ ਆਸਟ੍ਰੇਲੀਆ ਤੋਂ। ਜੀ ਆਇਆਂ ਨੂੰ ਸਭ ਦਾ ਸਤਿ ਸ਼੍ਰੀ ਅਕਾਲ। ਅਤੇ ਉੱਧਰ ਭੁਪਿੰਦਰ ਸਿੰਘ ਜੰਡੂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਰਨਾਲੇ ਵਾਲੇ ਸੁਖਦੇਵ ਭੰਗੂ ਭਾਅ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਭੁਪਿੰਦਰ ਸਿੰਘ ਭੁੱਲਰ ਪੈਰਾਲੋ ਵੀ ਸਾਊਥ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਸਤਿਕਾਰਿਤ ਜਸਜੋਤ ਸਿੰਘ ਸਿੱਧੂ, ਮੇਰੇ ਸਰਨਾਮੀ ਹੈ, ਸਾਡੇ ਵੀਰ ਬ੍ਰਿਸਬਨ ਤੋਂ, ਜੀ ਆਇਆਂ ਨੂੰ ਆਪਦਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਰਨਾਲੇ ਵਾਲਿਓ, ਤੁਹਾਡਾ ਵੀ ਸਵਾਗਤ ਹੈ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਪਾਲਾ ਬੈਂਸ ਕੋਬਰਮ ਵਾਲੇ, ਆਨੰਦ ਲਵਾਂਗੇ ਜੀ ਪ੍ਰੋਗਰਾਮ ਦਾ। ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ, ਮਨਦੀਪ ਮਾਨ ਜੀ, ਬੜੀ ਦੇਰ ਬਾਅਦ ਮੈਸੇਜ ਕੀਤਾ ਲੱਗਦਾ ਜੀ ਤੁਸੀਂ, ਅਤੇ ਸਾਰਿਆਂ ਨੂੰ ਮੈਨੂੰ ਵਟਸਐਪ ਗਰੁੱਪ ਵਿੱਚ ਕਰ ਦਿਓ ਜੀ। ਹਾਂਜੀ, ਮੈਂ ਮਨਦੀਪ ਜੀ ਥੋੜ੍ਹੀ ਦੇਰ ਤੱਕ ਕਰਦੇ ਹਾਂ ਤੁਹਾਨੂੰ। ਅਤੇ ਗੌਰਵ ਸ਼ਰਮਾ ਜੀ ਵੀ ਵਿਨੀਪੈਗ ਤੋਂ ਸ਼ਾਮਲ ਹੋ ਚੁੱਕੇ ਨੇ। ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ। ਅਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ, ਹੌਲੀ ਹੌਲੀ ਸਾਰੇ ਲਵਾਂਗੇ, ਪਰ ਇੱਕ ਗੀਤ ਸੁਣ ਲਿਆ, ਕਿਉਂਕਿ ਤਾਇਆ ਜੀ ਬੜੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ, ਅਤੇ ਅਸੀਂ ਇੱਕ ਗੀਤ ਲਵਾਂਗੇ, ਅਤੇ ਗੀਤ ਤੋਂ ਬਾਅਦ ਫਿਰ ਮਾਫੀ ਚਾਹੁੰਦੇ, ਗੀਤ ਤੋਂ ਬਾਅਦ ਫਿਰ ਸ਼ਾਮਲ ਹੁੰਦੇ ਹਾਂ ਤਾਇਆ ਜੀ ਨੂੰ ਲੈ ਕੇ। ਸੋ ਤਦ ਤੱਕ ਦੇ ਲਈ ਇਹ ਗੀਤ ਦਾ ਆਨੰਦ ਮਾਣੋ। ਇੱਕ ਵਾਰੀ ਫਿਰ ਦੱਸਦਾ ਕਿ ਯੂਟਿਊਬ ਔਰ ਫੇਸਬੁੱਕ 'ਤੇ ਇਹ ਗੀਤ ਨਹੀਂ ਸੁਣਾਈ ਦੇਵੇਗਾ, ਕਿਉਂਕਿ ਕਾਪੀਰਾਈਟਡ ਆ, ਉੱਥੇ ਮੈਂ ਹੋਰ ਮਿਊਜ਼ਿਕ ਲਾਵਾਂਗਾ। ਸੋ ਇਹ ਗੀਤ ਦੀ ਫਰਮਾਇਸ਼ ਕੀਤੀ ਸੀ GS ਚਾਹਲ ਨੇ, ਉਹ ਗੀਤ ਸੁਣਦੇ ਹਾਂ ਜੀ।
ਜੇ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੇ ਵਿੱਚ,
ਜ਼ਿੰਦਗੀ ਜੱਟਾ ਸੁਣੀਆਂ,
ਸਭ ਤੋਂ ਸੋਹਣਾ ਟਾਈਮ ਕਿਹੜਾ ਏ
ਜਦੋਂ ਨਾਲ ਤੇਰੇ ਹੁੰਨੀਆਂ,
ਨੀ ਕਿੰਨਾ ਕਰਦੀ ਪਿਆਰ ਜੇ ਪੁੱਛਾਂ, ਕਿੰਨਾ ਕਰਦੀ ਪਿਆਰ ਜੇ ਪੁੱਛਾਂ,
ਬਣ ਕੇ ਰਹਾ ਪਰਛਾਵਾਂ
ਜੇ ਮੈਂ ਬਲਾਵਾਂ ਹਾਂ
ਮੋਟੀ ਦੇ ਝਾਕੇ ਨੇ ਸੁਪਨਾ ਦੱਸ
ਦੱਸਣੀ ਇੱਕੋ ਇੱਕ ਤੇਰਾ ਸੁਪਨਾ ਹੁੰਦਾ ਸੀ
ਲੈਣੀ ਆ ਤੇਰੇ ਨਾਲ ਲਾਵਾਂ
ਕਿਸੇ ਦੇ ਆਖਣ ਤੇ ਜੱਟੀਏ ਤੇਰੇ ਪੈਰੇ ਉਡੀਕਣ ਜੱਟੀਏ ਤੇਰੇ ਪੈਰੇ ਉਡੀਕਣ
ਤੇਰੇ ਪਿੰਡ ਦੀਆਂ ਰਾਵਾਂ
ਜੇ ਮੈਂ ਬਲਾਵਾਂ ਹਾਣ ਦੀਏ
ਵਿਮ ਕਰਕੇ ਫੁਲਾਈ ਆਵਾਂ
ਜੇ ਮੈਂ ਬਲਾਵਾਂ ਹਾਣ ਦੀਏ
ਵਿਮ ਕਰਕੇ ਫੁਲਾਈ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ 'ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀਆਂ ਗੱਲਾਂ ਵੀ ਸਾਡੀਆਂ ਚੱਲ ਰਹੀਆਂ ਨੇ ਹਰਮਨ ਰੇਡੀਓ ਦੇ ਉੱਤੇ ਔਰ ਯੂਟਿਊਬ ਅਤੇ ਫੇਸਬੁੱਕ ਦੇ ਉੱਤੇ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ ਵੱਖ ਵੱਖ ਮਾਧਿਅਮ ਦੇ ਰਾਹੀਂ, ਦੇਸ਼ ਵਿਦੇਸ਼ਾਂ ਤੋਂ ਆਪ ਸਭ ਦਾ ਸਵਾਗਤ ਹੈ। ਅਤੇ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਆਪਾਂ ਪਹਿਲਾਂ ਲੈ ਲੈਂਦੇ ਹਾਂ। ਅਤੇ ਸਾਡੇ ਨਾਲ ਸੁਖਵੰਤ ਸਿੰਘ ਜੀ, ਪਿਆਰਿਓ ਤੁਹਾਡਾ ਇਹ ਪੰਗਾ ਪਾਇਆ ਹੁਣ ਜੀ ਆਇਆਂ ਨੂੰ। ਰਾਜਨਦੀਪ ਜੀ, ਹਾਂਜੀ, ਕੀ ਹਾਲ ਚਾਲ ਹੈ ਪਿਆਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸੰਘਾ ਬਲਗੁਲਗੇ ਤੋਂ ਸਾਡੇ ਨਾਲ ਕੌਫਸਾਰਬਰ ਤੋਂ ਜੁੜਦੇ ਨੇ, ਕੀ ਹਾਲ ਚਾਲ ਹੈ ਜੀ? ਸੁਖਵੰਤ ਸਿੰਘ ਜੀ ਕਹਿੰਦੇ ਨੇ ਕਿ ਆਪਾਂ ਦੁੱਕੀ ਨਹੀਂ ਦੇਣੀ ਕਿਸੇ ਨੂੰ, ਖਜ਼ਾਨਾ ਖਾਲੀ ਸੀ ਪਰ ਹੁਣ ਜ਼ਿਆਦਾ ਖਾਲੀ ਹੋ ਗਿਆ, ਹੁਣ ਕਰਜ਼ਾ ਲੈਣਾ ਸ਼ੁਰੂ ਕਰ ਦਿਓ ਜੀ। ਅਤੇ ਕਰਨਵੀਰ ਸਿੰਘ ਜੀ ਛੱਪਟਣ ਵਾਲੇ ਹੋ, ਕੀ ਹਾਲ ਚਾਲ ਹੈ ਪਿਆਰੇ? ਹੋ ਠੀਕ ਠਾਕ ਹੋ? ਅਤੇ ਸਾਡੇ ਨਾਲ ਆਰ ਐੱਸ ਦੀ ਰਨਸ਼ੀ ਜੁੜੇ ਨੇ ਜੀ ਆਇਆਂ ਨੂੰ, ਅਤੇ ਪਰਮਜੀਤ ਸਿੰਘ ਧਾਲੀਵਾਲ ਵੀ, ਅਤੇ ਸਿੱਧੂ ਸਾਹਿਬ ਤਾਇਆ ਜੀ ਨੂੰ ਪਹਿਲਾਂ ਹੀ ਜੋੜ ਲਿਆ ਕਰੋ, ਤਾਇਆ ਜੀ ਜੁੜੇ ਪਏ ਨੇ ਅਤੇ ਬਸ ਹੁਣ ਛੇਤੀ ਆਪਾਂ ਲੈ ਲੈਣਾ ਉਹਨਾਂ ਨੂੰ। ਅਤੇ ਵਿਪੀ ਰੂਪ ਰਾਵੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੇ ਅਸੀਂ ਯੂਟਿਊਬ ਅਤੇ ਫੇਸਬੁੱਕ 'ਤੇ ਗਾਣੇ ਨਹੀਂ ਸੁਣ ਸਕਦੇ ਤਾਂ ਕਾਪੀਰਾਈਟ ਕਾਰਨ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਗਾਇਕੀ ਸਿੱਖਣੀ ਪਵੇ ਅਤੇ ਆਪਣੇ ਆਪ ਹੀ ਗਾਣੇ ਗਾਉਣੇ ਪੈਣਾ। ਹਾਂਜੀ, ਮੈਂ ਗਾ ਦਿਆ ਕਰੂੰਗਾ, ਇਹ ਜ਼ਿਆਦਾ ਵਧੀਆ ਤਰੀਕਾ ਹੈਗਾ। ਅਤੇ ਹੁਣ ਸਾਡੇ ਨਾਲ ਦੇਖੋ ਆ ਗਏ ਨੇ ਤਾਇਆ ਜੀ, ਦੇਖੋ ਕਿਆ ਬਾਤ ਹੈ, ਤਾਇਆ ਜੀ ਸਾਡੇ ਨਾਲ ਜੁੜ ਚੁੱਕੇ ਨੇ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੌਲੀ 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 ਤੁਹਾਨੂੰ ਅਕਲ ਆ ਹੀ ਰਹੀ ਹੈ ਤਾਏ ਨਾਲ ਗੱਲ ਕਰਨ ਦੀ।
ਤਾਇਆ ਜੀ ਉਸਤਾਦ ਹੈ ਤੁਸੀਂ ਵੱਡੇ ਹੋ,
ਦੇਖ ਕੇ ਸਵਾਰ ਹੋਈਦਾ ਹੈ ਨਾ। ਹਾਂਜੀ
ਹਾਂਜੀ ਹਾਂਜੀ,
ਰੰਗ ਲਾਗਤ 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 ਹੈ ਪਰਮ ਭਾਗਤ 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 ਹੈ। ਹਾਂਜੀ
ਜੀ, ਜੀ ਆਇਆਂ ਨੂੰ ਵੈਲਕਮ। ਅਤੇ ਨਵੇਂ ਸਿਸਟਮ ਦੇ ਰਾਹੀਂ ਤੁਸੀਂ ਜੁੜ ਰਹੇ ਹੋ ਅਤੇ ਗਲਤੀਆਂ ਹੋਣਗੀਆਂ, ਆਪਾਂ ਪਹਿਲਾਂ ਹੀ ਮਾਫ਼ੀ ਮੰਗ ਚੁੱਕੇ ਹਾਂ। ਅਤੇ ਤਾਇਆ ਜੀ ਪਹਿਲਾਂ ਦੱਸੋ, ਸਿਹਤ ਰਾਜੀ ਖੁਸ਼ੀ ਸਭ ਠੀਕ ਠਾਕ ਸਿਡਨੀ 'ਚ?
ਬਾਬਿਆਂ ਦੀ ਫੁੱਲੋ ਫੁੱਲ ਕਿਰਪਾ, ਅਤੇ ਸਵੇਰੇ ਉੱਠ ਕੇ ਜੇ ਪਿੰਡਾਂ ਗਿੱਲਾ ਕਰਕੇ ਚਾਹ ਦਾ ਕੱਪ ਬਣਾ ਕੇ ਪੀ ਲਈਏ ਤਾਂ ਬਸ ਸ਼ੁਕਰ ਹੈ, ਇੰਨਾ ਹੀ। ਔਰ ਰੱਬ ਨੇ ਸਾਰਾ ਕੁਝ ਮੈਨੂੰ ਵੀ ਦੇ ਦੇਣਾ, ਬਾਕੀ ਵੀ ਇੰਨੀ ਦੁਨੀਆ ਆ, ਇੰਨਾ ਕੁ ਹਿੱਸੇ ਆ ਜਿਵੇਂ ਬੜਾ।
ਨਾ ਨਾ, ਇਹ ਤਾਂ ਤਾਇਆ ਜੀ ਤੁਹਾਡਾ ਵੜੱਪਣ ਹੈ ਕਿ ਤੁਸੀਂ ਵਧੀਆ ਸਾਰਿਆਂ ਦੇ ਵਾਸਤੇ ਸਰਬੱਤ ਦਾ ਭਲਾ ਮੰਗਦੇ ਹੋ। ਅਤੇ ਵੰਡ ਛਕਣ ਦਾ ਇਹੀ ਕੌਨਸੈਪਟ ਹੈ ਨਾ ਤਾਇਆ ਜੀ, ਇਹੀ ਵੰਡ ਛਕਣ ਦਾ ਕੌਨਸੈਪਟ ਹੈ।
ਪਰ ਜੇ ਮੈਨੂੰ ਕੜਾਹ ਮਿਲੇ ਤਾਂ ਉਹ ਨਹੀਂ ਮੈਂ ਬਣ।
ਤਾਇਆ ਜੀ ਹੁਣ ਸਾਰੇ ਭੇਤ ਤੁਸੀਂ ਦੱਸਿਆ ਨਾ ਕਰੋ ਰੇਡੀਓ ਦੇ ਉੱਤੇ, ਹੁਣ ਤਾਂ ਚੱਲ ਵੀ ਰਿਹਾ ਆ, ਮਤਲਬ ਔਨਲਾਈਨ ਵੀ ਚੱਲ ਰਿਹਾ ਹੈ।
ਗੱਲੀ ਬਾਤੀ ਮੈਂ ਬਹੁਤ ਕੋਈ ਚੰਗਾ ਕਰਦਾ, ਪਰ ਲਿਪ ਸਰਵਿਸ ਹੀ ਆ ਮੇਰੇ।
ਠੀਕ ਹੈ। ਸੋ ਤਾਇਆ ਜੀ, ਸੋ ਜਿਹੜੀਆਂ ਗੱਲਾਂ ਬਾਤਾਂ ਆਪਾਂ ਅੱਜ ਕਰਨੀਆਂ ਨੇ ਉਹਦੇ ਵਿੱਚ ਇੱਕ ਤਾਂ ਚਲੋ ਆਪਾਂ ਇੱਧਰ ਉੱਧਰ ਦੀਆਂ ਵੀ ਕਰਨੀਆਂ, ਇੱਕ ਜ਼ਿਆਦਾ ਇੰਪੋਰਟੈਂਟ ਜਿਹੜੀ ਆ ਉਹ ਪਹਿਲੇ ਪਾਤਸ਼ਾਹ ਜੀ ਦਾ ਵਿਆਹ ਉਤਸਵ ਲੰਘ ਕੇ ਗਿਆ 10 ਤਰੀਕ ਨੂੰ, ਉਹਦੇ ਬਾਰੇ ਵੀ ਗੱਲ ਕਰਨੀ ਆ ਕਿਉਂਕਿ ਤੁਹਾਡੇ ਉਹ ਏਰੀਏ ਦੇ ਲਾਗੇ ਹੀ ਆ ਬਟਾਲਾ। ਅਤੇ
ਹਾਂਜੀ ਬਿਲਕੁਲ
ਤਾਇਆ ਜੀ, ਮੈਂ ਆਪਣੇ ਪਹਿਲਾਂ ਦਿਲ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ। ਉਹ ਗੱਲ ਇਹ ਆ ਕਿ ਮੈਂ ਨਾ ਬਚਪਨ 'ਚ ਇਹ ਜਦੋਂ ਪੜ੍ਹਦਾ ਹੁੰਦਾ ਸੀ ਜਾਂ ਸੁਣਦਾ ਹੋਣਾ ਗੁਰਦੁਆਰਾ ਸਾਹਿਬ ਕਹਿਣਾ ਜੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲੇ ਹੋਇਆ, ਮੈਨੂੰ ਇਉਂ ਲੱਗਣਾ ਕਿ ਬਟਾਲਾ ਕਿਤੇ ਅਫਗਾਨਿਸਤਾਨ ਤੋਂ ਵੀ ਪਰਲੇ ਪਾਸੇ ਆ ਪਤਾ। ਹਾਂ ਮੈਨੂੰ ਪਤਾ ਨਹੀਂ ਮਤਲਬ ਕਿਉਂ ਮੇਰੇ ਮਨ ਦੇ ਵਿੱਚ ਇਹੋ ਇੱਕ ਤਸਵੀਰ ਬਣ ਗਈ ਸੀ ਬਟਾਲੇ ਦੀ। ਮੈਂ ਅੱਜ ਤੱਕ ਵੈਸੇ ਬਟਾਲੇ ਗਿਆ ਹੀ ਨਹੀਂ, ਅਤੇ ਮੈਨੂੰ ਨਾ ਬਟਾਲਾ ਅਤੇ ਪੱਟੀ ਸਿੱਖ ਇਤਿਹਾਸ ਦੇ ਵਿੱਚ ਅਸੀਂ ਪੜ੍ਹੀ ਆ, ਮਤਲਬ ਸਾਨੂੰ ਸਕੂਲ 'ਚ ਲੱਗੀ ਹੋਈ ਸੀ ਪੱਟੀ ਦੀ ਮਤਲਬ ਹਿਸਟਰੀ ਬਟਾਲੇ ਦੀ, ਅਤੇ ਸੱਚੀ ਮੈਨੂੰ ਨਾ ਮੇਰੇ ਮਨ ਦੇ ਵਿੱਚ ਚਿਤਰਨ ਸੀਗਾ ਵੀ ਇਹ ਨਾ ਇਹ ਦੁਨੀਆ ਦੇ ਕਿਤੇ ਦੂਜੇ ਤੀਜੇ ਪਾਸੇ ਇਹ ਹੈਗੀ ਆ ਹੈ ਨਾ। ਅਤੇ ਖੈਰ ਤੁਹਾਡੇ ਤੋਂ ਕਿੰਨੀ ਦੂਰ ਹੈ, ਅੰਮ੍ਰਿਤਸਰ ਸਾਹਿਬ ਤੋਂ ਕਿੰਨੀ ਦੂਰ ਹੈ?
ਉਹ ਹੁਣ ਐਗਜੈਕਟ ਮੀਲਾਂ ਦਾ ਤੇ ਨਹੀਂ ਮੈਨੂੰ ਯਾਦ, ਘੰਟੇ ਕੁ ਤੱਕ ਬੱਸ ਦੇ ਉੱਤੇ ਘੰਟੇ ਕੁ ਚ ਪਹੁੰਚ ਜਾਈਦਾ ਬਟਾਲੇ ਅੰਮ੍ਰਿਤਸਰ ਤੋਂ।
ਅੱਛਾ।
ਤੇ ਸਾਡਾ ਇਹ ਨਾ ਜੀ ਟੀ ਰੋਡ ਤੋਂ ਇੱਕ ਸੜਕ ਨਿਕਲਦੀ ਆ ਬਾਬੇ ਬਕਾਲੇ ਸਠਿਆਲੇ ਬਤਾਲੇ ਵੇਚਦੀ ਮਹਿਤਾ ਚੌਂਕ ਵੇਚਦੀ ਹੋ ਕੇ ਰੰਗੜ ਨੰਗਲ ਤੋਂ ਇਹ ਬਟਾਲੇ ਪਹੁੰਚਦੀ ਆ। ਤੇ ਸਾਡਾ ਜਿਹੜਾ ਓਰਿਜਿਨਲ ਪਿੰਡ ਆ ਉਹ ਮਹਿਤਾ ਚੌਂਕ ਤੋਂ ਪੂਰੇ 4 ਕਿਲੋਮੀਟਰ ਅੰਮ੍ਰਿਤਸਰ ਵਾਲੇ ਪਾਸੇ ਸੜਕ ਦੇ ਉੱਤੇ ਆ।
ਅੱਛਾ।
ਕਿਉਂ ਤੁਹਾਡੇ ਨਾ ਉਹ ਬਟਾਲੇ ਦੇ ਅਫਗਾਨਿਸਤਾਨ ਦਾਜਾ ਲਾਉਣ ਤੋਂ ਤੁਸੀਂ ਤਾਂ ਬਟਾਲੇ ਨੂੰ ਦੂਰ ਕਰਤਾ, ਇੱਕ ਛੜੱਪਾ ਮਾਰ ਕੇ ਪਾਕਿਸਤਾਨ ਦੇ ਵੀ ਉੱਤੋਂ ਦੀ ਲੰਘ ਗਏ। ਮੈਂ ਨਿੱਕਾ ਹੁੰਦਾ ਇੱਧਰ ਵੇਹਦਾ ਹੁੰਦਾ ਸੀਗਾ ਆਪਣਾ, ਜਦੋਂ ਅਜੇ ਡੰਗਰ ਚਾਰਨ ਦੀ ਉਮਰ ਚ ਨਹੀਂ ਸੀ ਹੋਇਆ, ਤੇ ਸਾਡਾ ਪਿੰਡ ਸਕੂਲ ਸੜਕ ਦੇ ਉੱਤੇ ਆ ਨਾ, ਤੇ ਖੂਹ ਵੀ ਸਾਡਾ ਐਨ ਸੜਕ ਦੇ ਕਿਨਾਰੇ ਤੇ ਹੁੰਦਾ ਸੀ। ਤੇ ਉਹ ਜਿਹਨੇ ਕਿਨੇ ਉਤਰਨਾ ਕਿਤੇ ਵੀ ਅੰਮ੍ਰਿਤਸਰੋਂ ਆ ਬੱਸ ਅੰਮ੍ਰਿਤਸਰੋਂ ਆਈ ਆ, ਬੱਸ ਅੰਮ੍ਰਿਤਸਰ ਨੂੰ ਜਾ ਰਹੀ ਆ, ਤੇ ਸਾਥੋਂ ਇੱਕ ਮੀਲ ਤੇ ਨਾ ਨਾਦ ਦੀ ਖੂਹੀ ਹੁੰਦੀ ਸੀ, ਉੱਥੇ ਦਰਖਤਾਂ ਦਾ ਝੁੰਡ ਹੁੰਦਾ ਸੀ, ਮੈਂ ਉਹਨੂੰ ਅੰਮ੍ਰਿਤਸਰ ਸਮਝਦਾ ਹੁੰਦਾ ਸੀ। ਸਾਡੇ ਪਿੰਡ ਤੋਂ ਅੰਮ੍ਰਿਤਸਰ 22 ਮੀਲ ਸੀ, 15 ਕੋਹ ਮੇਰੇ ਬਾਬਾ ਜੀ ਦੇ ਵੱਡੇ ਭਰਾ ਨੇ ਹੌਲਦਾਰ ਨੇ ਕਿਹਾ ਅੱਛਾ 15 ਕੋਹ ਹੁੰਦਾ 22 ਮੀਲ, ਤੇ 22 ਮੀਲ ਨੂੰ ਮੈਂ ਉਹ ਇੱਕ ਮੀਲ ਤੇ ਸਮਝਦਾ ਹੁੰਦਾ ਸੀ, ਜਿੱਥੇ ਅਸੀਂ ਫਿਰ ਬਾਅਦ ਚ ਪਤਾ ਲੱਗਾ ਵੀ ਇਹਦੇ ਨਾਸ ਦੀ ਖੂਹੀ ਆ ਤੇ ਉਹਦਾ ਬਾਗ ਆ ਦਰਖਤਾਂ ਦਾ ਝੁੰਡ। ਤੇ ਮੇਰਾ ਸ਼ਰੀਕ ਜੋ ਚਾਚਾ ਹੀ ਲੱਗਦਾ ਸੀ 2 ਸਾਲ ਮੇਰੇ ਨਾਲੋਂ ਵੱਡਾ, ਤੇ ਮੈਂ ਉਹਨੂੰ ਇੱਕ ਦਿਨ ਪੁੱਛਿਆ ਵੀ ਜੈਲੋ ਅੰਮ੍ਰਿਤਸਰ ਨਾਸ ਦੀ ਖੂਹੀ ਤੋਂ ਉਰਲੇ ਪਾਸੇ ਆ ਕੇ ਪਰਲੇ ਪਾਸੇ ਆ? ਉਹ ਆਂਦਾ ਉਰਲੇ ਨਾ ਸਿੰਘਾਪੁਰ। ਮੈਂ ਕਿਹਾ ਉਹਨੂੰ ਸਿੰਘਾਪੁਰ ਅੰਮ੍ਰਿਤਸਰ ਤੋਂ ਉਰਲੇ ਪਾਸੇ ਆ ਕੇ ਪਰਲੇ ਪਾਸੇ? ਆਂਦਾ ਉਰਲੇ ਪਾਸੇ ਪਰਲੇ ਪਾਸੇ ਦੱਸਦਾ ਈ, ਉੱਥੇ ਮਹੀਨੇ ਲੱਗ ਜਾਂਦੇ ਆ ਸਿੰਘਾਪੁਰ ਪਹੁੰਚਦੇ ਆ। ਤੇ ਮੈਂ ਕਹਿੰਦਾ ਪਤਾ ਨੀ ਕਿਤੇ ਸਿੰਘਾਪੁਰ, ਇਹ ਫਿਰ ਮੈਂ ਉਹਨੂੰ ਦੱਸਿਆ ਨੀ ਵੀ ਮੈਂ ਤੇ ਉਹ ਸਿੰਘਾਪੁਰ ਸਿੰਘਾਪੁਰ ਸਮਝਦਾ।
ਉਹ ਫਿਰ ਕਈ ਵਾਰੀ ਬਚਪਨ ਦੇ ਵਿੱਚ ਨਾ ਤਾਇਆ ਜੀ ਤਸਵੀਰਾਂ ਹੋਰ ਹੁੰਦੀਆਂ, ਉਦੋਂ ਕਿਹੜੇ ਨਕਸ਼ੇ ਹੁੰਦੇ ਸੀਗੇ ਹੈ ਨਾ, ਜਾਂ ਇਹੋ ਜਿਹੀਆਂ ਫੈਸਿਲਿਟੀਆਂ ਹੁੰਦੀਆਂ ਸੀ,
ਤਵਿਆਂ ਵਾਲਾ ਵਾਜਾ ਹੁੰਦਾ ਸੀ, ਤੇ ਮੈਂ ਢਾਡੀਆਂ ਦਾ ਰਿਕਾਰਡ ਲੱਗਿਆ ਨਾ, ਮੈਂ ਕਹਿਣਾ ਵੀ ਆ ਨਾ ਕੋਈ ਸ਼ਹਿਰ ਆ ਤੇ ਸ਼ਹਿਰ ਚ ਗੁਰਦੁਆਰਾ ਆ ਤੇ ਉੱਥੇ ਨਾ ਦੀਵਾਨ ਲੱਗਾ ਆ ਤੇ ਉੱਥੇ ਢਾਡੀ ਜਿਹੜੇ ਆ ਉਹ ਸੁਣਾ ਗਾ ਰਹੇ ਆ, ਤੇ ਆਹ ਜਿਹੜੇ ਨਾਲ ਕੁੰਡਿਆਂ ਵਾਲੇ ਥਾਂ ਹੈ ਇਹ ਕਿਤੇ ਲਾਗੇ ਦੇ ਪਿੰਡ ਆ, ਇਹ ਵੱਖਰੀ ਦੁਨੀਆਂ ਹੀ ਆ ਮੈਂ ਸਮਝਦਾ ਹੁੰਦਾ।
ਅੱਛਾ ਤਾਇਆ ਜੀ, ਦੇਖੋ ਆਪਾਂ ਗੱਲਬਾਤ ਕਰਦੇ ਹਾਂ ਅੱਜ, ਫੈਸਿਲਿਟੀਆਂ ਵੀ ਸਾਡੇ ਕੋਲ, ਸਹੂਲਤਾਂ ਵੀ ਨੇ ਜਿੱਥੇ ਆਪਾਂ ਇਹ ਸਾਰੀਆਂ ਗੱਲਾਂ ਬਾਤਾਂ ਕਰ ਸਕਦੇ ਹਾਂ, ਨਕਸ਼ੇ ਵੀ ਦੇਖ ਸਕਦੇ ਹਾਂ, ਖੈਰ ਪਰ ਅਸੀਂ ਟਾਈਮ ਦੇ ਪਿੱਛੇ ਨਹੀਂ ਜਾ ਸਕਦੇ। ਜਦੋਂ ਇਹ ਘਟਨਾਕ੍ਰਮ ਵਾਪਰਿਆ, ਵਿਆਹ ਹੋਏ, ਗੁਰੂ ਸਾਹਿਬ ਜਨਮਪੁਰਬ ਹੋਏ, ਗੁਰਪੁਰਬ ਹੋਏ, ਤਾਂ ਅਸੀਂ ਉਸ ਟਾਈਮ 'ਚ ਨਹੀਂ ਜਾ ਸਕਦੇ, ਉਸ ਦੀਆਂ ਅਸੀਂ ਬਾਤਾਂ ਹੀ, ਬਾਣੀਆਂ ਕਹਾਣੀਆਂ ਹੀ ਸੁਣ ਸਕਦੇ ਹਾਂ। ਉਹਦੇ ਵਿੱਚੋਂ ਆਪਾਂ ਇਹ ਪਹਿਲਾਂ ਹੀ ਦੱਸ ਦਈਏ ਕਿ ਇਹ ਇੱਕ ਸਾਡੇ ਵੱਲੋਂ ਚਿਤਵੀਆਂ ਹੋਈਆਂ ਚੀਜ਼ਾਂ ਨੇ, ਕੁਛ ਪਿੱਛਿਓਂ ਆਈਆਂ ਹੋਈਆਂ ਨੇ ਦੰਦ ਕਥਾਵਾਂ, ਅਤੇ ਉਹਨਾਂ ਵਿੱਚੋਂ ਕੁਛ ਅਸੀਂ ਜੋੜ ਲਈ ਦੀਆਂ, ਕੁਛ ਅਸੀਂ ਲਾ ਲਈ ਦੀਆਂ, ਅਤੇ ਇੱਕ ਫੈਕਟ ਇਹ ਮੰਨਣਾ ਪੈਣਾ ਆ ਕ੍ਰਿਸਚਨਾਂ ਵਾਂਗਰ ਵੀ ਕ੍ਰਾਈਸਟ ਹੋਇਆ ਆ, ਚਾਹੇ ਉਹ ਕ੍ਰਿਸਮਿਸ ਵਾਲੇ ਦਿਨ ਹੋਇਆ, ਚਾਹੇ 10 ਦਿਨ ਬਾਅਦ 'ਚੋਂ ਜੰਮਿਆ, ਚਾਹੇ 5 ਦਿਨ ਪਹਿਲਾਂ ਜੰਮਿਆ, ਉਹ ਜਨਮਿਆ ਤਾਂ ਹੈ ਨਾ। ਸੋ ਇਸ ਕਰਕੇ ਅਸੀਂ ਜਿਹੜਾ ਇਤਿਹਾਸ ਦੇ ਵਿੱਚ ਇਹ ਗੱਲਾਂ ਅੱਗੇ ਪਿੱਛੇ ਹੋ ਜਾਂਦੀਆਂ ਨੇ, ਪਰ ਆਪਾਂ ਇਹ ਫੈਕਟ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਹੋਇਆ ਹੈ ਨਾ,
ਹੋਇਆ
ਅਤੇ ਉਹਦੇ ਵਿੱਚ ਕੋਈ ਗੱਲ ਵਾਧੂ ਵੀ ਹੋ ਜਾਂਦੀ ਹੈ, ਕੋਈ ਘੱਟ ਵੀ ਹੋ ਜਾਂਦੀ ਹੈ, ਉਹ ਇੱਕ ਭਾਵਨਾ ਆਪਾਂ ਨੂੰ ਸਮਝਣੀ ਪੈਣੀ ਹੈ। ਸੋ ਤਾਇਆ ਜੀ, ਜਿਹੜੀ ਗੱਲ ਮੈਂ ਜਿੱਥੋਂ ਸ਼ੁਰੂ ਕਰਨਾ ਇਹ ਚਾਹਾਂਗਾ ਕਿ ਜਿਵੇਂ ਆਪਾਂ ਸਾਰੇ, ਸਾਨੂੰ ਪਤਾ ਆ, ਸਾਨੂੰ ਸਾਰੀ ਜਾਣਕਾਰੀ ਹੈ ਕਿ ਇੱਕ ਉਹ ਰੱਬੀ ਰੂਹ ਧੁਰੋਂ ਪ੍ਰਾਪਤ ਹੁੰਦੀ ਆ ਉਹਨਾਂ ਨੂੰ, ਉਹ ਪਾਣੀ ਉਹਨਾਂ ਦੀ, ਉਹ ਸਾਰਾ ਕੁਛ। ਅਤੇ ਜਿਹੜਾ ਮੌਜੂਦਾ ਉਸ ਵੇਲੇ ਸਿਸਟਮ ਸੀਗਾ ਉਹ ਇਹ ਸੀਗਾ ਵੀ ਜਿਨੀ ਪਾਇਆ ਤਿੰਨੀ ਛਪਾਇਆ। ਗੁਰਬਾਣੀ 'ਚ ਵੀ ਆਉਂਦਾ ਵੀ ਜਿਨੀ ਪਾ ਲਿਆ ਉਹਨਾਂ ਨੇ ਛਪਾ ਲਿਆ, ਉਹਨੀ ਦੱਸਿਆ ਨਹੀਂ ਕਿਸੇ ਨੂੰ, ਭੇਤ ਨਾ ਕਿਸੇ ਦੇਣ, ਹੈ ਨਾ। ਹੋਣ ਨਜ਼ਦੀਕ ਖੁਦਾਏ ਦੇ ਭੇਤ, ਇਹ ਰਵਾਇਤ ਚੱਲੀ ਆਉਂਦੀ ਸੀ, ਪਰ ਬਾਬਾ ਜੀ ਨੇ ਇਹ ਰਵਾਇਤ ਤੋੜੀ, ਤੋੜ ਕੇ ਉਸ ਦਾ ਛੱਟਾ ਦਿੱਤਾ, ਨਾਮ ਦਾ ਛੱਟਾ ਦਿੱਤਾ। ਇਹ ਇਹ ਜਿਹੜੀ ਟੈਕਨੀਕ ਹੈ, ਟੈਕਨੋਲੋਜੀ ਹੈ ਅਧਿਆਤਮ ਦੀ, ਉਹ ਸਾਨੂੰ ਸਾਰਿਆਂ ਨੂੰ ਵੰਡ ਕੇ ਚ ਗਏ। ਅਤੇ ਇਹ ਇਕੱਲਾ ਇਹੀ ਇਹੀ ਪਿਰਤ ਨਹੀਂ ਤੋੜੀ, ਦੂਜੀ ਪਿਰਤ ਇਹ ਤੋੜੀ ਵੀ ਜਿਨ੍ਹਾਂ ਨੇ ਪਾ ਲਿਆ ਸੀ ਉਹ ਵਿਰਾਗ 'ਚ ਚੱਲ ਜਾਂਦੇ ਸੀ, ਉਹ ਜੰਗਲਾਂ 'ਚ ਚੱਲ ਜਾਂਦੇ ਸੀ, ਉਹ ਛੱਡ ਕੇ ਚਲੇ ਜਾਂਦੇ ਸੀ ਸਾਰਾ ਕੁਛ, ਗ੍ਰਹਿਸਤੀ ਨੂੰ ਵੀ ਛੱਡ ਦਿੰਦੇ ਸੀ। ਸੋ ਉਹਨਾਂ ਨੇ ਸ਼ੁਰੂ ਤੋਂ ਹੀ ਮਤਲਬ ਇਹ ਇਹ ਜਿਹੜਾ ਬਹੁਤ ਵੱਡਾ ਕਾਰਜ ਕੀਤਾ ਕਿ ਦੇਖੋ ਉਹਨਾਂ ਨੇ ਵਿਆਹ ਵੀ ਕਰਵਾਇਆ, ਠੀਕ ਹੈ, ਵਿਆਹ ਕਰਵਾ ਕੇ ਪਰਿਵਾਰ ਦੋ ਬੇਟੇ ਹੋਏ। ਅਤੇ ਤੁਹਾਡੇ ਮੁਤਾਬਕ ਇਹ ਮਤਲਬ ਇੱਕ ਮੇਰੇ ਹਿਸਾਬ ਨਾਲ ਇਹ ਰੈਵੋਲੂਸ਼ਨਰੀ ਇੱਕ ਜਾਣੀ ਕਿ ਪਲਟਾ ਮਾਰਨ ਵਾਲੀ ਗੱਲ ਸੀ ਅਧਿਆਤਮ ਦੇ ਵਿੱਚ, ਤੁਸੀਂ ਇਸ ਨੂੰ ਕਿਸ ਤਰ੍ਹਾਂ ਸੋਚਦੇ ਹੋ?
ਤੁਸੀਂ ਬਹੁਤ ਲੰਮੀਆਂ ਰਹਿਣ ਪੜ ਲਈ ਆ ਅਧਿਆਤਮਿਕਤਾ ਦੀ, ਤੇ ਮੈਂ ਇਹਨਾਂ ਡੂੰਘਾਈ ਚ ਨਹੀਂ ਜਾਂਦਾ ਹੁੰਦਾ, ਉਹ ਡੂੰਘਾਈ ਜਿੰਨੇ ਡੂੰਘਾਈ ਜਾਈ ਜਾਓ ਉਹਨੇ ਗਾਂ ਡੁੱਬ ਜਾਂਦਾ ਬੰਦਾ ਮੁੜ ਕੇ ਤਾਂ ਉੱਤੇ ਆਉਣਾ। ਹੁਣ ਇੱਕ ਜੀ ਗੱਲ ਦੱਸਦਾ, 1953 ਚ ਨਾ ਉਦੋਂ ਦਰਬਾਰ ਸਾਹਿਬ ਜਾਂ ਸਰੋਵਰਾਂ ਚ ਇੰਨੀ ਸਖਤੀ ਨਹੀਂ ਸੀ ਹੁੰਦੀ, ਤੇ ਅਸੀਂ ਤਰਦੇ ਵੀ ਹੁੰਦੇ ਸੀ, ਚੁੰਬੀਆਂ ਵੀ ਲਾਉਂਦੇ ਹੁੰਦੇ ਸੀ, ਵਿੱਚ ਲੁਕਣ ਵਿੱਚ ਹੀ ਖੇਡਦੇ ਹੁੰਦੇ ਸੀ ਤਰਨ ਤਾਰਨ ਦੇ ਸਰੋਵਰ ਚ। ਪਰ ਇੱਥੇ ਮੈਂ ਇਕੱਲਾ ਸੀਗਾ, ਤੇ ਮੈਂ ਇੱਕ ਦਿਨ ਸੋਚਿਆ ਵੀ ਜਿਹੜੀ ਕੰਧ ਹੁੰਦੀ ਆ ਨਾ ਵਿੱਚ ਪੜੀ, ਉਹ ਤੇ ਵੀ ਗਾਂਹ ਨਾ ਬੰਦਾ ਜਾਵੇ, ਤੇ ਮੈਂ ਕੰਧ ਦੇ ਬਾਹਰ ਬਾਹਰ ਜਾ ਕੇ ਮੈਂ ਵੇਖਾਂ ਵੀ ਦਰਬਾਰ ਸਰੋਵਰ ਕਿੰਨਾ ਕੁ ਡੂੰਘਾ ਆ, ਤੇ ਮੈਂ ਕੰਧ ਦੇ ਨਾਲ ਨਾਲ ਥੱਲੇ ਨੂੰ ਗਿਆ ਗਿਆ, ਤੇ ਜਦੋਂ ਸਾਹ ਮੇਰਾ ਮੁੱਕਣ ਲੱਗਾ ਫਿਰ ਮੈਨੂੰ ਚੇਤਾ ਆਇਆ, ਤੇ ਮੈਂ ਤਾਂ ਉੱਠਾਂ ਤੇ ਬੜੀ ਮੁਸ਼ਕਲ ਨਾਲ ਮੈਂ ਤਾਂ ਪਹੁੰਚਿਆ, ਤੇ ਇੰਨੀ ਦੂਰ ਥੱਲੇ ਚਲਾ ਗਿਆ ਵੀ ਪੈਰ ਮੇਰੇ ਫੇਰ ਨੀ ਲੱਗੇ ਥੱਲੇ। ਚਲੋ ਇਹ ਨੀ ਆਊ। ਤੇ ਇਹਨਾਂ ਬਾਬੇ ਨਾਨਕ ਜੀ ਦੇ ਵਿਆਹ ਬਾਰੇ ਤੁਸੀਂ ਕਹਿੰਦੇ ਸੀ ਆਪਾਂ ਗੱਲ ਕਰਨੀ ਆ
ਜੀ।
ਦੇਖੋ ਪਹਿਲੀ ਦੀ ਗੱਲ ਆ ਵੀ ਸਤਿਗੁਰੂ ਨੌਂ ਪਾਤਸ਼ਾਹੀਆਂ ਦੇ ਵਿੱਚੋਂ 10 ਪਾਤਸ਼ਾਹੀਆਂ ਪਰਿਵਾਰਕ ਸਨ, ਜਿਨ੍ਹਾਂ ਦੇ ਪਤਨੀ ਬੱਚੇ ਵੀ ਸਨ, ਬੱਚਿਆਂ ਦੇ ਗਾਂ ਬੱਚੇ ਸਨ। ਤੇ 8ਵੇਂ ਪਾਤਸ਼ਾਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 5 ਸਾਲ ਦੀ ਉਮਰ ਚੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ, ਤੇ 8 ਸਾਲ ਦੀ ਉਮਰ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਨੇ। ਉਹ ਤੇ ਉਮਰ ਵਿਆਹ ਦੀ ਹੈ ਹੀ ਨਹੀਂ ਸੀਗੀ। ਸੰਸਾਰ ਸਿੱਖ ਮਰਿਆਦਾ ਵਿੱਚ ਵੀ ਲਿਖਿਆ ਵੀ ਜਦੋਂ ਬੱਚਾ ਬੱਚੀ ਸਰੀਰਕ ਤੇ ਮਾਨਸਿਕ ਤੌਰ ਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਹੋਵੇ ਉਦੋਂ ਵਿਆਹ ਕਰਨਾ ਚਾਹੀਦਾ, ਨਾ ਬੱਚਿਆਂ ਦਾ ਕਰਨਾ ਚਾਹੀਦਾ ਤੇ ਨਾ ਹੀ ਬੇਲੋੜਾ ਉਡੀਕਣਾ ਚਾਹੀਦਾ। ਤੋ ਇਸ ਲਈ ਤੇ ਭਾਈ ਗੁਰਦਾਸ ਜੀ ਗੁਰਮਤ ਦੇ ਸਭ ਤੋਂ ਮੁੱਢਲੇ ਤੇ ਸਭ ਤੋਂ ਮਹਾਨ ਵਿਆਖਿਆਕਾਰ, ਉਹ ਵੀ ਕਹਿੰਦੇ ਨੇ ਸਕਲ ਧਰਮ ਹੈ ਗ੍ਰਸਤ ਪ੍ਰਧਾਨ ਹੈ, ਵੀ ਗੁਰਮਤ ਦੇ ਵਿੱਚ ਗ੍ਰਸਤੀ ਹੋਣਾ, ਪਰਿਵਾਰਕ ਹੋਣਾ, ਇਹ ਧਰਮ ਜਿਹੜਾ ਆ ਇਹ ਸਭ ਤੋਂ ਵੱਡਾ ਪ੍ਰਧਾਨ ਹੈ। ਵੀ ਬਾਕੀ ਸਭ ਜਿਹੜੇ ਤਰੀਕੇ ਨੇ, ਜਤੀ ਸਤੀ ਰਹਿਣਾ, ਜੰਗਲਾਂ 'ਚ ਜਾਣਾ, ਤਪੱਸਵੀ ਕਰਨੀ, ਇਹ ਸਭ ਗੌਣ ਨੇ ਗ੍ਰਸਤੀ ਦੇ ਮੁਕਾਬਲੇ ਤੇ, ਕਿਉਂਕਿ ਇਹ ਵੀ ਲੋਕੀ ਫਿਰ ਰੋਟੀ ਖਾਣ ਲਈ ਗ੍ਰਸਤੀਆਂ ਦੇ ਦੁਆਰੇ ਆਣ ਕੇ ਮੰਗ ਕੇ ਰੋਟੀ ਖਾਂਦੇ ਨੇ। ਇਸ ਬਾਰੇ ਨੂੰ ਭਾਈ ਗੁਰਦਾਸ ਜੀ ਨੇ ਬੜਾ ਉਹਨਾਂ ਨੇ ਇਹਦੀ ਨਿਖੇਧੀ ਕੀਤੀ ਆ, ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਇਹ ਉਹਨਾਂ ਦੀ ਹਾਲਤ ਹੋ ਜਾਂਦੀ ਹੈ। ਚਲੋ ਜ਼ਿਆਦਾ ਜਿਸ ਪਾਸੇ ਆਪਾਂ ਤੁਰ ਪਈਏ ਤੇ ਗਿਆਨ ਤਾਂ ਸਮੁੰਦਰ ਆ, ਇਹਦਾ ਕੋਈ ਪਾਰਾਵਾਰ ਨਹੀਂ। ਬਾਤ ਆਪਾਂ ਬਾਬਾ ਜੀ ਦੇ ਵਿਆਹ ਦੀ ਕਰਨੀ ਆ, ਆਪਾਂ ਇਤਿਹਾਸ, ਕਿਉਂਕਿ ਨਾਨਕ ਪ੍ਰਕਾਸ਼ ਦੇ ਵਿੱਚ ਜਿੱਥੇ ਭਾਈ ਸੰਤੋਖ ਸਿੰਘ ਜੀ ਨੇ ਨਿੱਕੀਆਂ ਨਿੱਕੀਆਂ ਗੱਲਾਂ ਵੀ ਲਿਖੀਆਂ ਆ, ਉੱਥੇ ਵਿਆਹ ਦਾ ਐਡਾ ਮਹੱਤਵਪੂਰਨ ਪ੍ਰਸੰਗ ਜਿਹੜਾ ਇਹ ਨਾਨਕ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਨਹੀਂ ਲਿਖਿਆ। ਮੈਂ 1952 ਦੇ ਵਿੱਚ ਬਹੁਤ ਛੋਟੀ ਉਮਰ 'ਚ ਜਨਮ ਸਾਖੀ ਪੜ੍ਹੀ ਸੀ। ਜਨਮ ਸਾਖੀ ਵਿੱਚ ਵਿਆਹ ਦਾ ਬਹੁਤ ਡਿਟੇਲ ਜੇਕਰ ਮਿਲਦਾ ਆ, ਜਦੋਂ ਉਦੋਂ ਪੜ੍ਹਿਆ ਸੀ ਕੋਈ ਨਾ ਕੋਈ ਯਾਦ ਰਹਿ ਗਿਆ। ਤੋ ਇਹ ਆਪਾਂ ਜਾਣਦੇ ਹਾਂ ਕਿ ਪਿਤਾ ਕਾਲੂ ਜੀ ਇੱਕ ਸਧਾਰਨ ਪਰਿਵਾਰਕ ਜਿਹੜੇ ਹੁੰਦੇ ਆ, ਜਿਵੇਂ ਕਿ ਪਿਤਾ ਨੂੰ ਬਾਪ ਨੂੰ ਹਰ ਵੇਲੇ ਫਿਕਰ ਰਹਿੰਦਾ ਆ ਮੇਰਾ ਪੁੱਤਰ ਮੇਰੇ ਜੀਂਦੇ ਜੀ ਖੁਦ ਕਮਾਉਣ ਜੋਗਾ ਹੋਵੇ, ਖੁਦ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਹੋਵੇ, ਭਾਵੇਂ ਉਹਦੀ ਆਪਣੀ ਕਮਾਈ ਦਾ ਰਿਜ਼ਕ ਕਿੰਨਾ ਵੀ ਹੋਵੇ। ਉਹ ਕਹਿੰਦਾ ਵੀ ਮੇਰਾ ਪੁੱਤ ਜਿਹੜਾ ਆ ਇਹ ਪੈਰਾਂ ਸਿਰ ਖੜੇ। ਤੇ ਬਾਬਾ ਨਾਨਕ ਜੀ ਜਿਵੇਂ ਆਪਾਂ ਪੜ੍ਹਦੇ ਆ ਰਹੇ ਹਾਂ ਵੀ ਸੰਸਾਰਕ ਇਹੋ ਜਿਹੇ ਬੰਧਨਾਂ ਤੋਂ ਉੱਚੇ ਸਨ, ਤੇ ਇਸ ਲਈ ਪਿਤਾ ਕਾਲੂ ਜੀ ਉਹਨਾਂ ਨਾਲ ਅਕਸਰ ਨਾਰਾਜ਼ ਹੀ ਰਹਿੰਦੇ ਸਨ, ਕਿਉਂਕਿ ਆਪਣੀ ਇੱਛਾ ਦੇ ਨਾਲ ਪਾਂਧੇ ਪਾਸ ਪੜ੍ਹਨ ਭੇਜਿਆ ਉਹਨੂੰ ਪੜ੍ਹਾ ਏ, ਮੌਲਵੀ ਪਾਸ ਪੜ੍ਹਨ ਭੇਜਿਆ ਉਹਨੂੰ ਪੜ੍ਹਾ ਏ, ਤੇ ਜੇ ਡੰਗਰ ਚਾਰਨ ਲਾਇਆ ਤੇ ਉਹ ਵੀ ਪਿਤਾ ਦੀ ਤਸੱਲੀ ਨਹੀਂ ਸੀ, ਫਿਰ ਵਪਾਰ ਕਰਨ ਲਈ ਲਾਇਆ ਤੇ ਉਹ ਵੀ 20 ਰੁਪਏ ਵਾਲਾ ਸੌਦੇ ਵਾਲੀ ਸਾਖੀ ਮਸ਼ਹੂਰ ਹੈ ਉਹ ਵੀ ਖੁਸ਼ ਨਹੀਂ ਸੀ, ਫਿਰ ਪਿਤਾ ਨਾਰਾਜ਼ ਰਹਿੰਦਾ ਸੀ ਪੁੱਤਰ ਤੇ, ਫਿਰ ਬੇਬੇ ਨਾਨਕੀ ਪਿਤਾ ਆਪਣਾ ਆਪਣੇ ਛੋਟੇ ਭਰਾ ਨੂੰ ਸੁਲਤਾਨਪੁਰ ਲੋਧੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਲੈ ਗਏ, ਤੇ ਉੱਥੇ ਭਾਈਆ ਜੈ ਰਾਮ ਜੀ ਜੋ ਪਤੀ ਸਨ ਬੇਬੇ ਨਾਨਕੀ ਜੀ ਦੇ, ਗੁਰੂ ਨਾਨਕ ਸਾਹਿਬ ਜੀ ਨਾਲੋਂ 5 ਸਾਲ ਵੱਡੇ ਸਨ ਬੇਬੇ ਨਾਨਕੀ ਜੀ ਤੇ ਇਤਿਹਾਸ ਮੁਤਾਬਕ, ਤੇ ਉੱਥੇ ਨਵਾਬ ਦੌਲਤ ਖਾਂ ਲੋਧੀ ਦੇ ਪਾਸ ਉਹਨਾਂ ਨੂੰ ਸਟੋਰ ਕੀ ਪਰ ਅੱਜ ਦੀ ਬੋਲੀ ਵਿੱਚ ਉਸ ਵੇਲੇ ਦੀ ਬੋਲੀ ਵਿੱਚ ਮੋਦੀ ਰਖਵਾ ਦਿੱਤਾ
ਜੀ,
ਤੇ ਉਹ ਵੀ ਆਪਣਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ। ਤੇ ਜਾਦੋ ਰਾਏ ਇੱਕ ਅਕਾਊਂਟੈਂਟ ਸੀਗਾ, ਉਹ ਕਿਵੇਂ ਗੁਰੂ ਨਾਨਕ ਸਾਹਿਬ ਤੇ ਨਾਰਾਜ਼ ਹੁੰਦਾ ਸੀ, ਤੇ ਜਦੋਂ ਗਿਣਤੀ ਮਿਣਤੀ ਹੁੰਦੀ ਤੇ ਬੜਾ ਉਹ ਉਲਟ ਫੇਰ ਕਰਕੇ ਫਸਾਉਣਾ ਚਾਹੁੰਦਾ ਹੁੰਦਾ ਸੀ ਗੁਰੂ ਨਾਨਕ ਸਾਹਿਬ ਨੂੰ ਵੀ ਇਹ ਬੇਈਮਾਨੀ ਕੀਤੀ ਹੈ ਤੇ ਘਾਟਾ ਪਿਆ ਵਾ।
ਇਹ ਅਕਾਊਂਟੈਂਟ ਅਕਾਊਂਟੈਂਟ ਹੁੰਦੇ ਹੀ ਇੱਦਾਂ ਦੇ ਆ ਹਨਾ, ਸਾਡੇ ਅੰਮ੍ਰਿਤ
ਉਹਨੂੰ ਇਹ ਗੁੱਸਾ ਸੀਗਾ, ਉਹਨੂੰ ਇਹ ਗੁੱਸਾ ਸੀ ਵੀ ਆ ਫਕੀਰਾਂ ਨੂੰ ਇਹ ਵੰਡੀ ਜਾਂਦਾ ਆ ਤੇ ਮੈਨੂੰ ਮੇਰੇ ਘਰ ਨਹੀਂ ਅਨਾਜ ਪਹੁੰਚਾਉਂਦਾ, ਮੈਨੂੰ ਨਹੀਂ ਰਿਸ਼ਵਤ ਦਿੰਦਾ,
ਆਪਣੇ
ਇਹ ਗੁੱਸਾ
ਹੈ। ਮੈਂ ਕਿਹਾ ਕਿਤੇ
ਅੰਮ੍ਰਿਤਪਾਲ ਕੱਛਾ ਵਜਾਉਂਦਾ ਸੀ ਵੀ ਹੁਣ ਮੈਂ ਦੱਸੂ ਮੈਨੂੰ,
ਮੈਂ ਕਿਹਾ ਕਿਤੇ ਅੰਮ੍ਰਿਤਪਾਲ ਮੈਨੇ ਆਸ ਆਪਣੇ ਅਕਾਊਂਟੈਂਟ ਆ ਗੁੱਸੇ ਨਾ ਹੋ ਜਾਣ ਭਈ ਮੇਰੇ ਬਾਰੇ ਬਾਬੇ ਨਾਨਕ ਦੀ ਸਟੋਰੀ ਦੇ ਵਿੱਚ ਵਿਲਨ ਬਣਾ ਦਿੱਤਾ ਸਾਨੂੰ ਹਨਾ। ਤੇ ਹਾਂ ਚਲੋ ਆਪਾਂ
ਚਲੋ ਜੀ, ਭਾਈਆ ਜੈ ਰਾਮ ਜੀ ਦੇ ਰਾਹੀਂ ਭਾਈ ਮੂਲ ਚੰਦ, ਦੇਖੋ ਦੋਨੋ ਹੀ ਪਟਵਾਰੀ ਸਨ
ਜੀ ਜੀ,
ਆਪਣਾ ਭੱਟੀਆਂ ਦੇ ਪਟਵਾਰੀ ਰਾਏ ਭੋਜ ਦੀ ਤਲਵੰਡੀ ਵਿੱਚ, ਪਿਤਾ ਕਲਿਆਣ ਚੰਦ ਜੀ ਜਿਹਨਾਂ ਨੂੰ ਮਸ਼ਹੂਰ ਪ੍ਰਸਿੱਧ ਤੌਰ ਤੇ ਬਾਬਾ ਕਾਲੂ ਜੀ ਆਪਾਂ ਕਹਿੰਦੇ ਹਾਂ, ਤੇ ਉਧਰੋਂ ਮੂਲ ਚੰਦ ਇਹਨਾਂ ਦਾ ਪਿੰਡ ਸੀ ਪੱਖੋ ਕੇ ਰੰਧਾਵੇ, ਪੱਖੋ ਕੇ ਰੰਧਾਵੇ ਰੰਧਾਵਿਆਂ ਦਾ ਪਿੰਡ ਸੀ ਬਟਾਲੇ ਦੇ ਨੇੜੇ, ਤੇ ਇਹ ਉੱਥੋਂ ਦਾ ਅਜਿਤ ਹਿੱਤਾ ਚੌਧਰੀ ਉਹਦਾ ਪੁੱਤ ਅਜਿਤਾ ਚੌਧਰੀ ਜੋ ਗੁਰੂ ਨਾਨਕ ਸਾਹਿਬ ਦਾ ਬੜਾ ਸ਼ਰਧਾਲੂ ਸਿੱਖ ਹੋਇਆ ਵਾ, ਤੇ ਉੱਥੋਂ ਦੇ ਰਹਿਣ ਵਾਲੇ ਸਨ, ਉੱਥੋਂ ਦੇ ਪਿੰਡ ਦੇ ਪਟਵਾਰੀ ਸਨ ਮੂਲ ਚੰਦ ਜੀ, ਪਰ ਰਿਹਾਇਸ਼ ਇਹਨਾਂ ਦੀ ਬਟਾਲੇ ਸ਼ਹਿਰ ਦੇ ਵਿੱਚ ਸੀਗੀ
ਜੀ,
ਤੇ ਇਹਨਾਂ ਦੇ ਕੁੜਮਾਈ ਹੋ ਗਈ ਗੁਰੂ ਨਾਨਕ ਸਾਹਿਬ ਦੀ, ਕਿਉਂਕਿ ਬਾਬਾ ਭਾਈ ਭਾਈ ਜੈ ਰਾਮ ਦੀ ਜੀ ਰਾਹੀਂ ਇਹ ਰਿਸ਼ਤਾ ਜਿਹੜਾ ਸੀ ਉਹ ਜੁੜਿਆ, ਤੇ ਉਹਨਾਂ ਦੀ ਬੱਚੀ ਸੀ ਸਾਡੇ ਵਾਸਤੇ ਧੰਨ 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 ਮਾਤਾ ਸੁਲੱਖਣੀ ਜੀ, ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਨਾਨਕ ਨਿਰੰਕਾਰੀ ਦੇ ਜੀਵਨ ਸਾਥਨ ਹੋਣ ਦਾ ਮਾਣ ਪ੍ਰਾਪਤ ਹੋਇਆ। ਤਿੰਨ ਧੰਨ ਜਿਣੇ ਦੀ ਮਾਂ ਆਏ ਸਫਲ ਸੇ, ਉਸ ਵੇਲੇ ਦੋਨੋਂ ਰੱਜੇ ਪੁੱਜੇ ਪਰਿਵਾਰ ਸਨ, ਤੇ ਸਮਾਜਿਕ ਧਾਰਮਿਕ ਜੋ ਵੀ ਰਸਮਾਂ ਉਸ ਵੇਲੇ ਕੀਤੀਆਂ ਜਾਂਦੀਆਂ ਸਨ ਉਹ ਸਾਰੀਆਂ ਹੋਈਆਂ ਹੋਣਗੀਆਂ ਜਨਮ ਸਾਖੀ ਦੇ ਅਨੁਸਾਰ। ਤੇ ਜਦੋਂ ਫਿਰ ਵਿਆਹ ਦੀ ਗੱਲ ਚੱਲੀ ਤੇ ਉਸ ਵੇਲੇ ਫਿਰ ਨਿੱਧਾ ਬ੍ਰਾਹਮਣ ਨੂੰ ਤਲਵੰਡੀ ਭੇਜ ਕੇ ਤੇ ਭੈਣ ਬੇਬੇ ਨਾਨਕੀ ਜੀ ਨੇ ਆਪਣੇ ਮਾਤਾ ਪਿਤਾ ਨੂੰ ਖਬਰ ਦਿੱਤੀ ਕਿ ਵਿਆਹ ਦਾ ਤਰੀਕ ਜਿਹੜੀ ਆ ਉਹ ਸੋਧ ਲਈ ਜਾਵੇ। ਰਲ ਕੇ ਉਹਨਾਂ ਨੇ ਆਪਣੇ ਚਾਲ ਪਿੰਡ ਆ ਲਾਹੌਰ ਜ਼ਿਲ੍ਹੇ ਦੇ ਵਿੱਚ, ਹੁਣ ਸ਼ਾਇਦ ਕਸੂਰ ਦੇ ਵਿੱਚ ਉਹ ਹੋ ਗਿਆ ਹੋਵੇ, ਤੇ ਉਹ ਚਾਲ ਪਿੰਡ ਦੇ ਵਿੱਚ ਬੇਬੇ ਨਾਨਕੀ ਜੀ ਵਿਆਹੇ ਹੋਏ ਸਨ, ਨਾ ਬੇਬੇ ਨਾਨਕੀ ਜੀ, ਚਲੋ ਇਸ ਤਰ੍ਹਾਂ ਥੋੜਾ ਬੜਾ ਅੱਗੇ ਪਿੱਛੇ ਹੋ ਜਾਂਦਾ। ਤੇ ਉਹ ਉੱਥੇ ਆਪਣਾ ਪਿਤਾ ਕਾਲੂ ਜੀ ਨੇ ਫਿਰ ਆਪਣੇ ਸਹੁਰੇ ਗੁਰੂ ਨਾਨਕ ਸਾਹਿਬ ਜੀ ਦੇ ਨਾਨਕੇ ਵੀ ਸੁਨੇਹਾ ਭੇਜ ਦਿੱਤਾ, ਉੱਥੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਨਾਨੀ ਜੀ ਅਰੇ ਮਾਮੇ ਆਏ, ਤੇ ਇੱਥੋਂ ਪਤਿਆ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਸਨ, ਭਾਈ ਬਾਬਾ ਕਾਲੂ ਜੀ ਤੇ ਬਾਬਾ ਭਾਈ ਲਾਲੂ ਜੀ, ਇਹ ਵੀ ਦੋਨੋਂ ਤੇ ਸੱਸ ਸਹੁਰਾ ਗੁਰੂ ਨਾਨਕ ਸਾਹਿਬ ਦੇ ਨਾਨਾ ਨਾਨੀ ਤੇ ਮਾਮੇ ਤੇ 12 ਵਿਅਕਤੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਭਾਈ ਆਪਣਾ ਦੇ ਗੁਰੂ ਆਪਣਾ ਭਾਈ ਜੈ ਰਾਮ ਜੀ ਦੇ ਪਿਤਾ ਜੀ ਦੇ ਘਰ ਇਹਨਾਂ ਨੇ ਆਣ ਕੇ ਡੇਰਾ ਲਾਇਆ। ਉੱਥੋਂ ਫਿਰ ਜੰਝ ਗੁਣ ਜੰਝ ਲਾੜੇ ਨਾਲ ਸੋ ਹੈ ਪਰਖ ਮੋਹਣੀਆਂ ਲਿਆ, ਤੇ ਉੱਥੋਂ ਫਿਰ ਨਿਸ਼ਚਿਤ ਸਮੇਂ ਦੇ ਵਿੱਚ ਜਿਹੜਾ ਸੀਗਾ ਇਹਨਾਂ ਦੇ ਕਿ ਜੰਝ ਸੁਲਤਾਨਪੁਰ ਲੋਧੀ ਤੋਂ ਬਟਾਲੇ ਪਹੁੰਚਣ ਵਾਸਤੇ ਤੁਰੀ। ਤੇ ਜਿਵੇਂ ਲਾਗੀਆਂ ਦਾ ਕੰਮ ਹੁੰਦਾ ਹੈ, ਆਮ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਲਾਗੀ ਹੁੰਦੇ ਸੀ ਨਾ, ਬ੍ਰਾਹਮਣ ਹੋਇਆ ਤੇ ਨਾਈ ਹੋਇਆ ਤੇ ਆਪਣਾ ਤੀਜਾ ਮਰਾਸੀ, ਇਹ ਜ਼ਿਆਦਾ ਇਸ ਬਰਾਦਰੀ ਵਾਲੇ ਲੋਕ ਜਿਹੜੇ ਵਿੱਚ ਇਸ ਤਰ੍ਹਾਂ ਲੈਣ ਦੇਣ ਮੇਲ ਮਿਲਾਪ ਰਿਸ਼ਤੇਦਾਰੀਆਂ ਜੋੜਨੀਆਂ ਚੋੜਨੀਆਂ ਤੇ ਵਿੱਚ ਵਿਚੋਲਿਆਂ ਵਾਂਗੂ ਜ਼ਿਆਦਾ ਇਹਨਾਂ ਦਾ ਹਿੱਸਾ ਹੁੰਦਾ ਸੀਗਾ। ਤੇ ਉਹ ਨਿੱਧਾ ਬ੍ਰਾਹਮਣ ਜਿਹੜਾ ਸੀਗਾ ਇੱਥੋਂ ਦਾ ਸੁਲਤਾਨਪੁਰ ਦਾ, ਉਹਨੇ ਪਹਿਲਾਂ ਜਾ ਕੇ ਖਬਰ ਦਿੱਤੀ ਵੀ ਬੇਦੀਆਂ ਵੱਲੋਂ ਜੰਝ ਜਿਹੜੀ ਹੈ ਉਹ ਆ ਰਹੀ ਹੈ। ਉਹ ਚੋਣੇ ਸਨ ਉਹਨਾਂ ਦਾ, ਹੈ ਤੇ ਖੱਤਰੀ, ਵਰਣ ਤਾਂ ਖੱਤਰੀ ਸੀ ਦੋਵਾਂ ਧਿਰਾਂ ਦਾ, ਪਰ ਗਾਂ ਅੱਲਾ ਹੁੰਦੀਆਂ ਆ, ਗੋਤਾਂ ਹੁੰਦੀਆਂ ਨੇ, ਜਾਤਾਂ ਤੋਂ ਅੱਗੇ ਗੋਤਾਂ, ਗੋਤਾਂ ਤੋਂ ਅੱਗੇ ਅੱਲਾ, ਕੋਈ ਤਖੱਲਸ ਰੱਖ ਲੈਂਦੇ ਨੇ ਤੇ ਕੋਈ ਆਪਣੇ ਪਿੰਡਾਂ ਦਾ ਨਾਂ ਵਰਤਣ ਲੱਗ ਪੈਂਦੇ ਨੇ। ਸੋ ਉਹ ਇਹ ਜੰਝ ਇੱਥੋਂ ਚੱਲੀ ਹੈ ਤਿਆਰ ਹੋ ਕੇ ਤੇ ਰਾਤ ਰੁਕੇ ਨੇ। ਦੇਖੋ ਕਿੱਡਾ ਖੁਸ਼ਕਿਸਮਤ ਪਿੰਡ, ਉਦੋਂ ਕੇ ਪਿੰਡ ਆ, ਮੇਰਾ ਜਨਮ ਵੀ ਉੱਥੋਂ ਦਾ ਹੀ ਆ, ਮੇਰੇ ਨਾਨਕੇ ਆ, ਮੈਂ ਉਹਦੇ ਤੇ ਗੱਲ ਕਰਨੀ ਆ ਨਾ, ਆਪਣੀ ਗੱਲ ਤੇ ਜ਼ਰੂਰ ਹੀ ਕਰਨੀ ਆ ਨਾ ਜਿੱਥੇ ਕਿਤੇ ਆਵੇ। ਇਹ ਉਦੋਂ ਕੇ ਪਿੰਡ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਬਾਰਡਰ ਤੇ ਆ, ਮਤਲਬ ਸਰਹੱਦ ਤੇ। ਅੱਧਾ ਪਿੰਡ ਗੁਰਦਾਸਪੁਰ ਚ ਪੈਂਦਾ, ਅੱਧਾ ਪਿੰਡ ਮੇਰਾ ਨਾਨਾ ਜੀ ਕਹਿੰਦੇ ਸੀ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦਾ। ਤੇ ਉੱਥੇ ਥੰਮ ਸਾਹਿਬ ਗੁਰਦੁਆਰਾ ਆ, ਯਾਦ ਕਰ, ਮੱਸਿਆ ਤੇ ਲੱਗਦੀ ਆ ਬਾਹਰ ਪਿੰਡ ਤੋਂ ਬਾਹਰ ਵਾਰ ਨਾਗੀਆਣਾ ਗੁਰਦੁਆਰਾ, ਮੱਸਿਆ ਦਾ ਮੇਲਾ ਤੇ ਉੱਥੇ ਲੱਗਦਾ, ਪਰ ਇਹ ਇਤਿਹਾਸਕ ਗੁਰਦੁਆਰਾ ਥੰਮ ਸਾਹਿਬ, ਮੈਂ 1900 ਗੁਰਦੁਆਰੇ ਦੇ ਨਾਨਕਿਆਂ ਦੇ ਤੇ ਹੁਣ ਤੱਕ ਵੀ ਜਾਂਦੇ ਰਹੇ ਹਾਂ ਤੇ ਹੁਣ ਵੀ ਗਾਂਹ ਰਿਸ਼ਤੇਦਾਰੀ ਬੱਚੇ, ਮਾਮੇ ਦਾ ਮੁੰਡਾ ਸੀ ਮੇਰਾ, ਮਤਲਬ ਕਜ਼ਨ, ਉਸਦੇ ਹੁਣ ਗਾਂਹ ਬੱਚੇ ਨੇ ਤੇ ਖੁਸ਼ੀ ਗਮੀ ਦੇ ਮੌਕੇ ਤੇ ਆਉਣ ਜਾਣ ਬਣਿਆ ਰਹਿੰਦਾ। ਪਰ ਕਿਉਂਕਿ ਉਹ ਬਾਹਰ ਆ ਗਏ ਤੇ ਇਸ ਲਈ ਉਹ ਪਿੰਡ ਦੇ ਵਿੱਚ ਕਦੀ ਜਾਣ ਦਾ ਖਿਆਲ ਹੀ ਨਹੀਂ ਸੀ ਆਇਆ। ਤੇ ਲਾਸਟ ਮੈਂ ਗੁਰਦੁਆਰੇ ਦੇ ਦਰਸ਼ਨ ਕੀਤੇ ਹੋਏ ਨੇ ਥੰਮ ਸਾਹਿਬ ਦੇ 1953 ਵਿੱਚ, ਉਸ ਤੋਂ ਬਾਅਦ ਨੇ। ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਗਏ ਨੇ ਬਟਾਲੇ, ਉਹ ਵੀ ਬਟਾਲੇ ਢੁੱਕੀ ਸੀ ਜੰਝ, ਉਦੋਂ ਵੀ ਰਾਤ ਉਦੋਂ ਕੇ ਰੁਕ ਕੇ ਗਏ ਤੇ ਗੁਰੂ ਨਾਨਕ ਸਾਹਿਬ ਦੀ ਜੰਝ ਜਿਹੜੀ ਸੀ ਉਹ ਵੀ ਰਾਤ ਉਦੋਂ ਕੇ ਪਿੰਡ ਦੇ ਵਿੱਚ ਰੁਕ ਕੇ ਅਗਲੇ ਪਿੰਡ ਗਾਂ ਤੇ ਜਾ ਕੇ ਬਟਾਲੇ ਪੱਖੋ ਕੇ ਆਪਣਾ ਬਟਾਲੇ ਭਾਈ ਮੂਲ ਚੰਦ ਦੇ ਘਰ ਢੁੱਕੀ। ਇੱਥੇ ਵਿਆਹ ਹੋਇਆ, ਫਿਰ ਕਿਤੇ ਨੀ ਸ਼ਰਾਰਤ ਕਹਿ ਲਓ ਜਾਂ ਕੋਈ ਦੁਸ਼ਮਣੀ ਕਹਿ ਲਓ ਅੰਦਰੋਂ ਵੈਰ ਵਿਰੋਧ, ਗੁਰੂ ਨਾਨਕ ਸਾਹਿਬ ਨੂੰ ਨੀਂਗਰ ਨੂੰ ਜਿਹੜਾ ਲਾੜਾ ਸੀ ਉਹਨੂੰ, ਜਾਂ ਤੁਹਾਨੂੰ ਪਤਾ ਅੱਜ ਕੱਲ੍ਹ ਵੀ ਜਿਹੜੀਆਂ ਕੁੜੀਆਂ ਚਿੜੀਆਂ ਹੁੰਦੀਆਂ, ਕੋਈ ਸਾਲੀਆਂ ਭਤੀਜੀਆਂ ਲੱਗਣ ਵਾਲੀਆਂ ਭਾਈਚਾਰੇ ਚੋਂ ਪਰਿਵਾਰ ਚੋਂ, ਉਹ ਇਸ ਤਰ੍ਹਾਂ ਇਹ ਖੁਸ਼ੀ ਦੇ ਮੌਕੇ ਦੇ ਵਿੱਚ ਚਾਂਬਲੇ ਹੁੰਦੇ ਨੇ ਨੌਜਵਾਨ, ਤੇ ਇਹੋ ਜਿਹੇ ਵੀ ਸ਼ਰਾਰਤਾਂ, ਇਹੋ ਜਿਹੇ ਵੀ ਕੀਤਾ ਜਾਂਦਾ ਆ ਵੀ ਕਿਤੇ ਸੱਟ ਪੇਟ ਵੀ ਲੱਗ ਜਾਂਦੀ ਹੈ। ਸੁਣਦੇ ਆ ਰਹੇ ਹਾਂ ਫਲਾਣੇ ਥਾਂ ਖੂਹ ਦੇ ਉੱਤੇ ਮੰਜੀ ਡਾਹ ਕੇ ਚਾਦਰ ਵਿਛਾ ਕੇ ਤੇ ਵਾਣ ਨਹੀਂ ਸੀ ਉਹਦੇ ਤੇ ਲਾੜੇ ਨੂੰ ਬਾਇਆ, ਫੇਰ ਕੋਈ ਚਾਦਰ ਦੇ ਥੱਲੇ ਵਾਣ ਹੋਣਾ ਹੀ ਨਾ ਤੇ ਲਾੜੇ ਨੇ ਡਿੱਗ ਪੈਣਾ ਥੱਲੇ, ਤੇ ਅਗਲੇ ਕਹਿਣਾ ਖਿੜਕਿਲੀ ਪਾਉਣੀ, ਗਿੱਧਾ ਪਾ ਦੇਣਾ। ਤੇ ਇਹ ਹਾਸੇ ਭਾਣੇ ਦੀਆਂ ਗੱਲਾਂ ਅੱਜ ਵੀ ਚੱਲੀਆਂ ਆ ਰਹੀਆਂ, ਹੁਣ ਕਹਿੰਦੇ ਫੀਤੇ ਲਾ ਕੇ ਸਥਾਲਾ ਨਾਕੀਆਂ ਕਿ ਨਾਕਾ ਸਾਲੀਆਂ ਦਾ ਲਾ ਦਿੰਦੇ ਨੇ। ਤੇ ਇਸ ਤਰ੍ਹਾਂ ਇਹ ਵੀ ਉਸ ਨਾਲ ਪਰਿਵਾਰਕ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਤੇ ਉਹ ਕੰਧ ਸੀ ਇੱਕ ਬਾਣੀ ਕੱਚੀ ਢਹਿਣ ਵਾਲੀ, ਉਹਦੇ ਥੱਲੇ ਗੁਰੂ ਨਾਨਕ ਸਾਹਿਬ ਨੂੰ ਇਤਿਹਾਸ ਵਿੱਚ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਵੀ ਉਹਦੇ ਥੱਲੇ ਬਹਾ ਦਿੱਤਾ ਗਿਆ।
ਅੱਛਾ ਜੀ।
ਤੇ ਫਿਰ ਜਾਂ ਇਹ ਖਿਆਲ ਹੋਊਗਾ ਵੀ ਜਾਂ ਕੰਧ ਆਪੇ ਡਿੱਗ ਪਵੇ ਜਾਂ ਕਿਤੇ ਉੱਕੇ ਲੰਘਦੇ ਕਰਦੇ ਵੀ ਵਿਸਰ ਭੋਲੇ ਤੇ ਐਵੇਂ ਵੱਜ ਗਿਆ, ਕੰਧ ਨੂੰ ਧੱਕਾ ਵੱਜ ਗਿਆ ਡਿੱਗ ਪੀ, ਤੇ ਗੁਰੂ ਨਾਨਕ ਸਾਹਿਬ ਨਾਲ ਸ਼ਰਾਰਤ ਹੋ ਜਾਵੇ, ਸਾਲੀਆਂ ਦਾ ਸ਼ਰਾਰਤ ਹੋ ਜਾਵੇ, ਜਾਂ ਸੱਚੀ ਮਿੱਚੀ ਕਿਸੇ ਦੀ ਦੁਸ਼ਮਣੀ ਹੋਵੇ ਇਹਦੇ ਬਾਰੇ ਕੋਈ ਆਪਾਂ ਨਹੀਂ ਕਹਿ ਸਕਦੇ। ਤੇ ਇੱਕ ਬਜ਼ੁਰਗ ਮਾਤਾ ਨੇ ਕਿਹਾ ਵੇ ਨੀਂਗਰਾ ਕਾਕਾ ਹਾਂ ਕੰਧ ਤੇ ਡਿੱਗਣ ਵਾਲੀ ਆ, ਇੱਥੋਂ ਉੱਠ ਖਲੋ।
ਅੱਛਾ।
ਤੇ ਮਹਾਰਾਜ ਨੇ ਸਹਿਜ ਸੁਭਾਅ, ਸਾਧੂ ਬੋਲੇ ਸਹਿਜ ਸੁਭਾਅ, ਸਾਧ ਦਾ ਬੋਲਿਆ ਬਿਰਥਾ ਨਾ ਜਾ। ਸਤਿਗੁਰੂ ਜੀ ਨੇ ਮਿਹਰ ਦੀ ਨਜ਼ਰ ਕਰਕੇ ਕੰਧ ਵੱਲ ਕਿਹਾ, ਮਾਤਾ ਇਹ ਕੰਧ ਡਿੱਗਣ ਵਾਲੀ ਨਹੀਂ, ਇਹ ਤੇ ਜੁਗਾਂ ਜੁਗੰਤਰਾਂ ਤੱਕ ਕਾਇਮ ਰਹੇਗੀ। ਔਰ ਅੱਜ ਵੀ ਗੁਰਦੁਆਰੇ ਦਾ ਨਾਂ ਕੰਧ ਸਾਹਿਬ ਆ, ਔਰ ਉਹ ਕੰਧ ਜਿਹੜੀ ਆ ਅੱਜ ਵੀ ਉੱਥੇ ਮੌਜੂਦ ਹੈ। ਤੇ ਮੈਂ ਅੱਧੀ ਕੁ ਸਦੀ ਪਹਿਲਾਂ ਜਦੋਂ ਗਿਆ ਬਟਾਲੇ ਤੇ ਜਾਈਦਾ ਹੀ ਆ, ਪਰ ਸੱਜਣਾ ਮਿੱਤਰਾਂ ਨੂੰ ਮਿਲ ਕੇ ਵਾਪਸ ਆ ਜਾਈਦਾ, ਉਦੋਂ ਵੀ ਕੰਧ ਉੱਥੇ ਮੌਜੂਦ ਸੀ, ਉਹਨੂੰ ਹੁਣ ਸ਼ੀਸ਼ੇ ਦੇ ਵਿੱਚ ਮੜਿਆ ਹੋਇਆ ਆ। ਤਿੰਨ ਦਿਨ ਫਿਰ ਸਤਿਗੁਰੂ ਸਾਹਿਬ ਦੀ ਜੰਜ ਉੱਥੇ ਰਹੀ ਹੈ।
ਤਾਜੀ ਇੱਕ ਮਿੰਟ ਕੰਧ ਦੀ ਗੱਲ ਚੱਲੀ ਆ, ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਰ ਦਿੱਤਾ ਕੰਧ ਨੂੰ, ਚਲੋ ਅੱਜ ਵੀ ਆਪਾਂ ਦੇਖ ਰਹੇ, ਇੱਕ ਨਾ ਉਹਨਾਂ ਨੇ ਹੋਰ ਵੀ ਗੱਲ ਕਹੀ ਸੀ ਵੀ ਚੋਣੇ ਚੁਣੇ ਜਾਣਗੇ, ਉਹਦੇ ਬਾਰੇ ਵੀ ਜ਼ਰੂਰ ਜ਼ਿਕਰ ਕਰੋ। ਉਹ ਮੇਰਾ ਖਿਆਲ ਜਿਹੜੀ ਬੀਬੀ ਸੀਗੀ ਉਹ ਭੰਡਾਰੀਆਂ ਦੀ ਸੀ।
ਹਾਂ ਹਾਂਜੀ ਬਿਲਕੁਲ, ਉਹਨਾਂ ਦੀ ਭੰਡਾਰੀ ਗੋਤ ਸੀਗੀ, ਜਾਤ ਸੀਗੀ, ਤੇ ਭੰਡਾਰੀਆਂ ਦੇ ਭੰਡਾਰੇ ਭਰੇ ਰਹਿਣਗੇ, ਚੋਣੇ ਚੁਣੇ ਜਾਣਗੇ। ਇਹੋ ਜਿਹਾ ਇਹ ਕਈ ਨਾ ਮੌਖਿਕ ਯਾਨੀ ਸੀਨੇ ਬਸੀਨੇ ਗੱਲਾਂ ਰਵਾਇਤਾਂ ਚੱਲਦੀਆਂ ਆ ਰਹੀਆਂ ਹੁੰਦੀਆਂ ਆ। ਉਹਦਾ ਵੀ ਜਿਵੇਂ ਤੁਸੀਂ ਸ਼ੁਰੂ ਚ ਹੀ ਭੂਮਿਕਾ ਬੰਨਣ ਵੇਲੇ ਕਿਹਾ ਵੀ ਕੁਝ ਗੱਲਾਂ ਐਡ ਹੋ ਜਾਂਦੀਆਂ ਨੇ, ਕੁਝ ਵਿੱਚ ਰਹਿ ਜਾਂਦੀਆਂ ਨੇ, ਬਦਲਦਾ ਬੜਾ ਕੁਝ ਬਦਲ ਜਾਂਦਾ ਆ। ਪਰ ਇਹ ਤੇ ਆਪਾਂ ਨੂੰ ਗੱਲ ਮੰਨਣੀ ਪਏਗੀ, ਸਤਿਗੁਰੂ ਸਾਹਿਬਾਨ ਤੇ ਉਹਨਾਂ ਤੋਂ ਵਰਸਾਏ ਹੋਏ ਗੁਰੂ ਸਿੱਖ ਕਿਸੇ ਨੂੰ ਸਰਾਪ ਨਹੀਂ ਸਨ ਦਿੰਦੇ, ਕਿਸੇ ਦਾ ਬੁਰਾ ਨਹੀਂ ਸਨ ਚਿਤਵਦੇ। ਸਾਡਾ ਨਿਸ਼ਾਨਾ ਹੀ ਗੁਰੂ ਸਾਹਿਬ ਨੇ ਦੱਸਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਉਹ ਸਹਿਜ, ਪਰ ਕਈ ਵਾਰੀ ਸਹਿਜ ਸੁਭਾਅ ਕੋਈ ਗੱਲ ਨਿਕਲ ਜਾਂਦੀ ਹੈ, ਤੇ ਕਿਸੇ ਦਾ ਵਿਸ਼ਵਾਸ ਆ ਕਿ ਇਹ ਗੱਲ ਪੂਰੀ ਹੋਈ ਹੈ ਵੀ ਚੋਣੇ ਚੁਣੇ ਗਏ ਨੇ।
ਪਤਾ ਲੱਗਾ ਹੈ ਕਿ ਉੱਥੇ ਇੱਕ ਗਲੀ ਦਾ ਨਾਮ ਵੀ ਚੋਣਿਆਂ ਦੀ ਗਲੀ ਹੈ, ਜਿਹੜੇ ਕਿ ਗੁਰੂ ਸਾਹਿਬ ਦੇ ਸਹੁਰੇ ਸੀ। ਤੇ ਅੱਜ ਦੀ ਡੇਟ ਦੇ ਵਿੱਚ ਉੱਥੇ ਇੱਕ ਵੀ ਪਰਿਵਾਰ ਨਹੀਂ ਬਟਾਲੇ ਦੇ ਵਿੱਚ ਚੋਣਿਆਂ ਦਾ, ਉਹ ਸਾਰੇ ਵੱਖਰੇ ਵੱਖਰੇ ਸ਼ਹਿਰਾਂ ਜਾ ਕੇ ਵਸੇ ਨੇ। ਤੇ ਭੰਡਾਰੀਆਂ ਦੀ ਉੱਥੇ ਚੜ੍ਹਾਈ ਆ, ਜਿਸ ਹਿਸਾਬ ਨਾਲ ਕਿ ਹੁਣ ਦੱਸਦੇ ਆ ਲੋਕ।
ਇਹ ਕਿਸੇ ਇੱਕ ਲਿਖਾਰੀ ਨੇ ਇਸ ਤਰ੍ਹਾਂ ਜ਼ਿਕਰ ਕੀਤਾ ਹੈ, ਨਵੇਂ ਲਿਖਾਰੀ ਨੇ।
ਹਾਂਜੀ,
ਪਰ ਮੈਂ ਇਹਦੇ ਵਿੱਚ ਬਹੁਤਾ ਇਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਤੇ ਗੁਰੂ ਸਾਹਿਬ ਦਾ ਕੀ ਕਿਹਾ ਉਹਨਾਂ ਨੇ, ਕਿਵੇਂ ਆ ਉਹਨਾਂ ਦੀ ਮਹਾਰਾਜ ਦੀਆਂ ਮਹਾਰਾਜ ਜਾਣਨ। ਤੇ ਡੋਲਾ ਲੈ ਕੇ ਬੱਚੀ ਉਸ ਵੇਲੇ ਤੇ ਬੱਚੀ ਸੀ, ਧੰਨ ਧੰਨ ਸਾਡੇ ਵਾਸਤੇ ਮਾਤਾ ਸੁਲੱਖਣੀ ਜੀ ਦਾ, ਸੁਲਤਾਨਪੁਰ ਆਇਆ ਇਹ ਆਪਣਾ ਭੈਣ ਦੇ ਘਰ, ਤਲਵੰਡੀ ਨੇ ਗਏ
ਜੀ।
ਤੇ ਇਹ ਫਿਰ ਆਪਣਾ ਬਾਬਾ ਕਾਲੂ ਜੀ ਨੇ ਕਿਹਾ ਵੀ ਫਿਰ ਹੁਣ ਇਹ ਕੁਝ ਸਮੇਂ ਲਈ ਬੱਚੀ ਜਿਹੜੀ ਆ ਨੂੰਹ ਸਾਡੀ ਤਲਵੰਡੀ ਵੀ ਜਾ ਆਵੇ। ਤੇ ਇਸ ਦੇ ਫਿਰ ਫਿਰ ਬਹਿਸ ਵੀ ਹੋਈ, ਵਿਚਾਰ ਵਟਾਂਦਰਾ ਹੋਇਆ, ਅਖੀਰ ਫਿਰ ਫੈਸਲਾ ਇਹ ਹੋਇਆ ਵੀ ਮਹੀਨੇ ਕੁ ਲਈ ਸੱਸ ਨੇ ਵੀ ਆਪਣੇ ਚਾਅ ਪੂਰੇ ਕਰਨੇ ਆ, ਤੇ ਉਹਨੂੰ ਵੀ ਨੂੰਹ ਚੌਂਕੇ ਤੇ ਚੜ੍ਹੇ ਤੇ ਜੋ ਰਸਮਾਂ ਹੁੰਦੀਆਂ, ਤੇ ਇਸ ਲਈ ਉੱਥੇ ਮਹੀਨਾ ਕੁ ਰਹਿ ਕੇ ਤੇ ਬੀਬੀ ਜੀ ਫਿਰ ਵਾਪਸ ਸੁਲਤਾਨਪੁਰ ਆ ਜਾਣਗੇ, ਕਿਉਂਕਿ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਮੋਦੀਖਾਨੇ ਦੀ ਨਵਾਬ ਦੀ ਨੌਕਰੀ ਕਰਦੇ ਸਨ। ਸੋ ਇਸ ਤਰ੍ਹਾਂ ਸੰਖੇਪ ਦੇ ਵਿੱਚ ਗੱਲ ਆ, ਤੇ ਉਹ ਜਿੰਨੀਆਂ ਮਰਜ਼ੀ ਬੜੇ ਫਿਰ ਕਈਆਂ ਨੇ ਕਵਿਆਵਾਂ ਨੇ ਆਪਣਾ ਹੁੰਦਾ ਸੀ, ਸਾਡੇ ਖੁਸ਼ੀ ਦੇ ਸਮੇਂ ਤੇ ਹਰ ਵੇਲੇ ਉਹ ਕਵੀ ਆਉਂਦਾ ਹੁੰਦਾ ਸੀ, ਪਿਆਰਾ ਸਿੰਘ ਨਿਰਸ਼ਲ ਪੰਥਕ ਕਵੀ,
ਹਾਂਜੀ
ਬਹੁਤ ਭਲਾ ਲੋਕ ਸੀਗਾ। ਤੇ ਉਹਨੇ ਤੇ ਬੜੀ ਸੋਹਣੀ ਹਾਸੇ ਵਾਲੀ ਕਵਿਤਾ ਵੀ ਬਣਾਈ ਸੀ ਵੀ ਮੇਰੇ ਬਾਬੇ ਨਾਨਕ ਦੇ ਜਾਂਜੀ ਦੇ ਨਾਲ ਇੰਨੇ ਜੜਾਵਾਂ ਵਾਲੇ ਸਾਹ ਸੀ, ਇੰਨੇ ਲੰਗੋਟਿਆਂ ਵਾਲੇ ਸਾਹ।
ਹਾਂਜੀ ਹਾਂਜੀ
ਹਾਸੇ ਵਾਲੀ। ਅੱਛਾ, ਜਾਂਦੇ ਜਾਂਦੇ ਨਾ ਹਾਂ ਆਪਣਾ ਇੱਕ ਨਾ ਮੈਂ ਮੇਰੇ ਚਚੇਰੇ ਭਰਾ ਨੇ ਉਹ ਬਟਾਲੇ ਰਹਿੰਦਾ।
ਅੱਛਾ।
ਤੇ ਵੈਸੇ ਉਹ ਮਤਲਬ ਚਾਚਾ ਜੀ ਦਾ ਸਾਰਾ ਪਰਿਵਾਰ ਨਾ ਸਾਥੋਂ 2 ਮੀਲ ਗੁਰਦਾਸਪੁਰ ਦੀ ਹੱਦ ਚ, ਸਾਡੇ ਵੈਰੋ ਨੰਗਲ ਪਿੰਡ ਆ, ਉੱਥੋਂ ਮੇਰੀ ਚਾਚੀ ਜੀ ਦੇ ਪੇਕੇ ਭਰਾਵਾਂ ਦੇ ਨਾਨਕੇ, ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਆ। ਤੇ ਉਹ ਫਿਰ ਆਪਣੇ ਨਾਨਕੀ ਢੇਰੀ ਚਲੇ ਗਏ।
ਅੱਛਾ।
ਤੇ ਵਿਚਾਰ 1 ਮੀਲ ਤੇ ਪਹਿਲਾਂ ਹੱਦ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਹੁੰਦੀ, ਉੱਥੇ ਪੱਥਰ ਲੱਗਾ ਹੋਇਆ ਹੁੰਦਾ ਸੀਗਾ, ਇੱਕ ਪਾਸੇ ਗੁਰਦਾਸਪੁਰ ਇੱਕ ਪਾਸੇ ਅੰਮ੍ਰਿਤਸਰ, ਕੱਚਾ ਪਿਆ ਹੁੰਦਾ ਸੀ। ਉਹ ਮਾਂਗੇ ਤੋਂ ਚੱਲ ਕੇ ਤੇ ਹਰਗੋਬਿੰਦ ਪਾਰੀ ਰੋਡ ਤੇ 23ਵੇਂ ਮੀਲ ਤੇ ਆਣ ਕੇ ਹੁਣ ਉਹ ਪੱਕੀ ਸੜਕ ਬਣ ਗਈ ਆ। ਉਹ ਸੜਕ ਦੇ ਪਰਲੇ ਪਾਸੇ ਵੈਰੋਂ ਨੰਗਲਿਆ ਤੇ ਉੱਥੇ ਰਹਿੰਦਾ ਤੇ ਉਹਨੇ ਹੁਣ ਕੋਠੀ ਬਣਾ ਲਈ ਇੱਥੇ ਬਟਾਲੇ ਸ਼ਹਿਰ ਦੇ ਵਿੱਚ ਆਪਣਾ ਮਾਡਲ ਟਾਊਨ 'ਚ ਤੇ ਉੱਥੇ ਰਹਿੰਦਾ ਤੇ ਅੱਜ ਕੱਲ੍ਹ ਆਪਣੇ ਬੱਚਿਆਂ ਨੂੰ ਮਿਲਣ ਗਿਆ ਕੈਨੇਡਾ ਤੇ ਉਹਨੇ ਤਾਜ਼ਾ ਕਵਿਤਾ ਲਿਖ ਕੇ ਭੇਜੀ ਆ ਤੇ ਮੈਂ ਤੁਹਾਨੂੰ ਸੁਣਾ ਲਿਆ। ਇੰਨਾ ਕੁ ਦੱਸਣ ਦੀ ਲੋੜ ਪਈ ਕਿ ਮੈਂ ਚੋਰੀ ਨੀ ਨਾ ਤੇ ਆਪ ਲਿਖੀ ਆ ਕਵਿਤਾ ਤੇ ਨਾ ਚੋਰੀ ਲਿਖੀ ਆ, ਚੋਰੀ ਕੀਤੀ ਆ। ਇਹ ਲਈ ਗੁਰੂ ਨਾਨਕ ਸਾਹਿਬ ਬਾਰੇ ਨਾ ਵਿਆਹ ਬਾਰੇ ਜ਼ਿਕਰ ਉਹਦੇ ਵਿੱਚ ਕਵਿਤਾ 'ਚ ਆ, ਚਲੋ ਆਪਾਂ ਸਰੋਤਿਆਂ ਨੂੰ ਸੁਣਾ ਲੈਂਦੇ। ਕਵਿਤਾ ਤੇ ਹਮੇਸ਼ਾ ਹੀ ਚੰਗੀ ਹੁੰਦੀ ਆ, ਗੱਲਾਂ ਤੇ ਆਪਾਂ ਗੱਲਾਂ ਕਰਦੇ ਰਹੀਦਾ। ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਪਣਾ ਤਾਰੀਫ ਦੇ ਵਿੱਚ, ਹਾਂ ਸੁਖ ਨਾਂ ਉਹਦਾ ਦੱਸਿਆ ਨੀ ਮੈਂ, ਸੁਖਵਿੰਦਰ ਸਿੰਘ ਪੱਡਾ, ਪੱਡਾ ਗੋਤ ਆ ਪੱਡੇ ਦੇ ਨਾਂ ਤੇ, ਸੁਖ ਨਾਂ ਉਹਦਾ ਸੁਖਵਿੰਦਰ ਸਿੰਘ ਹੈ। ਨਾਨਕ ਜੀ ਅਸੀਂ ਗੁੰਗੇ ਹੋ ਗਏ, ਨਾਨਕ ਜੀ ਅਸੀਂ ਗੁੰਗੇ ਹੋ ਗਏ, ਸੱਚ ਤਾਂ ਸਾਥੋਂ ਬੋਲ ਨਹੀਂ ਹੁੰਦਾ। ਲੈ ਕੇ ਤਕੜੀ ਬਰਕਤ ਵਾਲੀ 13-13 ਤੋਲ ਨਹੀਂ ਹੁੰਦਾ, ਤਕੜੇ ਸਾਵੇਂ ਕੁਸਕਣ ਵਾਲੀ ਹਿੰਮਤ ਕਿੱਥੋਂ ਲੈ ਕੇ ਆਈਏ। ਦੁਨੀਆਂ ਸਾਵੇਂ ਬੇਈਮਾਨੀ ਦਾ ਭੇਦ ਵੀ ਸਾਥੋਂ ਖੋਲ ਨਹੀਂ ਹੁੰਦਾ। ਅਗਲੀ ਰਬਾਈ ਹੈ, ਧਰਮ ਦੀ ਕਿਰਤ ਕਮਾਈ ਛੱਡੀ, ਇਹ ਕਵਿਤਾ ਦੇ ਵੀ ਵੱਖ ਵੱਖ ਰੂਪਾਂ ਦੇ ਵਿੱਚ ਹੁੰਦੀਆਂ ਨੇ, ਸਵਈਆ ਦੋਹਰਾ ਕਵਿਤ ਕਈ ਤਰ੍ਹਾਂ, ਇਹ ਰਬਾਈ ਦਾ ਰੂਪ ਹੈ। ਧਰਮ ਦੀ ਕਿਰਤ ਕਮਾਈ ਛੱਡੀ, ਹੱਕ ਪਰਾਇਆ ਖਾਈ ਜਾਣੇ, ਖੋ ਕੇ ਅੱਜ ਵੀ ਦੂਜਿਆਂ ਕੋਲੋਂ ਆਪਣੀ ਝੋਲੀ ਪਾਈ ਜਾਣੇ। ਨਾਨਕ ਤੂੰ ਤਾਂ ਯਾਦ, ਨਾਨਕ ਨੂੰ ਤਾਂ ਯਾਦ ਵੀ ਕਰਦੇ, ਮਨ ਦੇ ਗੱਲ ਨਾ ਨਾਨਕ ਦੀ, ਭੁੱਲ ਗਏ ਸਿੱਖਿਆ ਉਸ ਬਾਬੇ ਦੀ, ਪੁਰਬ ਤਾਂ ਅਸੀਂ ਮਨਾਈ ਜਾਣੇ। ਕਰਮਾਂ ਭਾਗਾਂ ਤੀਜੀ ਰਬਾਈ ਹੈ, ਕਰਮਾਂ ਭਾਗਾਂ ਵਾਲੀ ਧਰਤੀ, ਬਾਬਾ ਜਿੱਥੇ ਵਿਆਹੁਣ ਆਇਆ, ਧੰਨ ਉਹ ਮਾਂ ਸੁਲੱਖਣੀ ਜਿਸਨੇ ਨਾਨਕ ਵਰਗਾ ਵਰਸੀ ਪਾਇਆ। ਕਰਮਾਂ ਭਾਗਾਂ ਵਾਲੀ ਧਰਤੀ, ਬਾਬਾ ਜਿੱਥੇ ਵਿਆਹੁਣ ਆਇਆ, ਧੰਨ ਉਹ ਮਾਂ ਸੁਲੱਖਣੀ ਜਿਸਨੇ ਨਾਨਕ ਵਰਗਾ ਵਰਸੀ ਪਾਇਆ। ਕੰਧ ਬਣ ਗਈ ਇਤਿਹਾਸ ਹੈ ਸਾਡਾ, ਕੰਧ ਬਣ ਗਈ ਇਤਿਹਾਸ ਹੈ ਸਾਡਾ, ਜੁਗਾਂ ਜੁਗਾਂਤਰ ਤੱਕ ਰਹੇਗੀ। ਮੰਗੀਆਂ ਮੁਰਾਦਾਂ ਉਸਨੇ ਪਾਈਆਂ, ਜਿਸਨੇ ਉਸਨੂੰ ਸੀਸ ਝੁਕਾਇਆ। ਅਚਲ ਬਟਾਲੇ ਦੀ ਧਰਤੀ ਨੂੰ ਹਰ ਕੋਈ ਆ ਕੇ ਸੀਸ ਝੁਕਾਉਂਦਾ। ਅਚਲ ਪਿੰਡ ਨਾਲ ਹੀ ਆ ਬਟਾਲੇ ਦੇ, ਜਿੱਥੇ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੋਈ ਸੀ। ਅਚਲ ਬਟਾਲੇ ਦੀ ਧਰਤੀ ਨੂੰ ਹਰ ਕੋਈ ਆ ਕੇ ਸੀਸ ਝੁਕਾਉਂਦਾ, ਹਿੰਦੂ ਮੁਸਲਿਮ ਸਿੱਖ ਈਸਾਈ ਦਿਲ ਤੋਂ ਨਾਨਕ ਨਾਮ ਤੇ ਆਉਂਦਾ। ਸਭ ਦਾ ਸਾਂਝਾ ਬਾਬਾ ਨਾਨਕ, ਭੇਦ ਭਾਵਨਾ ਜਿਸਨੇ ਰੱਖਿਆ, ਵਿਆਹ ਪੁਰਬ ਨਾਨਕ ਦਾ ਆਵੇ, ਹਰ ਕੋਈ ਸ਼ਰਧਾ ਨਾਲ ਮਨਾਉਂਦਾ। ਸਰਬ ਸਾਂਝਾ ਉਪਦੇਸ਼ ਹੈ ਦਿੰਦੀ, ਗੁਰੂ ਨਾਨਕ ਦੀ ਮਿੱਠੀ ਬਾਣੀ, ਸਭ ਨੂੰ ਸਿੱਧੇ ਰਸਤੇ ਪਾਉਂਦੀ, ਨਾਨਕ ਨੇ ਜੋ ਦਿੱਤੀ ਬਾਣੀ। ਵਹਿਮ ਭਰਮ ਦੇ ਪਰਦੇ ਖੋਲੇ, ਸੱਚ ਦਾ ਮਾਰਗ ਹੈ ਦਰਸਾਉਂਦੀ, ਭਵ ਸਾਗਰ ਤੋਂ ਪਾਰ ਲੰਘਾਉਂਦੀ, ਜਿਸਨੇ ਵੀ ਇਹ ਸਿੱਖੀ ਬਾਣੀ। ਸਾਲ ਦੇ ਪਿੱਛੋਂ ਗੁਰੂ ਨਾਨਕ ਦਾ ਵਿਆਹ ਦਿਹਾੜਾ ਮਨਾਉਂਦੇ ਹਾਂ, ਤਰ੍ਹਾਂ ਤਰ੍ਹਾਂ ਦੇ ਲੰਗਰ ਲਾ ਕੇ ਸੰਗਤ ਤਾਈਂ ਛਕਾਉਂਦੇ ਹਾਂ। ਸੇਵਾ ਭਾਵਨਾ ਬਹੁਤ ਅਸਾਡੀ, ਗੁਰੂ ਨਾਨਕ ਦੇ ਵਾਰਸ ਹਾਂ, ਪਰ ਕੀ ਸਿੱਖਿਆ ਗੁਰੂ ਨਾਨਕ ਦੀ ਮਨ ਦੇ ਵਿੱਚ ਧਿਆਉਂਦੇ ਹਾਂ। ਸੱਚ ਦਾ ਸਬਕ ਪੜ੍ਹਾਉਣ ਵਾਲਾ, ਨੀਵਿਆਂ ਦੀ ਬਾਂਹ ਫੜਦਾ ਨਾਨਕ, ਮਲਕ ਭਾਗੋ ਨੂੰ ਜੋ ਠੁਕਰਾਵੇ, ਭਾਈ ਲਾਲੋ ਨਾਲ ਖੜਦਾ ਨਾਨਕ, ਬਾਬਰ ਵਰਗੇ ਹਾਕਮ ਤਾਈਂ ਸ਼ਰੇ ਆਮ ਜੋ ਜਾਬਰ ਆਖੇ, ਕ੍ਰਾਂਤੀਕਾਰੀ ਮੇਰਾ ਸਤਿਗੁਰ, ਨਹੀਂ ਕਿਸੇ ਤੋਂ ਡਰਦਾ ਨਾਨਕ। ਸੱਚ ਦਾ ਸਬਕ ਪੜ੍ਹਾਉਣ ਵਾਲਾ, ਨੀਵਿਆਂ ਦੀ ਬਾਂਹ ਫੜਦਾ ਨਾਨਕ, ਨੀਕਾਂ ਅੰਦਰ ਨੀਚ ਨਾ ਜਾਤ, ਨੀਚੀ ਮਤ ਨੀਚ, ਨਾਨਕ ਤਿਨਕੈ ਸੰਗ ਸਾਧ, ਵੱਡਿਆਂ ਸਿਉਂਕਿਆਂ ਰੀਸ, ਮਲਕ ਭਾਗੋ ਨੂੰ ਜੋ ਠੁਕਰਾਵੇ, ਭਾਈ ਲਾਲੋ ਨਾਲ ਖੜਦਾ ਨਾਨਕ, ਬਾਬਰ ਵਰਗੇ ਜਹਾਕਮ ਤਾਈਂ ਸ਼ਰੇ ਆਮ ਜੋ ਜਾਬਰ ਆਖੇ, ਕ੍ਰਾਂਤੀਕਾਰੀ ਮੇਰਾ ਸਤਿਗੁਰ, ਨਹੀਂ ਕਿਸੇ ਤੋਂ ਡਰਦਾ ਨਾਨਕ। ਹੁਣ ਇਹ ਉਹਨਾਂ ਦਾ ਵਿਆਹ ਪੁਰਬ ਮਨਾਉਣ ਬਾਰੇ ਵੀ ਦੋ ਰਾਵਾਂ ਹੋ ਗਈਆਂ। ਹੁਣ ਇੱਕ ਸੱਜਣ ਨੇ ਕਿਹਾ ਵੀ ਕਦੀ ਪੁੱਤਰ ਵੀ ਪਿਓ ਦੀ ਜੰਨਿਆ ਜਾਂਦੇ ਆ, ਕਿਉਂ ਇਹ ਵੀ ਇੱਕ ਗੱਲ ਆ ਵੀ ਗੁਰੂ ਨਾਨਕ ਸਾਹਿਬ ਦਾ ਹੀ ਵਿਆਹ ਦਾ ਆਪਾਂ ਪੁਰਬ ਮਨਾਉਂਦੇ ਹਾਂ। ਹੋਰ ਮੇਰੇ ਸੁਣਨ ਪੜ੍ਹਨ ਚ ਨਹੀਂ ਆਇਆ ਕਿ ਕਿਸੇ ਗੁਰੂ ਨਾਨਕ ਸਾਹਿਬ ਦੇ ਕਿਸੇ ਗੁਰੂ ਸਾਹਿਬਾਂ ਦੇ ਆਪਾਂ ਅੱਠਾਂ ਗੁਰੂ ਸਾਹਿਬਾਨਾਂ ਤੋਂ ਕਿਸੇ ਗੁਰੂ ਸਾਹਿਬ ਦੇ ਵਿਆਹ ਦਾ ਪੁਰਬ ਮਨਾਇਆ ਹੋਵੇ। ਔਰ ਇੱਕ ਵਾਰੀ ਮੈਂ ਹੋਰ ਵੀ ਗੱਲ ਐਰਕਾਂ ਵੇਖੀ ਹੈ ਤੇ ਸ਼ਰਧਾਵਾਨ, ਕਿਉਂਕਿ ਸ਼ਰਧਾ ਦਾ ਕੋਈ ਪਾਰਾਵਾਰ ਨਹੀਂ, ਤੇ ਜਿਵੇਂ ਕਿ ਆਪਣਾ ਇੰਟਰਨੈਟ ਤੇ ਉਹਨਾਂ ਨੇ ਬੜੀ ਆਤਿਸ਼ਬਾਜ਼ੀ ਚੱਲੀ ਆ। ਅਜੇ ਉੱਥੇ ਗਰਮੀਆਂ ਦਾ ਹੀ ਮੌਕਾ ਆ, ਠੰਡ ਨਹੀਂ ਆਈ। ਇਸ ਗਰਮੀਆਂ ਦੇ ਮੌਕੇ ਤੇ ਇੱਕ ਤਾਂ ਆਪਾਂ ਹੁਣ ਯਤਨ ਕਰ ਰਹੇ ਹਾਂ ਵੀ ਵਾਤਾਵਰਣ ਇੰਨਾ ਗੰਧਲਾ ਹੋ ਰਿਹਾ ਵਾ, ਗੁਰਪੁਰਬਾਂ ਤੇ ਅਸੀਂ ਦੀਵਾਲੀ ਵਿਸਾਖੀ ਤੇ ਆਤਿਸ਼ਬਾਜ਼ੀਆਂ ਚਲਾ ਕੇ ਇਸ ਨੂੰ ਹੋਰ ਗੰਧਲਾ ਨਾ ਕਰੀਏ, ਪਸ਼ੂ ਪੰਛੀਆਂ ਨੂੰ ਡਰਾਈਏ ਨਾ। ਵੇਖੋ ਜਦੋਂ ਕਿਤੇ ਆਤਿਸ਼ਬਾਜ਼ੀ ਚੱਲਦੀ ਹੋਵੇ, ਇੱਥੇ ਵੀ ਉਹ 26 ਜਨਵਰੀ ਨੂੰ ਚੱਲਦੀ ਹੈ ਨਾ ਉਹ ਰੂਟੀ ਹਿੱਲ ਸਾਡੇ ਗੁਆਂਢ ਨੇੜੇ, ਤੇ ਸਾਡਾ ਕੁੱਤਾ ਹੁੰਦਾ ਨਿਗਾ ਜਿਹਾ, ਉਹਨੇ ਵਿਚਾਰੇ ਨੇ ਚੂੰ ਚੂੰ ਕਰਦੇ ਨੇ, ਸੋਫਿਆਂ ਦੇ ਪਿੱਛੇ ਲੁਕਦੇ ਰਹਿਣਾ, ਅੰਦਰ ਵੜ ਵੜ ਨਾ ਡਰਨਾ ਉਹਨੇ। ਤੇ ਇਸ ਤਰ੍ਹਾਂ ਹੋਰ ਵੀ ਕੁੱਤੇ ਬਿੱਲੇ ਹੋਰ ਵੀ ਪਸ਼ੂ ਪੰਛੀ ਬਹੁਤ ਡਰਦੇ ਹੋਣਗੇ ਆਤਿਸ਼ਬਾਜ਼ੀ ਤੋਂ, ਫਿਰ ਵਾਤਾਵਰਨ ਨੂੰ ਗੰਧਲਾ ਕਰਦੇ ਆ। ਤੇ ਦਰਬਾਰ ਸਾਹਿਬ ਵੀ ਵਿਸਾਖੀ ਦੀਵਾਲੀ ਤੇ ਉਹਨਾਂ ਨੇ ਹੌਲੀ ਹੌਲੀ ਸਮਾਂ ਜਿਹੜਾ ਸੀ ਆਤਿਸ਼ਬਾਜ਼ੀ ਦਾ ਘਟਾਉਣਾ ਸ਼ੁਰੂ ਕੀਤਾ ਹੋਇਆ, ਕਿਉਂਕਿ ਹੋ ਸਕਦਾ ਕੋਈ ਸਮਾਂ ਇਹੋ ਜਿਹਾ ਆ ਜਾਵੇ ਕਿ ਆਤਿਸ਼ਬਾਜ਼ੀ ਦਾ ਇਹੋ ਜਿਹਾ ਰੂਪ ਵਿਕਸਿਤ ਹੋ ਜਾਵੇ ਜਿਹਦੇ ਨਾਲ ਵਾਤਾਵਰਨ ਨੂੰ ਨੁਕਸਾਨ ਨਾ ਹੋਵੇ। ਤੇ ਆਪਾਂ ਤੇ ਉਹ ਵੀ ਯਤਨ ਕਰ ਰਹੇ ਹਾਂ ਵੀ ਘਟਾਇਆ ਜਾਵੇ। ਇਹ ਹੁਣ ਨਵਾਂ ਰਿਵਾਜ ਬਾਬਾ ਨਾਨਕ ਦੇ ਵਿਆਹ ਤੇ ਵੀ ਇੰਨੀ ਆਤਿਸ਼ਬਾਜ਼ੀ ਚਲਾਈ ਹੈ, ਤੇ ਖੁਸ਼ੀ ਦਾ ਇਜ਼ਹਾਰ ਹੋਰ ਵੀ ਕਿਸੇ ਤਰੀਕੇ ਨਾਲ ਹੋ ਸਕਦਾ ਹੈ। ਤੁਹਾਡਾ ਕੀ ਵਿਚਾਰ ਹੈ?
ਨਹੀਂ, ਮੇਰਾ ਵਿਚਾਰ ਬਿਲਕੁਲ ਤੁਹਾਡੇ ਨਾਲ ਹੈ ਕਿ ਜੇ ਅਸੀਂ ਮਨਾਉਣਾ ਹੀ ਹੈ, ਪਹਿਲੀ ਗੱਲ ਤਾਂ ਗੁਰੂ ਸਾਹਿਬ ਸਾਨੂੰ ਕਹਿ ਕੇ ਹੀ ਨਹੀਂ ਗਏ ਵੀ ਤੁਸੀਂ ਮਨਾਓ ਕੋਈ, ਉਨੀ ਤਾਂ ਆਪਣਾ ਨਾਮ ਵੀ ਨਹੀਂ ਲਿਖਿਆ, ਮਹੱਲਾ ਪਹਿਲਾਂ ਹੀ ਲਿਖਿਆ, ਮਹੱਲਾ ਦੂਜਾ, ਹੈ ਨਾ। ਚਲੋ, ਸਿੱਖਾਂ ਨੇ ਸ਼ਰਧਾ ਭਾਵਨਾ ਨਾਲ ਉਹਨਾਂ ਦੇ ਦਿਨ ਤਿਉਹਾਰ ਮਨਾਉਣੇ ਨੇ, ਉਹ ਸਿੱਖਾਂ ਦੀ ਮਰਜ਼ੀ ਆ, ਪਰ ਗੁਰੂ ਸਾਹਿਬ ਕਿਤੇ ਕਹਿ ਕੇ ਨਹੀਂ ਗਏ, ਨਾ ਡੇਟਾਂ ਲਿਖ ਕੇ ਗਏ ਆ। ਅਤੇ ਜੇ ਹੁਣ ਆਪਾਂ ਮਨਾਉਣਾ ਹੀ ਹੈ ਤਾਂ ਕਮ ਸੇ ਕਮ ਆਪਾਂ ਜੋ ਗੁਰੂ ਸਾਹਿਬ ਦੀ ਸੋਚਣੀ ਹੈ, ਗੁਰੂ ਸਾਹਿਬ ਦੀ ਸੋਚ ਹੈ, ਉਹਦੇ 'ਤੇ ਆਪਾਂ ਖਰੇ ਤਾਂ ਉਤਰੀਏ ਨਾ। ਹੁਣ ਕੀ ਉਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ 'ਤੇ ਗਏ ਸੀ, ਰੀਅਲ ਟਾਈਮ ਆਪਾਂ ਅੱਜ ਗੱਲ ਕਰਦੇ ਹਾਂ, ਕੀ ਉਦੋਂ ਵੀ ਆਤਿਸ਼ਬਾਜ਼ੀ ਉਹਨਾਂ ਨੇ ਚਲਾਈ ਸੀ? ਕੀ ਉਦੋਂ ਵੀ ਹੁਣ ਮੈਂ ਸੁਣਿਆ ਕਿ ਉੱਥੇ ਬੈਂਡ ਬਾਜੇ ਵੀ ਚੱਲਦੇ ਨੇ, ਕਈ ਕੁਛ ਹੁੰਦਾ ਆ, ਜਿਹੜਾ ਕਿ ਇੱਕ, ਵੈਸੇ ਦੇਖੋ ਆਪਾਂ ਹਰ ਪੱਖ ਦੀ ਗੱਲ ਕਰਦੇ ਤਾਇਆ ਜੀ, ਇੱਕ ਫੇਸਬੁੱਕ 'ਤੇ ਮੈਂ ਇਹ ਵੀ ਪੜ੍ਹਿਆ ਸੀ ਕਿ ਚਲੋ ਪੜ੍ਹਨਾ ਚਾਹੀਦਾ ਹਰੇਕ ਚੀਜ਼, ਦੂਜਾ ਪੱਖ ਵੀ ਚਾਹੀਦਾ, ਕਿ ਜਿਸ ਤਰ੍ਹਾਂ ਅਸੀਂ ਸ਼ਿਵਰਾਤਰੀ ਮਨਾਉਂਦੇ ਹਾਂ, ਸ਼ਿਵਜੀ ਤਾਂ ਪਾਰਵਤੀ ਦਾ ਵਿਆਹ ਕਰਦੇ, ਐਨ ਉਸੇ ਤਰਜ਼ 'ਤੇ ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਵੀ ਮਤਲਬ ਮਨਾਉਣ ਲੱਗ ਪਏ ਹਾਂ, ਠੀਕ ਹੈ ਨਾ। ਅਤੇ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਉਹ ਰੋਕ ਕੇ ਗਏ ਸੀ ਵੀ ਇਹਨਾਂ ਚੀਜ਼ਾਂ ਨੂੰ ਤਿਆਗੋ ਅਤੇ ਅਧਿਆਤਮ ਵੱਲ, ਆਪਣੇ ਪਰਿਵਾਰ ਵੱਲ, ਕਿਰਤ ਵੱਲ, ਨਾਮ ਵੱਲ ਧਿਆਨ ਦਿਓ, ਉਹ ਕਰੋ। ਇਹ ਆਪਣੇ ਆਪਣੇ ਵਿਚਾਰ ਹੈ ਬਾਬਾ ਜੀ। ਸਾਦਗੀ 'ਚ ਮਨਾਈਏ, ਜਿਸ ਤਰ੍ਹਾਂ ਹੁਣ ਆਪਾਂ ਦੀਵਾਲੀ ਮਨਾਉਂਦੇ ਹਾਂ, ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ, ਦੀਵਾਲੀ ਵੀ ਚਲੋ ਦੋਨੇ ਹੀ ਮਨਾਉਂਦੇ ਹਾਂ, ਪਰ ਆਪਾਂ ਕੋਸ਼ਿਸ਼ ਕਰੀ ਦੀ ਸਿੱਖ ਜਗਤ ਦੇ ਵਿੱਚ ਸਾਰੇ ਰੇਡੀਓ 'ਤੇ ਪ੍ਰੇਰਿਤ ਕਰਦੇ ਹਾਂ ਵੀ ਗੁਰਦੁਆਰੇ ਜਾਓ, ਮੰਦਰ ਜਾਓ, ਪੂਜਾ ਪਾਠ ਕਰੋ, ਅਧਿਆਤਮ ਨਾਲ ਜੁੜੋ, ਰੱਬ ਨਾਲ ਜੁੜੋ। ਇਹ ਜਿਹੜੇ ਪਟਾਕੇ ਚਲਾਉਣੇ, ਹੋਰ ਇਲਤਾਂ ਕਰਨੀਆਂ, ਇਹਨਾਂ ਨੂੰ ਆਪਾਂ ਛੱਡ ਦਈਏ। ਤੇ ਚਲੋ,
ਕੱਲ ਤੇ ਕਿਸੇ ਨੇ ਇਹ ਵੀ ਵਿਅੰਗ ਕੱਸਿਆ ਸੀ ਵੀ ਕੱਲ ਨੂੰ ਕਿਸੇ ਸਿੱਖ ਨੂੰ ਲਾੜਾ ਬਣਾ ਕੇ ਸਜਾ ਕੇ ਵੀ ਨਾ ਉਸ ਜਲੂਸ ਦੇ ਵਿੱਚ ਲੈ ਕੇ ਚਲੇ ਜਾਣ।
ਹੋ ਸਕਦਾ ਹੁਣ ਦੇਖੋ, ਮੈਂ ਤੁਹਾਨੂੰ ਇੱਕ ਆਪਣੀ ਹੱਡ ਬੀਤੀ ਸੁਣਾਉਣਾ। ਕਈ ਸਾਲ ਪਹਿਲਾਂ ਪਰਿਵਾਰ ਦੇ ਨਾਲ ਮੈਂ ਇੰਡੀਆ ਗਿਆ ਅਤੇ ਅਸੀਂ ਹੁਸ਼ਿਆਰਪੁਰ ਤੋਂ ਵਾਪਸ ਆ ਰਹੇ ਸੀ ਨਵਾਂ ਸ਼ਹਿਰ ਵੱਲ ਨੂੰ, ਅਤੇ ਉੱਥੇ ਗੜਸ਼ੰਕਰ ਦੇ ਪਿਛਲੇ ਪਾਸੇ ਨਾ ਜਾਮ ਲੱਗ ਗਿਆ ਟ੍ਰੈਫਿਕ ਦਾ, ਗੱਡੀ ਲੰਘੇ ਨਾ, ਅਤੇ ਹੌਲੀ ਹੌਲੀ ਲੰਘਦੀਆਂ ਅਤੇ ਦੇਖਿਆ ਵੀ ਉੱਥੇ ਜਲੂਸ ਜਾ ਰਿਹਾ ਸੀ, ਨਗਰ ਕੀਰਤਨ ਨਹੀਂ ਕਿਹਾ ਜਾ ਸਕਦਾ, ਉਹ ਪਿੱਛੇ ਡੀਜੇ ਲੱਗਾ ਹੋਇਆ, ਭੰਗੜਾ ਪੈ ਰਿਹਾ, ਅਤੇ ਚਲੋ ਉਹਨਾਂ ਦੇ ਕੱਪੜਿਆਂ ਤੋਂ ਸਾਨੂੰ ਪਤਾ ਲੱਗ ਗਿਆ ਕਿ ਜਾਂ ਤਾਂ ਆਪਣੇ ਵਾਲਮੀਕ ਜੀ ਦਾ ਮਨਾ ਰਹੇ ਨੇ ਜਾਂ ਗੁਰੂ ਰਵਿਦਾਸ ਜੀ ਦਾ ਮਨਾ ਰਹੇ ਨੇ, ਹੈ ਨਾ। ਅਤੇ ਪਿੱਛੇ ਡੀਜੇ ਲੱਗਾ ਹੋਇਆ, ਦੂਜੇ ਗਾਣੇ ਚੱਲਦੇ, ਭੰਗੜੇ ਪੈਣ, ਬੜਾ ਕੁਛ ਹੋਵੇ, ਕਾਫੀ ਦੇਰ ਤੱਕ ਹੁੱਲੜਬਾਜ਼ੀ ਚੱਲੀ। ਅਤੇ ਉਹ ਜਿੱਦਾਂ ਜਿੱਦਾਂ ਅੱਗੇ ਨੂੰ ਜਾਈ ਗਏ ਨਾਲ, ਅਤੇ ਦੇਖਿਆ ਕਿ ਟਰਾਲੀ ਉੱਤੇ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ਮਾਨ, ਮੂਹਰੇ ਪੰਜ ਪਿਆਰੇ ਵੀ, ਠੀਕ ਹੈ ਨਾ। ਅਤੇ ਉਹ ਸਾਰਾ ਨਕਸ਼ਾ ਹੀ ਬਦਲ ਦਿੱਤਾ। ਅਤੇ ਤੁਹਾਨੂੰ ਦੱਸਾਂ, ਮੈਂ ਐਤਕੀ ਉੱਥੇ ਹੀ ਸੀਗਾ ਇੰਡੀਆ ਦੇ ਵਿੱਚ, ਤੇ ਉੱਥੇ ਇੱਕ ਰਵਿਦਾਸ ਭਾਈਚਾਰੇ 'ਚੋਂ ਇੱਕ ਲੀਡਰ ਨੇ ਸਖ਼ਤ ਵਾਰਨਿੰਗ ਦਿੱਤੀ ਆਪਣੇ ਭਾਈਚਾਰੇ ਨੂੰ ਕਿ ਹੁੱਲੜਬਾਜ਼ੀ ਬੰਦ ਕਰੋ, ਇਹ ਜੋ ਨਗਰ ਕੀਰਤਨ ਦਾ ਰੂਪ ਅਤੇ ਸਰੂਪ ਸਹੀ ਰੱਖੋ, ਇਹਦੇ ਵਿੱਚ ਜਿਹਨੇ ਡੀਜੇ ਲਾਇਆ ਅਸੀਂ ਡੀਜੇ ਲਵਾਉਣ ਵਾਲਿਆਂ ਨੂੰ ਕੁਛ ਨਹੀਂ ਕਹਿਣਾ, ਅਸੀਂ ਡੀਜੇ ਦੇ ਉੱਤੇ ਪਰਚਾ ਕਰਨਾ ਅਤੇ ਉਹਦਾ ਕਟਾਪਾ ਕਰਨਾ। ਵੀ
ਠੀਕ ਹੈ,
ਵੀ ਗੁਰੂ ਰਵਿਦਾਸ ਪਾਤਸ਼ਾਹ ਉਹ ਕਹਿੰਦੇ ਜੀ ਅਸੀਂ ਕੇਕ, ਉਹ ਕੇਕ ਕੱਟਦੇ ਆ ਜੀ, ਕੇਕ ਕੱਟਣ ਲੱਗ ਪਏ ਜਨਮ ਪੁਰਬ ਗੁਰਪੁਰਬ 'ਤੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਲੋਕ ਜਿਹੜੇ ਨੇ ਇਹਨਾਂ ਨੂੰ ਕਈ ਵਾਰੀ ਸੋਝੀ ਨਹੀਂ ਹੁੰਦੀ। ਖੈਰ ਮੇਲਾ ਤਾਂ ਲੱਗਦਾ, ਦੇਖੋ ਬਟਾਲੇ ਦੇ ਵਿੱਚ ਮੇਲਾ ਲੱਗਦਾ, ਸਾਡੇ ਨਾਲ ਸੁਖਦੀਪ ਰਿਆੜ ਕੋਬਰਮ ਵਾਲੇ ਜੁੜੇ ਨੇ ਅਤੇ ਉਹ ਉਹਨਾਂ ਨੇ ਵੀਡੀਓ ਭੇਜਿਆ, ਬਾਅਦ 'ਚ ਮੈਂ ਸ਼ੇਅਰ ਕਰੂੰਗਾ। ਅਤੇ ਉੱਥੇ ਚਲੋ ਲੋਕਾਂ ਦੇ ਵਿੱਚ ਚਾਓ ਵੀ ਆ। ਚਲੋ ਹੋਰ ਸੱਜਣ ਵੀ ਸਾਡੇ ਨਾਲ ਤਾਜ ਹੀ ਜੁੜਦੇ ਨੇ, ਆਪਾਂ ਉਹਨਾਂ ਨੂੰ ਵੀ ਲੈ ਲਈਏ। ਇੱਕ ਛੋਟੀ ਜਿਹੀ ਗੱਲਬਾਤ ਇਸੇ ਮੁੱਦੇ 'ਤੇ ਹੋਰ ਕਰਨੀ ਆ ਕਿ ਭਾਰਤ ਨਿਊਜ਼ੀਲੈਂਡ ਤੋਂ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਅਤੇ ਰਜਿੰਦਰ ਸਿੰਘ ਜਲੌਂਗ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਅਤੇ ਕਹਿੰਦੇ ਮੈਂ ਵੀ ਬਟਾਲਾ ਤੋਂ ਹੀ ਹਾਂ ਜੀ, ਅਤੇ 18 ਸਾਲ ਪਹਿਲਾਂ ਮੈਂ ਬਾਬੇ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਇਆ ਸੀ, 18 ਸਾਲ ਹੋ ਗਏ, ਨਹੀਂ ਹੋ ਪਾਇਆ। ਚਲੋ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਸਾਡੇ ਨਾਲ ਜੁੜੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਗਰੁੱਪ ਵਿੱਚ ਐਡ ਕਰ ਦਿਓ ਜੀ, ਜ਼ਰੂਰ ਐਡ ਕਰਾਂਗੇ। ਅਤੇ ਹਰਪਾਲ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਭ ਵਧੀਆ ਹੋਣਗੇ ਅਤੇ ਸਭ ਨੂੰ ਤੰਦਰੁਸਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੇ ਨਾਲ
ਪਹਿਲਾਂ ਤਾਂ ਮੇਰੀ ਇਹ ਗੱਲ ਸੁਣ ਲਓ ਵੀ ਤੁਸੀਂ ਹੋ ਪਾਇਆ, ਹੋ ਪਾਇਆ ਕਹਿਣ ਦੀ ਬਜਾਏ ਹੋ ਸਕਿਆ ਕਹਿ ਲਓ ਤੇ ਕੀ ਨੁਕਸਾਨ ਆ।
ਹਾਂਜੀ ਚਲੋ,
ਉਹ ਇਹ ਹਿੰਦੀ ਦਾ ਹਮਲਾ ਆ ਪੰਜਾਬੀ ਤੇ, ਹਿੰਦੀ ਨੂੰ ਦੱਬ ਰਹੀ ਆ ਪੰਜਾਬੀ ਜਿਹੜੀ ਆ, ਪੰਜਾਬੀ ਨੂੰ ਹਿੰਦੀ ਦੱਬ ਰਹੀ ਆ। ਉਹ 1947 ਤੋਂ ਹੀ ਇਹ ਚੱਲ ਰਿਹਾ ਵਾ,
ਪਹਿਲਾਂ ਤੋਂ ਹੀ,
ਪਹਿਲਾਂ
ਉਸ ਤੋਂ ਵੀ
ਪਹਿਲਾਂ ਸੀ ਵੀ ਸਿਰਫ ਵੋਕੈਬਲਰੀ ਸ਼ਬਦਾਵਲੀ ਘੁਸੇੜੀ ਜਾ ਰਹੀ ਸੀ, ਹੁਣ ਪਾਇਆ ਵਿੱਚ ਲਾ ਕੇ ਤੇ ਜਿਹੜੀ ਕਿਰਿਆ ਆ ਉਹਦੇ ਸੌਖਾ ਐਸਾ ਮੂੰਹ ਚੜ੍ਹ ਕੇ ਵੇਖੋ ਵੇਖੀ, ਤੁਸੀਂ ਇਕੱਲੇ ਨਹੀਂ ਗੇ, ਕਈ ਵਾਰੀ ਗਲਤੀ ਨਾਲ ਮੇਰੇ ਮੂੰਹ ਵੀ ਨਿਕਲ ਜਾਂਦਾ
ਸਾਡੇ ਨਾਲ। ਹਾਂਜੀ ਮਨਪ੍ਰੀਤ ਸਿੰਘ ਜੁੜੇ ਨੇ ਥੋਰਨਿਲ ਪਾਰਕ ਮੈਲਬਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਤੇ ਤੁਹਾਡਾ ਮੈਂ ਨਾਮ ਤੇ ਨੰਬਰ ਸਾਰਾ ਐਡ ਕਰ ਲੈਣਾ। ਅੰਮ੍ਰਿਤ ਸਾਡੇ ਨਾਲ ਐਡਲੇਡ ਤੋਂ ਜੁੜੇ ਨੇ, ਸੋਰੀ ਐਡਲੇਡ ਦੀ ਲਿਖਿਆ ਐਡਲੇਡ ਹੈ ਪਰ ਮੈਨੂੰ ਲੱਗਦਾ ਹੁਣ ਸ਼ੈਪਟਨ ਹੈ, ਅੰਮ੍ਰਿਤਪਾਲ ਸਿੰਘ ਸ਼ੈਪਟਨ ਵਾਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਤੇ ਹੋਰ ਵੀ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਨੇ, ਜਸਵੰਤ ਰਾਏ
ਵਿਚਾਰਨ ਵਾਲੀ ਗੱਲ ਆ, ਪੁਰਾਣੇ ਸਮਿਆਂ ਦੇ ਵਿੱਚ ਕਮਿਊਨੀਕੇਸ਼ਨ ਦੇ ਇੰਨੇ ਸਾਧਨ ਨਹੀਂ ਸੀ ਹੁੰਦੇ ਤੇ ਉਸ ਵੇਲੇ ਗੁਰਪੁਰਬ ਮਨਾਉਣ, ਦਿਨ ਤਿਉਹਾਰ ਮਨਾਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਜਲੂਸ ਕੱਢਿਆ ਜਾਂਦਾ ਹੁੰਦਾ ਸੀ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਭੜਕੇ ਆਹ ਪ੍ਰੋਗਰਾਮ ਆ, ਉੱਥੇ ਫਲਾਨਾ ਫਲਾਨਾ ਰਾਗੀ ਢਾਡੀ ਆ ਰਿਹਾ ਹੈ, ਫਲਾਨਾ ਬੁਲਾਰਾ ਆ ਰਿਹਾ ਵਾ ਤੇ ਤੁਸੀਂ ਉੱਥੇ ਦਰਸ਼ਨ ਦਿਓ, ਇਹ ਜਲੂਸ ਦਾ ਹੁੰਦਾ ਸੀ ਨਿਸ਼ਾਨਾ। ਤੇ ਹੁਣ ਉਹ ਆਪਣਾ ਜਲੂਸ ਦਾ ਪਤਾ ਨੀ ਕਿ ਉਹ ਤੋਂ ਲਫ਼ਜ਼ ਤੋਂ ਗੁੱਸਾ ਹੋ ਗਿਆ, ਹੁਣ ਇਹਦਾ ਨਾਂ ਨਗਰ ਕੀਰਤਨ ਰੱਖ ਲਿਆ। ਤੇ ਇੱਥੇ ਵੀ ਇੱਕ ਕੁਝ ਸਾਲਾਂ ਦੀ ਗੱਲ ਆ, ਬੈਠੇ ਹੋਏ ਸੀ ਇੱਕ ਨੌਜਵਾਨ ਦੇਸੋਂ ਆਇਆ ਸੀਗਾ, ਛੋਟੀ ਮੇਰੀ ਤੋਂ ਛੋਟੀ ਉਮਰ ਦਾ, ਮਤਲਬ ਕਾਲੀ ਦਾੜੀ ਸੀ ਉਹਦੀ, ਮੇਰੇ ਮੂੰਹ ਗੱਲ ਚੱਲਦੀ ਤੇ ਜਲੂਸ ਨਿਕਲ ਗਿਆ ਸੀ, ਤੇ ਬਚਪਨ ਦੇ ਵਿੱਚ ਜਲੂਸ ਹੀ ਕਹਿੰਦੇ ਸੁਣਦੇ ਆ ਰਹੇ ਸਨ, ਤੇ ਉਹ ਕਹਿੰਦੇ ਨਹੀਂ ਜਲੂਸ ਨੀ ਕਹਿਣਾ ਨਗਰ ਕੀਰਤਨ ਕਹਿਣਾ। ਮੈਂ ਕਿਹਾ ਸੱਤ ਵਜਨ ਦੀ ਗਲਤੀ ਨੇ ਹੋ ਗਈ ਮੇਰੇ ਕੋਲੋਂ, ਅਸੀਂ ਕਿਉਂਕਿ ਬਚਪਨ 'ਚ ਇਹੋ ਜਲੂਸ ਕਹਿੰਦੇ ਹੁੰਦੇ ਸੀ, ਹੁਣ ਗਾਹ ਨਹੀਂ ਕਵਾਂਗੇ। ਤੇ ਚਲੋ, ਕਿਉਂਕਿ ਇਹਦੇ ਨਾਲ ਸਮੇਂ ਦੇ ਨਾਲ ਜਦੋਂ ਅਸੀਂ ਨਾ ਸ਼ਬਦ ਦੀ ਕਿਸੇ ਹਾਸੇ ਮਖੌਲ ਨਾਲ ਕੁਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ ਨਾ, ਉਦੋਂ ਫਿਰ ਉਸ ਲਫ਼ਜ਼ ਦਾ ਯਾਨੀ ਲੋਕਾਂ ਦੇ ਵਿੱਚ ਪ੍ਰਭਾਵ ਨਹੀਂ ਪੈਂਦਾ ਤੇ ਅਸੀਂ ਉਹ ਨਵਾਂ ਸ਼ਬਦ ਘੜਦੇ ਹਾਂ। ਜਿਵੇਂ ਤੁਸੀਂ ਦੇਖੋ ਗੁਰੂ ਸਾਹਿਬਾਨ ਦੇ ਵੇਲੇ ਕਈ ਭਾਈ ਹੋਣਾ ਬੜਾ ਵੱਡਾ ਸ਼ਬਦ ਸੀਗਾ, ਗੁਰੂ ਸਾਹਿਬਾਨ ਜੀ ਤੇ ਖੁਸ਼ ਹੁੰਦੇ ਸੀ, ਈਵਨ ਬਾਬਾ ਬੁੱਢਾ ਜੀ ਕਰਕੇ ਜੋ ਇਤਿਹਾਸ ਵਿੱਚ ਪ੍ਰਸਿੱਧ ਨੇ ਉਹਨਾਂ ਨੂੰ ਵੀ ਨਾਨਕ ਪ੍ਰਕਾਸ਼ ਦੇ ਵਿੱਚ ਲਾਈਨ ਆਉਂਦੀ ਆ, ਭਾਈ ਪਦ ਬਖਸ਼ਿਸ਼ ਕਰਿਓ ਸੁਣਤ ਸਿੱਖ ਸਮੁਦਾਏ, ਸਾਰੇ ਸਿੱਖਾਂ ਨੇ ਸੁਣਿਆ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਭਾਈ ਪਦ ਵੀ ਬਖਸ਼ਿਸ਼ ਕੀਤੀ, ਭਾਈ ਬਰਲਾ, ਭਾਈ ਮਰਦਾਨਾ, ਭਾਈ ਮਨੀ ਸਿੰਘ, ਹਾਂਜੀ, ਜਾਂ ਬਾਬਾ ਹੋਇਆ ਬਾਬਾ ਦੀਪ ਸਿੰਘ, ਬਾਬਾ ਬੁੱਢਾ ਜੀ। ਤੇ ਉਹ ਇਹ ਬੜੇ ਸਤਿਕਾਰਯੋਗ ਸ਼ਬਦ ਸਨ ਗੁਰੂ ਸਾਹਿਬਾਨ ਵੇਲੇ, ਪਰ ਅੱਜ ਜਦੋਂ ਹਰ ਢੋਲਕੀ ਵਾਲਾ ਭਾਈ, ਚਿਮਟੇ ਵਾਲਾ ਭਾਈ, ਵਾਜੇ ਵਾਲਾ ਭਾਈ, ਕੁਲਫੀ ਵਾਲਾ ਭਾਈ, ਪਕੌੜਿਆਂ ਵਾਲਾ ਭਾਈ ਹੋ ਗਿਆ, ਹਾਂਜੀ, ਤੇ ਉਦੋਂ ਫਿਰ ਹੁਣ ਕੋਈ ਭਾਈ ਖਵਾਉਣਾ ਕੋਈ ਬਹੁਤਾ ਸੋਹਣੀ ਗੱਲ ਨੀ ਲੱਗਦੀ।
ਤਾਇਆ ਜੀ ਇੱਕ ਮਿੰਟ ਤੁਹਾਡੀ ਮੈਂ ਗੱਲ ਟੋਕਦਾ, ਕਈ ਸ਼ਬਦ ਨੇ, ਇੱਕ ਤਾਂ ਜਿਹੜਾ ਤੁਹਾਡਾ ਹੀ ਤਕੱਲਾ ਸੀ ਗਿਆਨੀ ਸ਼ਬਦ, ਦੇਖੋ ਤਾਂ ਕਿੰਨਾ ਵਧੀਆ ਸੀਗਾ, ਤੇ ਹੁਣ ਗਿਆਨੀ ਨੂੰ ਈਜ਼ੀ ਲੈਂਦੇ।
ਉਹ ਵੀ ਦੱਸਦਾ ਗਿਆਨੀ ਤੋਂ ਵੀ ਆ ਜਾਂਦਾ, ਮੈਂ ਗਿਆਨੀ ਤੋਂ ਵੀ ਆ ਜਾਂਦਾ। ਉਹ ਬਾਬਾ ਹੁਣ ਜਦੋਂ ਅਸੀਂ ਮੰਗਤਿਆਂ ਨੂੰ ਬਾਬਾ ਕਹਿਣ ਲੱਗ ਪਏ, ਜਾ ਬਾਬਾ ਮਾਫ਼ ਕਰ, ਵੀ ਪਾਟੇ ਹੱਥ 'ਚ ਠੂਠਾ ਫੜਿਆ, ਪਾਟੇ ਹੇਗੜੇ ਪਾਏ, ਉਹਨੂੰ ਅਸੀਂ ਬਾਬਾ ਕਹਿਣ ਲੱਗ ਪਏ। ਪਰ ਜਿਹੜੇ ਮਹੰਤਾਂ ਦੇ ਡੇਰਿਆਂ ਦੇ ਮਾਲਕ ਸੀ, ਉਹਨਾਂ ਦੀਆਂ ਕਰਤੂਤਾਂ ਨਿਕਲੀਆਂ, ਉਹਨਾਂ ਨੂੰ ਆਪਾਂ ਬਾਬਾ ਕਹਿੰਦੇ ਸੀ, ਉਹਨਾਂ ਵਿੱਚੋਂ ਕੁੱਝ ਸਾਰੇ ਨਹੀਂ, ਕੁੱਝ ਬੰਦਿਆਂ ਦੀਆਂ ਮਾੜੀਆਂ ਕਰਤੂਤਾਂ ਨਿਕਲੀਆਂ, ਤੇ ਹੁਣ ਬਾਬਾ ਸ਼ਬਦ ਵੀ ਤੇ ਭਾਈ ਸ਼ਬਦ ਵੀ ਤਿਰਸਕਾਰਤ ਬਣ ਗਿਆ। ਗੁਰੂ ਰਾਮਦਾਸ ਸਾਹਿਬ ਨੇ ਮਸੰਦ ਥਾਪੇ ਸੀ, ਮਸੰਦ ਮੀਨਸ ਮਸਨਦ ਨਸ਼ੀਨ, ਮਸਨਦ ਕਹਿੰਦੇ ਨੇ ਗੱਦੀ ਨੂੰ, ਵੀ ਜਿੱਥੇ ਗੁਰੂ ਸਾਹਿਬ ਸਰੀਰਕ ਤੌਰ ਤੇ ਨਹੀਂ ਮੌਜੂਦ, ਉਹਨਾਂ ਦੀ ਗੈਰ ਹਾਜ਼ਰੀ ਵਿੱਚ ਨਾਮ ਬਖਸ਼ਿਸ਼ ਕਰਨਾ, ਅਗਵਾਈ ਕਰਨੀ, ਸਿੱਖਿਆ ਦੇਣੀ, ਤੇ ਗੁਰੂ ਸਾਹਿਬ ਦੇ ਨਾਂ ਤੇ ਜੋ ਕੋਈ ਦਸਵੰਦ ਆ, ਤਿਲ ਫੁੱਲ ਭੇਟ ਆ, ਉਹ ਪ੍ਰਾਪਤ ਕਰਕੇ ਗੁਰੂ ਦਰਬਾਰ ਚ ਪਹੁੰਚਾਉਣੀ। ਬੰਦੇ ਗਲਤ ਨਿਕਲੇ,
ਮਸੰਦ ਦਾ
ਤੇਲ ਪਾ ਕੇ ਸਾੜਿਆ, ਮਸੰਦ ਥਾਲ ਬਣ ਗਈ।
ਮਸੰਦ ਦਾ ਅਰਥ ਮਸੰਜਰ, ਜਿਹੜਾ ਇੰਗਲਿਸ਼ ਚ ਮਸੰਜਰ ਹੈ ਨਾ, ਮਸੰਦ ਉਹ ਤੋਂ ਬਣਿਆ, ਗੁਰੂ ਦਾ ਮਸੰਜਰ
ਬਣਿਆ, ਪਰ ਅਸੀਂ ਮਸਨਦ ਨਸ਼ੀਨ, ਉਹ ਵੀ ਗੱਲ ਬਣ ਜਾਂਦੀ
ਹੈ,
ਕਿਉਂਕਿ ਸ਼ਬਦ ਇਸ ਤਰ੍ਹਾਂ ਕਰਕੇ ਚੱਕਰ ਆਉਂਦੇ ਨੇ। ਸੋ ਜਦੋਂ ਆਪਾਂ ਕਛਹਿਰੇ ਦਾ ਇੱਕ ਪਹੁੰਚਿਆ ਨੀਵਾਂ ਇੱਕ ਉੱਚਾ, ਮੁੱਛਾਂ ਮੂੰਹ ਪੈਂਦੀਆਂ ਹੋਣ, ਦਾੜੀ ਖਿਲਰੀ ਹੋਵੇ, ਪੱਗ ਨੀਲੀ ਪੱਡੀ ਹੋਵੇ, ਤੇ ਵਿੱਚੋਂ ਜਟਾਵਾਂ ਦੀਦੀਆਂ ਹੋਣ, ਤੇ ਉਹਨਾਂ ਨੂੰ ਜਦੋਂ ਅਸੀਂ ਗਿਆਨੀ ਕਹਿਣ ਲੱਗ ਪਏ, ਤੇ ਫਿਰ ਗਿਆਨੀ ਬੰਦਾ ਜਿਹੜਾ ਖਵਾਉਣੋਂ ਹਟ ਗਿਆ। ਮੈਂ ਤੁਹਾਨੂੰ ਤਮਾਸ਼ੇ ਦੀ ਗੱਲ ਦੱਸਦਾ ਕਿ ਮਾਲਵੇ ਦੇ ਵਿੱਚ ਤੇ ਇਹ ਹੁੰਦਾ ਸੀ ਵੀ ਜਿਹੜਾ ਕਾਲਜ ਦੇ ਵਿੱਚ ਜਿਹੜਾ ਮੁੰਡਾ ਦਾੜੀ ਨੀ ਸੀ ਨਾ ਮੁੰਦਾ, ਉਹਦੇ ਦੂਜੇ ਲੋਕੀ ਦੂਜੇ ਮੁੰਡੇ ਉਹਦੀ ਸ਼ੇਡ ਪਾ ਦਿੰਦੇ ਹੁੰਦੇ ਸੀ
ਪਿੰਡਾਂ ਚ, ਪਾ ਲਓ
ਗਿਆਨੀਆਂ। ਅੱਛਾ, ਤੇ ਕਈ ਵਾਰੀ ਸਿੱਖਾਂ ਨੂੰ ਅੰਦਰੋਂ ਨਫ਼ਰਤ ਕਰਨ ਵਾਲੇ ਵਿਅਕਤੀ ਵੀ ਝੇੜ ਕਰਨ ਵਾਸਤੇ ਸਿੱਖ ਨੂੰ ਸਰਦਾਰ ਜੀ ਕਹਿਣ ਦੀ ਬਜਾਏ ਗਿਆਨੀ ਕਹਿਣ ਲੱਗ ਪੈਂਦੇ ਸੀ।
ਉਹ ਗਿਆਨੀ ਨਾਲੇ ਏਦਾਂ ਨਹੀਂ ਉਹ ਗਿਆਨੀ,
ਆਹੋ ਉਹ ਗਿਆਨੀ, ਤੇ ਉਹ ਆ ਜਿਹੜਾ ਸੀ ਨਾ ਗਿਆਨੀ ਜੈਲ ਸਿੰਘ ਬੜਾ ਧਾਰਮਿਕ ਤੌਰ ਤੇ ਵਿਦਵਾਨ ਸੀ, ਪੋਲੀਟੀਕਲੀ ਬੜਾ ਸ਼ਰੂੜ ਬੰਦਾ ਸੀਗਾ, ਪੰਜਾਬ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਪ੍ਰਿੰਸੀਪਲ ਗੰਗਾ ਸਿੰਘ ਦਾ ਸ਼ਾਗਿਰਦ ਸੀ, ਪੜ੍ਹਿਆ ਸੀ, ਕੋਰਸ ਕੀਤਾ ਸੀ ਇਹਨੇ, ਤੇ ਇਹਦੇ ਨਾਂ ਨਾਲ ਗਿਆਨੀ ਜੁੜਿਆ ਸ਼ੁਰੂ ਤੋਂ ਹੀ, ਤੇ ਗਿਆਨਵਾਨ ਸੀ ਬੰਦਾ, ਮੈਂ ਉਹਦੇ ਲੈਕਚਰ ਸੁਣੇ ਆ, ਕਮਾਲ ਦਾ ਬੰਦਾ ਸੀ, ਤੇ ਬਸ ਉਸ ਕਲੰਕ ਲਵਾ ਗਿਆ ਵੀ ਸੁਪਰੀਮ ਕਮਾਂਡਰ ਹੁੰਦਿਆਂ ਹੋਇਆ, ਭਾਵੇਂ ਇਹਨੂੰ ਦੱਸਿਆ ਹੋਇਆ ਭਾਵੇਂ ਨਹੀਂ, ਇੰਦਰਾ ਨੇ ਜੋ ਕੁਝ ਕਰਨਾ ਸੀ ਗਲਤ ਉਹ ਸਾਲਾਂ ਤੋਂ ਪਲਾਨ ਬਣਾਈ ਬੈਠੀ ਸੀ, ਕੋਈ ਇੱਕ ਦਿਨ ਦੀ ਗੱਲ ਨਹੀਂ ਸੀ ਇਹ, ਤੇ ਹੋ ਸਕਦਾ ਇਹਨੂੰ ਨਾਮ ਹੀ ਦੱਸਿਆ ਹੋਵੇ ਉਹਨੇ, ਪਰ ਉਹ ਚੱਲਦਾ ਹੀ ਆ। ਇੱਕ ਵਾਰੀ ਰਾਧਾ ਕ੍ਰਿਸ਼ਨ ਨੂੰ ਕਿਨੇ ਪੁੱਛਿਆ, ਇਹ ਗੱਲ ਚੋਂ ਗੱਲ ਨਿਕਲ ਆਉਂਦੀ ਹੈ, ਰਾਧਾ ਕ੍ਰਿਸ਼ਨ ਨੂੰ ਪੁੱਛਿਆ ਤੇ ਕੋਈ ਕਰਦਿਆਂ ਵੀ ਤੁਹਾਡਾ ਕਿਵੇਂ ਪ੍ਰਧਾਨ ਮੰਤਰੀ ਨਾਲ ਕਿਵੇਂ ਚੱਲਦਾ।
ਅੱਛਾ,
ਤੇ ਉਹ ਕਹਿੰਦਾ ਵੀ ਨਹਿਰੂ ਜੀ ਜਿਹੜੇ ਸੀਗੇ ਪੰਡਿਤ ਨਹਿਰੂ, ਉਹ ਪ੍ਰਧਾਨ ਮੰਤਰੀ ਹੁੰਦੇ ਆ ਹਰ ਕੰਮ ਕਰਨ ਵੇਲੇ ਮੈਨੂੰ ਪੁੱਛ ਲੈਂਦੇ ਸੀ।
ਅੱਛਾ,
ਤੇ ਸ਼ਾਸਤਰੀ ਜੀ ਜਿਹੜੇ ਸੀ ਉਹ ਅੱਧਾ ਕੁ ਕਰ ਲੈਂਦੇ ਸੀ ਕੰਮ, ਤੇ ਅੱਧਾ ਕੁ ਮੈਨੂੰ ਪੁੱਛ ਲੈਂਦੇ ਸੀ।
ਅੱਛਾ,
ਤੇ ਇੰਦਰਾ ਗਾਂਧੀ ਜਿਹੜੀ ਹੈ ਇਹ ਕੰਮ ਕਰ ਲੈਂਦੀ ਆ, ਫਿਰ ਬਾਅਦ ਦੇ ਵਿੱਚ ਮੈਨੂੰ ਦੱਸ ਦਿੰਦੀ ਆ ਵੀ ਮੈਂ ਆਹ ਕਰ ਲਿਆ। ਤੇ ਉਹਨੇ ਰਾਧਾ ਕ੍ਰਿਸ਼ਨ ਦੀ ਇੰਨੀ ਗੱਲ ਸੀ, ਤੇ ਉਹਦੇ ਗਿਆਨੀ ਜੈਲ ਸਿੰਘ ਵਰਗੇ ਦੀ ਕੀ ਵੱਟੀ ਦੀ ਸੀ। ਚਲੋ ਆਪਣਾ ਵਿਸਥਾਰ ਵਿੱਚ ਨਾ ਜਾਈਏ, ਸਮਾਂ ਵੀ ਨੇੜੇ ਆਉਣ ਵਾਲਾ ਆ। ਤੇ ਇਹ ਜਦੋਂ ਪੰਜਾਬ ਦਾ 72 ਦੇ ਵਿੱਚ ਚੀਫ ਮਿਨਿਸਟਰ ਬਣਿਆ ਨਾ,
ਹਾਂਜੀ,
ਇਹਨੇ ਪਤਾ ਨੀ ਕਿਵੇਂ ਵਿਸਰ ਭੋਲੇ ਜਾਂ ਜਾਣ ਬੁੱਝ ਕੇ ਆਪਣੇ ਨਾਂ ਨਾਲੋਂ ਗਿਆਨੀ ਹਟਾਉਣਾ ਚਾਹਿਆ।
ਹਾਂਜੀ,
ਤੇ ਉਹ ਚੀਫ ਮਿਨਿਸਟਰ ਉਹਦੇ ਨਾ ਗੁਰਨਾਮ ਸਿੰਘ ਵੇਲੇ ਰਵਾਇਤ ਪੈ ਗਈ ਸੀ, ਕੈਰੋਂ ਵੇਲੇ ਵੀ ਸੀਗੀ, ਭਈ ਇਸ਼ਤਿਹਾਰ ਵੱਡੇ ਵੱਡੇ ਲੱਗਦੇ ਸੀ ਪੰਜਾਬ ਸਰਕਾਰ ਨੂੰ, ਤੇ ਚੀਫ ਮਿਨਿਸਟਰੀ ਦੀ ਫੋਟੋ ਲੱਗਦੀ ਹੁੰਦੀ, ਤੇ ਥੱਲੇ ਲਿਖਿਆ ਹੋਇਆ ਸਰਦਾਰ ਪ੍ਰਤਾਪ ਸਿੰਘ ਕੈਰੋਂ, ਲਕਸ਼ਮਣ ਸਿੰਘ ਗਿੱਲ, ਜਸਟਿਸ ਗੁਰਨਾਮ ਸਿੰਘ। ਇਸ ਤਰ੍ਹਾਂ ਹੀ ਇਹਨੇ ਵੀ ਆਪਣਾ ਜਦੋਂ ਚੀਫ ਮਿਨਿਸਟਰ ਬਣਿਆ ਲਿਖਾਉਣਾ ਸੀ, ਤੇ ਉਹ ਥੱਲੇ ਲਿਖਿਆ ਇਹਦੇ ਥੱਲੇ ਡਾਕਟਰ ਜ਼ੈਲ ਸਿੰਘ। ਉਹ ਮੈਂ ਕਿਹਾ ਜ਼ੈਲ ਸਿੰਘ ਨਾਂ ਦਾ ਡਾਕਟਰ ਤਾਂ ਕਦੀ ਸੁਣਿਆ ਨੀ ਸੀ, ਆ ਗਿਆਨੀ ਜ਼ੈਲ ਸਿੰਘ ਦੀ ਫੋਟੇ ਥੱਲੇ ਡਾਕਟਰ ਇੱਕਦਮ ਹੋਰ ਹੀ ਤਰ੍ਹਾਂ ਲੱਗਿਆ। ਉਹ ਹੁਣ ਇਹਨੂੰ ਕਿਉਂਕਿ ਪਟਿਆਲਾ ਯੂਨੀਵਰਸਿਟੀ ਵੱਲੋਂ ਇਹਨੇ ਲੈ ਲਿਆ ਨਾ ਹਨੇਰੀ ਡਾਕਟਰ, ਦੀ ਪਦਵੀ ਲੈ ਲਈ ਨਾ। ਇੱਕ ਤਾਂ ਹੁੰਦੇ ਨਾ ਡਾਕਟਰ ਆਪਣੇ ਝੋਲਾ ਛਾਪ ਡਾਕਟਰ ਟੀਕੇ ਲਾਉਣ ਵਾਲੇ, ਇੱਕ ਡਾਕਟਰ ਐਮ ਬੀ ਬੀ ਐਸ ਹੁੰਦੇ ਆ, ਇੱਕ ਡਾਕਟਰ ਪੀ ਐਚ ਡੀ ਹੁੰਦੇ ਆ, ਇੱਕ ਡੀ ਲਿਟ ਹੁੰਦੇ ਆ, ਇੱਕ ਸਾਇੰਸ ਦੇ ਡਾਕਟਰ ਹੁੰਦੇ ਆ, ਉਹ ਇੱਕ ਐਵੇਂ ਡਾਕਟਰ ਹੁੰਦੇ ਆ ਜਿਹਨਾਂ ਨੂੰ ਅੰਗਰੇਜ਼ੀ ਪੜ੍ਹੇ ਲਿਖਦੇ ਆਨਰੇਰੀ ਡਾਕਟਰ ਕਹਿੰਦੇ, ਅਸੀਂ ਪੇਂਡੂ ਉਹਨਾਂ ਨੂੰ ਹਨੇਰੀ ਡਾਕਟਰ ਕਹਿੰਦੇ ਆ। ਉਹ ਗਿਆਨੀ ਸਹਿਲ ਸਿੰਘ ਵੀ ਹਨੇਰੀ ਡਾਕਟਰ ਬਣ ਗਏ, ਪਰ ਉਹਦਾ ਯਤਨ ਸਫਲ ਨਹੀਂ ਹੋਇਆ। ਜਾਂ ਤਾਂ ਕਿਸੇ ਨੇ ਸਕੱਤਰ ਸਕੁੱਤਰ ਨੇ ਸ਼ਰਾਰਤ ਨਾਲ ਲਿਖ ਦਿੱਤਾ, ਝੂਠ ਨਹੀਂ ਸੀ ਇਹ, ਸੱਚ ਸੀ। ਪਟਿਆਲਾ ਯੂਨੀਵਰਸਿਟੀ ਨੇ ਆਨਰੇਰੀ ਡਾਕਟਰ ਦੀ ਡਿਗਰੀ ਦਿੱਤੀ ਸੀ। ਤੇ ਫਿਰ ਪਰ ਉਹਨੇ ਫਿਰ ਅਪਣਾ ਲਿਆ, ਹੋਮ ਮਿਨਿਸਟਰ ਬਣਦਿਆਂ ਵੀ ਗਿਆਨੀ ਜੈਲ ਸਿੰਘ, ਰਾਸ਼ਟਰਪਤੀ ਵੀ ਗਿਆਨੀ ਜੈਲ ਸਿੰਘ ਹੀ ਰਿਹਾ, ਗਿਆਨੀ ਜੈਲ ਸਿੰਘ ਹੀ ਮਰਿਆ।
ਤਾਂ ਜੀ ਗਿਆਨੀ ਦੀ ਗੱਲ ਤੁਸੀਂ ਭੁੱਲ ਗਏ, ਤੁਹਾਨੂੰ ਕਦੇ ਪਰੇਸ਼ਾਨੀ ਆਈ ਤੁਹਾਡੇ ਨਾਂ ਦੇ ਨਾਲ?
ਮੈਨੂੰ ਭਾਈ ਮੈਨੂੰ ਲੋਕੀ ਫੇਸਬੁੱਕ ਤੇ ਟੋਣੇ ਮਾਰਦੇ ਆ ਕਿ ਮੇਰਾ ਹਾਸੇ ਵਾਲਾ ਸੁਭਾਅ ਆ ਨਾ, ਤੇ ਕੁਦਰਤੀ ਬਦਲਦਾ ਨੀ ਹੈਗਾ। ਤੇ ਇੱਥੇ ਮੈਂ ਜਦੋਂ ਅੰਗਰੇਜ਼ੀ ਪੜ੍ਹਨ ਜਾਂਦਾ ਹੁੰਦਾ ਸੀ ਨਾ 1981 ਦੇ ਵਿੱਚ, ਨਿਊ ਸਾਊਥ ਯੂਨੀਵਰਸਿਟੀ ਫੁੱਲ ਟਾਈਮ ਕੋਰਸ ਜੁਆਇਨ ਕਰ ਲਿਆ।
ਅੱਛਾ,
ਤੇ ਮੈਂ ਗੱਲ ਕੀ ਕਰਨ ਲੱਗਿਆ ਸੀ
ਗਿਆਨੀ ਜੀ?
ਨਹੀਂ ਗੱਲ ਛੱਡੋ, ਮੈਨੂੰ ਤਾਂ ਜਦੋਂ ਨਿੱਕੇ ਹੁੰਦੇ ਨੂੰ, ਕਿਉਂਕਿ ਮੈਂ ਪਾਠ ਕਰ ਲੈਂਦਾ ਸੀ, ਮੈਨੂੰ ਲੋਕੀ ਬਾਬਾ ਜੀ ਕਹਿਣਾ ਸ਼ੁਰੂ ਕਰਤਾ।
ਅੱਛਾ,
ਤੇ ਫੇਰ ਗਾਂ ਵੇਖ ਲਓ ਵੀ ਮੈਂ ਗਿਆਨੀ ਤੋਂ ਪਹਿਲਾਂ ਵਿਦਵਾਨੀ ਦਾ ਇਮਤਿਹਾਨ ਦੇਣਾ ਸੀ ਤੇ ਉਹਦਾ ਫਾਰਮ ਭਰਨਾ ਪੈਂਦਾ, ਤੇ ਫਾਰਮ ਕਿਸੇ ਪ੍ਰਿੰਸੀਪਲ ਤੋਂ ਅਟੈਸਟ ਕਰਾਉਣਾ ਪੈਂਦਾ ਵੀ ਇਹ ਸਹੀ ਫਾਰਮ ਆ ਭੇਜਣ ਤੋਂ ਪਹਿਲਾਂ। ਤੇ ਮੈਂ ਜੀਂਦ ਸੀਗਾ ਰਾਗੀ, ਤੇ ਉੱਥੇ ਮੇਰੇ ਮਿੱਤਰ ਸੀ ਪ੍ਰੋਫੈਸਰ ਜਗਜੀਤ ਸਿੰਘ ਸਲੂਜਾ
ਜੀ,
ਤੇ ਉਹਨਾਂ ਕੋਲ ਮੈਂ ਕਾਲਜ ਚਲਿਆ ਗਿਆ ਵੀ ਆਹ ਪ੍ਰਿੰਸੀਪਲ ਕੋਲੋਂ ਟੈਸਟ ਕਰਵਾ ਦਿਓ।
ਅੱਛਾ,
ਤੇ ਉਹ ਮੈਨੂੰ ਫੜ ਕੇ ਮੇਰੇ ਕੋਲ ਫਾਰਮ ਤੇ ਤੁਰ ਪਏ ਤੇ ਕਹਿੰਦਾ ਗਿਆਨੀ ਜੀ ਮੇਰੇ ਮਗਰ ਮਗਰ ਆ ਜਾਓ।
ਅੱਛਾ,
ਯਾਨੀ ਉਹਨੂੰ ਪਤਾ ਆ ਕਿ ਮੈਂ ਗਿਆਨੀ ਨਹੀਂ ਹੈਗਾ, ਪਾਸ ਕੀਤੀ, ਮੈਂ ਵਿਦਵਾਨੀ ਦਾ ਇਮਤਿਹਾਨ ਦੇਣਾ ਆ, ਤੇ ਉਹਨੇ ਫਿਰ ਮੈਨੂੰ ਗਿਆਨੀ ਜੀ ਸੰਬੋਧਨ ਕੀਤਾ। ਸੋ ਇਸ ਤਰ੍ਹਾਂ ਮੇਰਾ ਗੱਲਾਂ ਬਾਤਾਂ ਸੁਣ ਕੇ, ਮੇਰੀ ਆ ਪੱਗ ਨੀਲੀ ਵੇਖ ਕੇ, ਦਾੜੀ ਖਿਲਰੀ ਹੋਈ ਵੇਖ ਕੇ, ਲੋਕੀ ਉਹ ਸਹਿ ਸੁਭਾਏ ਮੈਨੂੰ ਗਿਆਨੀ ਕਹਿ ਦਿੰਦੇ ਸੀਗੇ।
ਨਹੀਂ ਨਹੀਂ ਬਿਲਕੁਲ, ਚਲੋ ਕਈ ਕਈ
ਫੇਸਬੁੱਕ ਤੇ ਕੋਈ ਮੇਰੀ ਇਹੋ ਜਿਹੀ ਗੱਲ ਨਾ ਹਾਸੇ ਵਾਲੀ ਸੁਣ ਕੇ ਅਗਲੇ ਮਿਹਣਾ ਦੇ ਦਿੰਦੇ ਆ, ਲੈ ਤੂੰ ਗਿਆਨੀ ਬਣਿਆ ਫਿਰਦਾ, ਤੈਨੂੰ ਇਹ ਗੱਲ ਸੋਭਾ ਦਿੰਦੀ ਆ। ਤੇ ਕੋਈ ਇਹ ਵੀ ਕਹਿ ਦਿੰਦਾ ਅੱਗੋਂ, ਵੇਖ ਆਪਣੇ ਆਪ ਨੂੰ ਆਪੇ ਗਿਆਨੀ ਲਿਖੀ ਜਾਂਦਾ। ਤੋ ਫਿਰ ਮੈਂ ਉਹਨਾਂ ਨੂੰ ਇੱਕ ਵਾਰੀ ਵਿਸਥਾਰ ਨਾਲ ਦੱਸ ਦੇਣਾ ਕਿ ਭਾਈ ਮੈਂ ਆਪਣੀ, ਕੋਈ ਪਿੱਛੇ ਆਪਣੇ ਨਾਂ ਨਾਲ ਗੋਤ ਲਾਉਂਦਾ ਆ, ਕੋਈ ਤਖਲਸ ਲਾਉਂਦਾ ਆ, ਕੋਈ ਪਿੰਡ ਦਾ ਨਾਂ ਲਿਖਦਾ ਆ, ਕੋਈ ਸ਼ਹਿਰ ਦਾ ਨਾਂ ਲਿਖਦਾ ਆ ਵਿਖਰਾ ਕਰਨ ਲਈ। ਇਸ ਲਈ ਬਹੁਤ ਸਾਰੇ ਸੰਤੋਖ ਸਿੰਘਾਂ ਦੇ ਵਿੱਚੋਂ ਮੈਂ ਆਪਣੇ ਨਾਂ ਨਾਲ ਗਿਆਨੀ ਜੋੜਿਆ ਹੋਇਆ ਵਾ, ਵੀ ਪਛਾਣ ਕਿਹੜਾ ਸੰਤੋਖ ਸਿੰਘ, ਗਿਆਨੀ ਸੰਤੋਖ ਸਿੰਘ, ਤੇ ਇਹਦੇ ਨਾਲ ਮੇਰਾ ਗਿਆਨਵਾਨ ਹੋਣ ਦਾ ਦਾਵਾ ਕੋਈ ਨੀ। ਇੱਕ ਇੱਥੇ ਮੁਸਲਮਾਨ ਡਾਕਟਰ ਅਖਬਾਰ ਚਲਾਉਂਦਾ ਹੁੰਦਾ ਸੀ ਰੇਡੀਓ, ਉਹਨੇ ਮੈਨੂੰ ਇੰਟਰਵਿਊ ਤੇ ਕਹਿੰਦਾ ਜੀ ਤੁਹਾਡੇ ਗਿਆਨੀ ਦਾ ਕੀ ਮਤਲਬ, ਕੀ ਗਿਆਨੀ ਕਿਹਨੂੰ ਕਹਿੰਦੇ ਆ? ਮੈਂ ਕਿਹਾ ਜੀ ਗਿਆਨੀ ਮੋਟੇ ਤੌਰ ਤੇ ਤਿੰਨ ਪ੍ਰਕਾਰ ਦੇ ਹੁੰਦੇ ਆ।
ਅੱਛਾ,
ਇੱਕ ਤਾਂ ਜਿਹਨੇ ਯੂਨੀਵਰਸਿਟੀ ਤੋਂ ਡਿਗਰੀ ਲਈ ਹੋਵੇ ਉਹ ਗਿਆਨੀ ਹੁੰਦਾ ਆ। ਦੂਜਾ ਮੈਂ ਕਿਹਾ ਵੀ ਕੀ ਉਹਨੂੰ ਕਹਿੰਦੇ ਨੇ ਜਿਹਨੂੰ ਅਸਲੀ ਸੱਚਾ ਰੱਬੀ ਗਿਆਨ ਹੋਵੇ, ਉਹਨੂੰ ਗੁਰਮਤਿ ਦੇ ਵਿੱਚ ਬ੍ਰਹਮ ਗਿਆਨੀ, ਗਿਆਨੀ ਕੀ ਉਹਨੂੰ ਕਹਿੰਦੇ ਨੇ, ਗਿਆਨ ਮੁਕਤ ਬਪੜੀ ਵੀ ਗਿਆਨੀ ਤੇ ਆ ਗਏ, ਬਹੁਤ ਵੱਡਾ ਦਰਜਾ ਆ, ਜਿਹਨੂੰ ਡਿਗਰੀ ਡਿਗਰੀਆਂ ਨਾਲ ਕੋਈ ਸੰਬੰਧ ਨਹੀਂ, ਦੁਨਿਆਵੀ ਪੜ੍ਹਾਵੀ ਨਾਲ ਕੋਈ ਸੰਬੰਧ ਨਹੀਂ, ਅਸਲੀ ਗਿਆਨਵਾਨ ਉਹ ਉੱਚ। ਤੇ ਤੀਜਾ ਹੁੰਦਾ ਵੀ ਜਿਹੜਾ ਕੋਈ ਧਾਰਮਿਕ ਲੈਣ ਦੇ ਵਿੱਚ ਵਿਚਦਾ ਹੋਏ ਉਹਨੂੰ ਸਤਿਕਾਰ ਵਜੋਂ ਜਾਂ ਤਿਰਸਕਾਰ ਵਜੋਂ ਲੋਕੀ ਗਿਆਨੀ ਕਰਕੇ ਸੰਬੋਧਨ
ਕਰਦੇ,
ਉਹ ਜ਼ਰੂਰੀ ਨਹੀਂ ਉਹ
ਤਾਂ ਜੀ
ਸਤਿਕਾਰ ਹੋਵੇ ਜਾਂ ਹੈ ਗਿਆਨਵਾਨ।
ਇੱਕ ਚੌਥੀ ਤਰ੍ਹਾਂ ਦੇ ਵੀ ਹੁੰਦੇ ਗਿਆਨੀ
ਹੈ ਜੀ,
ਚੌਥੀ ਤਰ੍ਹਾਂ ਦੇ ਗਿਆਨੀ ਵੀ ਹੁੰਦੇ ਆ ਇੱਕ।
ਹਾਂ, ਉਹ ਤੁਸੀਂ ਦੱਸ ਦਿਓ।
ਪਰ ਜਿੱਦਾਂ ਹੁਣ ਮੇਰੇ ਪਿੱਛੇ ਮੈਂ ਕਿਤਾਬਾਂ ਰੱਖ ਕੇ ਬ੍ਰੌਡਕਾਸਟ ਕਰਨ ਲੱਗ ਪਿਆ, ਲੋਕਾਂ ਨੇ ਕਹਿਣਾ ਬੜਾ ਗਿਆਨੀ, ਇੰਨੀਆਂ ਕਿਤਾਬਾਂ ਪਿੱਛੇ ਰੱਖੀਆਂ, ਇੱਦਾਂ ਦੇ ਗਿਆਨੀ ਵੀ ਹੁੰਦੇ ਆ। ਤੁਹਾਡੀ ਪਹਿਲੀ ਕਿਤਾਬ ਆਈ ਸੀ ਨਾ ਤੁਸੀਂ ਲਿਖੀ ਸੀ, ਤੇ ਉਹਦੇ ਵਿੱਚ ਨਾ ਤੁਸੀਂ ਇੱਕ ਬਹੁਤ ਵਧੀਆ ਪ੍ਰਸੰਗ ਲਿਖਿਆ ਸੀਗਾ ਏਅਰਪੋਰਟ ਵਾਲਾ, ਕਿ ਤੁਹਾਨੂੰ ਜਹਾਜ਼ ਦੇ ਵਿੱਚ ਕੁਛ ਨੌਜਵਾਨ ਮਿਲੇ ਤੇ ਗੱਲਾਂ ਬਾਤਾਂ ਤੋਂ ਤੁਹਾਡੀਆਂ ਬੜੀਆਂ ਪ੍ਰਭਾਵਿਤ ਹੋਏ, ਤੇ ਏਅਰਪੋਰਟ ਤੇ ਉਤਰਨ ਲੱਗੇ ਕਹਿੰਦੇ ਸਿਡਨੀ ਵੀ ਜੇ ਤੁਹਾਨੂੰ ਅਸੀਂ ਮਿਲਣਾ ਹੋਵੇ ਤਾਂ ਕਿੱਦਾਂ ਮਿਲੀਏ, ਨੰਬਰ ਉਦੋਂ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਸੀ ਹੁੰਦਾ, ਤੁਸੀਂ ਉਹਨੂੰ ਕਿਹਾ ਵੀ ਮੂੰਹ ਜਵਾਨੀ ਤਾਂ ਮੈਨੂੰ ਹੁਣ ਆਪਣਾ ਨੰਬਰ ਚੇਤੇ ਨਹੀਂ, ਪਰ ਤੁਸੀਂ ਇੱਦਾਂ ਕਰਿਓ ਸਿਡਨੀ ਦੇ ਵਿੱਚ ਕਿਤੇ ਕਿਸੇ ਵੀ ਕਹਿ ਦਿਓ ਵੀ ਸੰਤੋਖ ਸਿੰਘ, ਉਹਦਾ ਨਾਮ ਮੇਰਾ ਹੈਗਾ ਸੰਤੋਖ ਸਿੰਘ ਪਰ ਮੈਂ ਗਿਆਨੀ ਗਿਆਨੀ ਕਰਕੇ ਬਦਨਾਮ ਹੈ, ਇਹ ਤੁਸੀਂ ਪਹਿਲੀ
ਹੋਰ ਕੀ ਮੈਂ ਹੋਰ ਮੈਂ ਕੀ ਕਹਿੰਦਾ ਵੀ ਮੈਂ ਬੜਾ ਪ੍ਰਸਿੱਧ ਹਾਂ।
ਉਹ ਸਾਨੂੰ ਬੜਾ ਆਸਾ ਆਇਆ ਉਦੋਂ ਸੁਣ ਕੇ ਵੀ ਬੰਦਾ, ਚਲੋ ਦੇਖੋ ਇਹ ਇੱਕ ਨਾ ਇੱਕ ਮਜ਼ਾਇਆ ਹੁੰਦਾ, ਸੈਟਾਇਰ ਹੁੰਦਾ। ਤੇ ਤਾਇਆ ਜੀ ਗੱਲਾਂ ਥੋੜੀਆਂ ਹੋਰ ਵੀ ਕਰਨੀਆਂ ਸੀਗੀਆਂ, ਪਰ ਅਗਲੇ ਹਫ਼ਤੇ ਆਪਾਂ ਕਰਾਂਗੇ ਬਟਾਲੇ ਦੇ ਸੰਬੰਧ ਦੇ ਵਿੱਚ।
ਮਜ਼ਾਇਆ ਗੱਲ ਤੋਂ ਨਿੱਕੀ ਜੀ ਇੱਕ ਮਿੰਟ ਦੀ ਗੱਲ, ਉਹ ਮੈਂ ਜਦੋਂ ਨਾ ਯੂਨੀਵਰਸਿਟੀ 'ਚ ਇੱਥੇ ਜਾਂਦਾ ਸੀ ਪੜ੍ਹਨ, ਤੇ ਜਿਹੜੀ ਬੀਬੀ ਪ੍ਰੋਫੈਸਰ ਜ਼ਿਆਦਾ ਦਿਲਚਸਪੀ ਲੈਂਦੀ ਸੀ ਵਿਦਿਆਰਥੀਆਂ 'ਚ, ਤੇ ਉਹ ਕਹਿੰਦੀ ਸੰਤੋਖ ਬੀ ਕੇਅਰਫੁਲ,
ਅੱਛਾ
ਯੂ ਹੈਵ ਗੋਟ ਓਵਰ ਸੈਂਸ ਆਫ ਹਿਊਮਰ, ਸਮ ਟਾਈਮ ਇਟ ਬੈਕਫਾਇਰਸ। ਉਹ ਜਿਹੜੇ ਮੈਨੂੰ ਨਹੀਂ ਜਾਣਦੇ ਉਹ ਮੇਰੀ ਗੱਲਬਾਤ ਤੋਂ ਨਾਰਾਜ਼ਗੀ ਵੀ ਮੰਨ ਲੈਂਦੇ।
ਠੀਕ ਹੈ। ਸੋ ਤਾਇਆ ਜੀ ਬਹੁਤ ਵਧੀਆ ਲੱਗਿਆ, ਮੈਸੇਜ ਬਹੁਤ ਜ਼ਿਆਦਾ ਆ ਰਹੇ ਨੇ, ਮੈਂ ਤਾਂ ਪੜ੍ਹ ਵੀ ਨਹੀਂ ਹੋ ਰਹੇ, ਪਰ ਆਪਾਂ ਅਗਲੇ ਹਫ਼ਤੇ ਦੇਖੋ ਹੁਣ ਸੰਗਰਾਂਦ ਹੈ ਕੱਲ੍ਹ ਨੂੰ, ਅਗਲੇ ਹਫ਼ਤੇ ਨਾ ਪਹਿਲੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਦੇ ਬਾਰੇ ਆਪਾਂ ਗੱਲ ਕਰਨੀ ਹੈ, ਕਿਉਂਕਿ ਉਹ ਕੈਲੰਡਰ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਨਾ ਇਹ ਆ ਰਿਹਾ ਆ 8 ਅੱਸੂ ਨੂੰ, ਯਾਨੀ ਕਿ ਇਹ ਸ਼ਨਿਚਰਵਾਰ ਨੂੰ ਪ੍ਰੋਗਰਾਮ ਕਰਨਾ, ਉਸ ਤੋਂ ਅਗਲੇ ਦਿਨ ਇਹ ਪੁਰਬ ਹੈ। ਅਤੇ ਉਹ ਇਹ ਇਹ ਵੀ ਇੱਕ ਬੜਾ ਇੰਟਰਸਟਿੰਗ ਟੋਪਿਕ ਹੈ, ਪਹਿਲੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ ਅਤੇ ਉਹਦੇ ਵਿੱਚ ਕੀ ਘਟਨਾਕ੍ਰਮ ਵਾਪਰਿਆ, ਕੀ ਕੁਛ ਵਾਪਰਿਆ ਉਸ ਵੇਲੇ, ਇਹਦੇ ਬਾਰੇ ਨਾ ਆਪਾਂ ਡਿਟੇਲ ਦੇ ਵਿੱਚ ਤੁਹਾਤੋਂ ਜਾਣਕਾਰੀਆਂ ਲਵਾਂਗੇ। ਸੋ ਤਾਇਆ ਜੀ ਬਹੁਤ
ਜ਼ਰੂਰ, ਜੋ ਇੱਕ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਪਹਿਲਾਂ ਦੱਸ ਦਿੱਤਾ ਆ, ਪਹਿਲਾਂ ਤੁਸੀਂ ਛਾਪਾ ਮਾਰਦੇ ਹੁੰਦੇ ਸੀ ਮੇਰੇ 'ਤੇ, ਅਤੇ ਦੂਜੀ ਗੱਲ ਇਹ ਹੈ ਵੀ ਆਪਾਂ ਕਿਸੇ ਦਿਨ ਨਾ ਕਿ ਸੰਗਰਾਂਦ ਬਾਰੇ ਵੀ ਆਪਾਂ ਕਿਤੇ ਕਰਾਂਗੇ, ਕਿਉਂਕਿ ਬਹੁਤ ਸਾਰੇ ਨਵੇਂ ਵਿਦਵਾਨ ਸੋ ਕਾਲਡ ਡਾਂਗਾਂ ਲੈ ਕੇ ਸੰਗਰਾਂਦ ਦੇ ਮਗਰ ਪਏ ਆ, ਕਈ ਗੁਰਦੁਆਰਿਆਂ 'ਚ ਉਹਨਾਂ ਸੰਗਰਾਂਦ ਦੇ ਮੌਕੇ ਦੇ ਦਿਨ ਦੀਵਾਨ ਲਾਉਣੋਂ ਹਟਾ ਤੇ ਆ
ਜੀ ਜੀ,
ਉਹਦੇ ਬਾਰੇ ਵੀ ਆਪਾਂ ਕੋਈ ਗੱਲ ਕਰਾਂਗੇ। ਹਾਂਜੀ
ਬਿਲਕੁਲ ਬਿਲਕੁਲ ਕਰਾਂਗੇ ਆਪਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਸ਼ੇਅਰ ਕਰਾਂਗੇ। ਸੋ ਤਾਇਆ ਜੀ ਆਪਾਂ ਹੁਣ ਆਪਾਂ ਅਗਲੇ ਸਰੋਤਿਆਂ ਨੂੰ ਵੀ ਲੈਣਾ, ਗੁਰਪ੍ਰੀਤ ਗਿੱਲ ਹੁਣਾਂ ਨੂੰ ਪ੍ਰੋਗਰਾਮ 'ਚ ਲੈਣਾ, ਅਤੇ ਹਾਜ਼ਰੀ ਅੱਜ ਦੀ ਇੰਨੀ ਕਿ ਆਪਣੀ
ਮੇਰਾ ਅਜੇ ਇੱਕ ਮਿੰਟ ਰਹਿੰਦਾ
ਰਹਿੰਦਾ ਚਲੋ
ਚਲ ਚੰਗਾ ਜੀ, ਤੁਹਾਨੂੰ ਮੈਂ ਆਪਣਾ ਇੱਕ ਮਿੰਟ ਦਿੱਤਾ।
ਠੀਕ ਹੈ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਸਤਿਕਾਰਿਤ ਤਾਇਆ ਜੀ, ਦੇਖੋ ਰੱਖਦੇ ਸਾਰ ਹੀ ਘੰਟੀ ਵੱਜਣੀ ਸ਼ੁਰੂ ਹੋ ਗਈ, ਅਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਚਹੇਤੇ ਨੇ ਉਹ ਫੋਨ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਗਾਈਡ ਵੀ ਕਰਦੇ, ਦੱਸ ਵੀ ਦੇ ਨੇ ਵੀ, ਪੁੱਛਦੇ ਨੇ ਵੀ। ਅਤੇ ਸਾਡੇ ਨਾਲ ਗੁਰਪ੍ਰੀਤ ਗਿੱਲ ਪ੍ਰੋਗਰਾਮ ਦੇ ਵਿੱਚ ਜੁੜਨਗੇ ਬਸ ਥੋੜ੍ਹੇ ਹੀ ਟਾਈਮ ਦੇ ਵਿੱਚ, ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਮੈਸੇਜ ਵੀ ਸ਼ੇਅਰ ਕੀਤੇ ਆ ਕਾਫੀ। ਅਤੇ ਹੁਣ ਇੱਕ ਸਾਡੇ ਨਾਲ ਬਾਬਾ ਜੀ ਜੁੜੇ ਨੇ, ਨਾਮ ਇਹਨਾਂ ਦਾ ਬਾਬਾ ਜੀ ਹੈ, ਬਹੁਤ ਵਧੀਆ ਜੀ। ਅਤੇ ਬਬਲ ਟਹਿਣਾ ਹੁਣੀ ਪ੍ਰੋਗਰਾਮ ਦੇ ਵਿੱਚ ਜੁੜੇ ਸੀ, ਅਤੇ ਉਹਨਾਂ ਨੇ ਫੇਸਬੁੱਕ 'ਤੇ ਮੈਸੇਜ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਬਲਜੀਤ ਖੇਲਾ ਸਾਡੇ ਛੋਟੇ ਵੀਰ ਤਾਏ ਭਤੀਜੇ ਨੂੰ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਹੀ, ਅਤੇ ਹਰਜਿੰਦਰ ਸਿੰਘ ਅਟਵਾਲ ਜੀ ਸਾਡੇ ਨਾਲ ਬ੍ਰਿਸਬਨ ਤੋਂ ਸੋਰੀ ਮੈਲਬਨ ਤੋਂ ਜੁੜਦੇ ਨੇ, ਅਤੇ ਸੁਖਵੰਤ ਸਿੰਘ ਸਿੱਖੀ ਦੇ ਵਿਕੀਪੀਡੀਆ ਸਾਡੇ ਪਿਆਰੇ ਗਿਆਨੀ ਸੰਤੋਖ ਸਿੰਘ ਜੀ, ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਹੋਰ ਲੰਮੀਆਂ ਉਮਰਾਂ ਦੇਣ, ਅਤੇ ਬਿੱਕਰ ਬਾਈ ਵੀ ਸਾਡੇ ਨਾਲ ਜੁੜੇ ਸਨ, ਹਰਦੇਵ ਸਿੰਘ ਸਾਡੇ ਨਾਲ ਜੁੜੇ ਸਨ ਕਮੈਂਟਸ ਦੇ ਜ਼ਰੀਏ। ਅਤੇ ਇੱਧਰ ਉਹ ਇੱਕ ਗੱਲ ਰਹਿ ਗਈ ਜਿਹੜੀ ਪੁੱਛਣ ਤੋਂ, ਉਹ ਆਪਾਂ ਫਿਰ ਚਲੋ ਕੱਲ੍ਹ ਨੂੰ ਕਰ ਲਾਂਗੇ, ਅਤੇ ਜੋਈ ਸਾਹਿਬ ਨੇ ਧਿਆਨ ਦਵਾਇਆ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਮਿੱਤਰ ਪਿਆਰੇ ਜੁੜਦੇ ਨੇ ਟੀ ਵੀ ਦੇ ਉੱਤੇ, ਗੁਰਿੰਦਰ ਸਿੰਘ ਹੁਣੀ ਦੇਖ ਰਹੇ ਨੇ, ਕਹਿੰਦੇ ਹੁਣ ਬਣੀ ਗੱਲ, ਵੱਡੇ ਟੀ ਵੀ ਦੇ ਉੱਤੇ ਚੱਲ ਰਿਹਾ ਜੀ। ਅਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਫੋਟੋਆਂ ਸਾਂਝੀ ਕੀਤੀ ਹੈ, ਅਤੇ ਇਹ ਵੀ ਦੱਸੋ ਕਿ ਮੌਜੂਦਾ ਸਮੇਂ ਵਿੱਚ ਬਾਬੇ ਨਾਨਕ ਦੀ ਜੰਝ ਅੱਗੇ ਨੌਜਵਾਨੀ ਅਤੇ ਹੂੜ ਮਿੱਤ ਭੀੜ ਮੋਟਰਸਾਈਕਲਾਂ 'ਤੇ ਪਟਾਕੇ ਪਾਉਂਦੇ ਹੋਏ ਬੀਬੀਆਂ ਭੈਣਾਂ ਨਾਲ ਗਲਤ ਕਰਦਾ ਹੋਏ, ਇਹਦੇ ਬਾਰੇ ਕੀ ਖਿਆਲ ਹੈ? ਪਤਾ ਹੀ ਹੈ ਜੀ ਸਾਰਿਆਂ ਨੂੰ। ਅਤੇ ਸੁਰਿੰਦਰ ਸਿੰਘ ਸੁਰਿੰਦਰਪਾਲ ਸਿੰਘ ਖਟਕੜ ਜੀ, ਫੋਨ ਦੀ ਪ੍ਰੋਬਲਮ ਆ ਰਹੀ, ਦੇਖੋ ਸਲੀਪਿੰਗ ਪ੍ਰੋਬਲਮ ਜਿਹੜੀ ਹੈ ਫੋਨ ਦੀ, ਉਹ ਅਸੀਂ ਸੋਲਵ ਕੀਤੀ ਸੀ, ਹੋ ਸਕਦਾ ਮਤਲਬ ਫਿਰ ਦੇਖਣਾ ਪੈ ਗਿਆ ਇਹਦੇ ਬਾਰੇ। ਲਖਵੀਰ ਸਿੰਘ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਪ੍ਰੀਤ ਸਿੱਧੂ, ਇਹਨਾਂ ਦੀਆਂ ਤਸਵੀਰਾਂ ਮੈਂ ਥੋੜ੍ਹੀ ਦੇਰ ਤੱਕ ਸਾਂਝੀਆਂ ਕਰਾਂਗਾ, ਟਰੱਕ ਦੀਆਂ ਭੇਜ ਰਹੇ ਨੇ, ਅਤੇ ਦੱਸਿਓ ਕਿੱਥੋਂ ਭੇਜ ਰਹੇ ਨੇ ਜੀ। ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਗੁਰਪ੍ਰੀਤ ਗਿੱਲ ਸ਼ਾਮਲ ਹੋ ਚੁੱਕੇ ਨੇ। ਗੁਰਪ੍ਰੀਤ ਜੀ ਆ ਰਹੀ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ?
ਮੈਂ ਤਾਂ ਭਾਜੀ ਤੇ ਕੈਮਰਾ ਵੀ ਆਨ ਕਰਕੇ ਬੈਠਾ ਹੈ, ਤੁਸੀਂ ਪਤਾ ਨਹੀਂ ਮੈਨੂੰ ਬਲੌਕ ਹੀ ਕਰਤਾ।
ਹਾਂ ਨਹੀਂ ਮੈਂ ਲੌਕ ਨਹੀਂ ਕੀਤਾ ਹੋਇਆ, ਤੁਸੀਂ ਆਪਣੇ ਆਓ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ, ਬਾਕੀ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
ਹਾਂ, ਆਵਾਜ਼ ਤੁਹਾਡੀ ਬੜੀ ਟਣਕਦੀ ਆ ਰਹੀ ਹੈ, ਲੱਗਦਾ ਹੁਣੇ ਹੀ ਉੱਠੇ ਹੋ।
ਠੰਡੇ ਪਾਣੀ ਦਾ ਮੂੰਹ ਤਵਾਰਤਾ ਤੁਸੀਂ ਸਵੇਰੇ ਸਵੇਰੇ।
ਦੇਖੋ ਅੱਜ ਤੁਹਾਨੂੰ ਪਤਾ ਸੀਗਾ ਵੀ ਆਉਣਾ, ਅਤੇ ਮੈਨੂੰ ਬੇਨਤੀ ਸਪੈਸ਼ਲ ਕੀਤੀ ਕਿ ਮੈਨੂੰ ਔਨ ਏਅਰ ਨਾ ਕਿਤੇ ਲੈ ਲਿਓ।
ਭਾਜੀ ਹੁਣ ਜਿਹੜੇ ਰਾਤ ਨੂੰ ਕੰਮ ਕਾਰ ਕਰਦੇ ਨੇ ਨਾ, ਤੇ ਉਹਨਾਂ ਵਾਸਤੇ ਸਵੇਰੇ ਉੱਠਣਾ ਬੜਾ ਔਖਾ ਹੁੰਦਾ।
ਹਾਂ ਇਹ ਤਾਂ ਚਲੋ
ਇਹ ਆ ਚੱਕਰ।
ਹਾਂ ਚਲੋ, ਮੈਂ ਤੁਹਾਨੂੰ ਤੁਹਾਡੀ ਇਕੱਲੀ ਤਸਵੀਰੇ ਲਾਤੀ ਆ, ਸੋਹਣੀ ਪੱਗ ਬੰਨੀ ਹੁੰਦੀ ਹੈ ਨਾ।
ਸਫਾਰੀ ਦੇ ਵਿਚ ਮੈਨੂੰ ਉਹ ਦੇ ਨੀ ਰਹੀ,
ਪਰਮਿਸ਼ਨਾਂ ਦੀ ਪ੍ਰੋਬਲਮ ਹੋਣੀ ਆ। ਤੁਸੀਂ ਆਈਟੀ ਦੇ ਬੰਦੇ ਆ,
ਮੈਂ ਕਰ ਰਿਹਾ ਉਹਨੂੰ ਸੋਲਵ ਜਿਹਾ। ਚਲੋ ਕੋਈ ਨੀ,
ਚਲੋ ਕੋਈ ਨੀ, ਪ੍ਰੋਗਰਾਮ ਤੋਂ ਬਾਅਦ ਕਰ ਲਾਂਗੇ। ਤੇ ਗੱਲ ਇਹ ਆ ਵੀ ਪਹਿਲਾਂ ਆਪਾਂ ਥੋੜੇ ਸੁਨੇਹੇ ਲੈ ਲਈਏ, ਤੇ ਫਿਰ ਆਪਾਂ ਗੱਲਬਾਤ ਆਪਣੀ ਜਾਰੀ ਰੱਖਾਂਗੇ। ਕੁਛ ਮੁੱਦੇ ਨੇ ਤੇ ਉਹ ਵੀ ਆਪਾਂ ਸ਼ੇਅਰ ਕਰਨੇ ਆ। ਸਾਡੇ ਨਾਲ ਨਾ ਸਰੋਤੇ ਬੜੇ ਜੁੜਦੇ ਨੇ, ਦੇਸ਼ ਵਿਦੇਸ਼ਾਂ ਤੋਂ ਜੁੜਦੇ ਨੇ, ਬੜੇ ਕੰਮਾਂ ਕਾਰਾਂ ਵਾਲੇ ਹੁੰਦੇ ਨੇ, ਤਾਂ ਉਹ ਆਪਾਂ ਹੁਣ ਸਕਰੀਨ 'ਤੇ ਮੈਂ ਸ਼ੇਅਰ ਕਰਨ ਜਾ ਰਿਹਾ। ਅਤੇ ਸਾਡੇ ਨਾਲ ਸੁਖਪ੍ਰੀਤ ਸਿੱਧੂ ਜੁੜੇ ਨੇ, ਬਰਫ਼ ਦੇ ਵਿੱਚ ਦੇਖੋ ਟਰੱਕ ਚਲਾ ਰਹੇ ਨੇ, ਅਤੇ ਕਿਆ ਬਾਤ ਹੈ ਜੀ। ਅਤੇ ਕਨੇਡਾ ਦੀ ਇਹ ਫੋਟੋਆਂ ਭੇਜ ਰਹੇ ਨੇ ਜਿਹੜੀਆਂ ਕਿ ਮੈਂ ਸਕਰੀਨ ਦੇ ਉੱਤੇ ਸ਼ੇਅਰ ਕਰ ਰਿਹਾ। ਅਤੇ ਬਹੁਤ ਔਖਾ ਕੰਮ ਹੈ ਜੀ, ਤੁਸੀਂ ਮੇਰਾ ਖਿਆਲ ਕਨੇਡਾ ਗਏ ਨਹੀਂ ਲੱਗਦੇ ਤਾਂ ਗੁਰਪ੍ਰੀਤ। ਅਤੇ ਇੱਧਰ ਇੱਕ ਫੋਟੋ ਸਾਡੇ ਨਾਲ ਸ਼ੇਅਰ ਕੀਤੀ ਸੀ ਗੁਰਿੰਦਰ ਸਿੰਘ ਹੁਣਾਂ ਨੇ ਟੀ ਵੀ ਦੇ ਉੱਤੇ, ਮੈਨੂੰ ਤਾਂ ਗਿਆਨੀ ਜੀ ਨੂੰ ਦੇਖ ਰਹੇ ਨੇ, ਅਤੇ ਉਹ ਵੀ ਬਹੁਤ ਵਧੀਆ ਲੱਗ ਰਿਹਾ। ਤਾਂ
ਜੀ ਇੱਧਰੋਂ ਸੈੱਟ ਹੋ ਗਿਆ ਕਾਲ, ਐਂਡ ਕਰਕੇ ਮੈਂ ਫਿਰ ਇੱਧਰੋਂ ਸਟੂਡੀਓ 'ਚ ਐਂਟਰ।
ਹਾਂਜੀ ਹਾਂਜੀ, ਕਰੋ ਜਦ ਤੱਕ ਐਂਡ, ਅਤੇ ਆਪਾਂ ਫਿਰ ਇੱਧਰ ਗੱਲਬਾਤ, ਜਦ ਤੱਕ ਮੈਂ ਸੁਨੇਹਾ ਦੇ ਨਾਲ ਜੂਝ ਰਿਹਾ। ਅਤੇ ਹਾਂਜੀ ਹਾਂਜੀ, ਮੇਰੇ 'ਤੇ ਇੰਨਾ ਲੋਡ ਪਿਆ, ਕੋਈ ਨਹੀਂ ਕੱਟ ਕੇ ਤੁਸੀਂ ਇੱਧਰ ਜੁਆਇਨ ਕਰ ਲਓ, ਕੋਈ ਪ੍ਰੋਬਲਮ ਨਹੀਂ। ਹਾਂਜੀ, ਅਤੇ ਸਾਡੇ ਨਾਲ ਚਾਹਲ ਭਾਅ ਜੀ ਜੁੜੇ ਨੇ, ਅਤੇ ਇਹਨਾਂ ਨੇ ਭੇਜਿਆ ਸੀਗਾ ਕਿ ਇੱਕ ਵਾਰੀ ਇੱਕ ਘਰ ਵਾਲੀ ਘਰ ਵਾਲੇ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ, ਮੇਰਾ ਖਿਆਲ ਨਹੀਂ ਰੱਖਦੇ। ਉਹ ਕਹਿੰਦਾ ਕਮਲੀਏ ਤੂੰ ਮੇਰਾ ਰੱਬ ਹੈ ਰੱਬ, ਅਤੇ ਕਹਿੰਦੀ ਅੱਛਾ ਸੱਚੀ? ਕਹਿੰਦਾ ਹਾਂ, ਰੱਬ ਵੀ ਮੇਰੀ ਨਹੀਂ ਸੁਣਦਾ, ਤੂੰ ਵੀ ਮੇਰੀ ਨਹੀਂ ਸੁਣਦੀ। ਸੋ ਰੱਬ ਵਾਲੀ ਸਿਚੁਏਸ਼ਨ ਹੀ ਹੈ। ਸੋ ਇਹ ਚੁਟਕਲਾ ਭੇਜਿਆ ਸੀ ਸਾਨੂੰ ਉਹਨਾਂ ਨੇ, ਅਤੇ ਚਾਹਲ ਸਾਹਿਬ ਨਿਊਜ਼ ਭੇਜਦੇ ਹੁੰਦੇ ਸਾਨੂੰ, ਬਹੁਤ ਵਧੀਆ ਲੱਗਦਾ। ਅਤੇ ਸਾਰਿਆਂ ਦਾ ਧੰਨਵਾਦ ਜਿਹੜੇ ਸਾਡੇ ਨਾਲ ਸਾਂਝਾਂ ਪਾਉਂਦੇ ਨੇ। ਅਤੇ ਗੁਰਪ੍ਰੀਤ ਗਿੱਲ ਹੁਣੀ ਜੁੜ ਚੁੱਕੇ ਨੇ ਜੀ, ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਕਿਆ ਬਾਤ ਹੈ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਕਿਆ ਬਾਤ ਹੈ, ਦਰਸ਼ਨ ਹੋ ਗਏ ਅੱਜ, ਫਿਰ ਦੇਖ ਲਓ।
ਕਿਉਂਕਿ
ਗਿੱਲ ਗਿੱਲ ਨੂੰ ਟਰੱਸਟ ਨਹੀਂ ਕਰਦੇ ਮੈਨੂੰ ਲੱਗਦਾ, ਇਹ ਟਰੱਸਟ ਇਸ਼ੂ ਹੈ, ਟਰੱਸਟ ਇਸ਼ੂ,
ਬਹੁਤ ਤਗੜੇ
ਉਹਨਾਂ ਦਾ ਆਪਣਾ ਟਰੱਸਟ ਬਣਿਆ ਹੋਇਆ ਨਾ, ਉਹ ਉਸ ਟਰੱਸਟ ਦੇ ਵਿੱਚ ਇੱਕ ਹੋਰ ਗਿੱਲ ਨੂੰ ਨਹੀਂ ਐਡ ਕਰਨਾ ਚਾਹੁੰਦੇ ਹੋ?
ਨਹੀਂ, ਤੁਸੀਂ ਮੇਰੇ ਬਾਪੂ ਜੀ ਤੋਂ ਪੁੱਛ ਲਓ ਵੀ ਤੁਸੀਂ ਆਪਣੇ ਮੁੰਡੇ ਨੂੰ ਟਰੱਸਟ ਕਰਦੇ ਆ, ਉਹ ਕਹਿੰਦਾ ਨਾ ਨਾ,
ਉੱਤੇ ਵੀ ਟਰੱਸਟ ਇਸ਼ੂ ਹੈ,
ਉੱਤੇ ਵੀ ਟਰੱਸਟ ਇਸ਼ੂ ਹੈ, ਉੱਤੇ ਵੀ ਟਰੱਸਟ ਇਸ਼ੂ ਹੈ।
ਠੀਕ ਹੈ, ਹਾਂਜੀ। ਰਾਜਧਾਨੀ ਕਿਵੇਂ, ਠੀਕ ਠਾਕ ਹੈ?
ਰਾਜਧਾਨੀ ਬਸ ਦਿਨੇ ਗਰਮ ਹੋ ਜਾਂਦੀ, ਰਾਤ ਨੂੰ ਠੰਡੀ ਹੋ ਜਾਂਦੀ ਜੀ, ਤੇ ਮੌਸਮ ਏਦਾਂ ਦੇ ਚੱਲਣ ਦੇ ਤੇ ਲੋਕ ਬਿਮਾਰ ਹੋ ਰਹੇ ਆ ਮੌਸਮ ਦੇ ਸਾਡੇ ਨੂੰ ਚੇਂਜ ਕਰਕੇ।
ਅੱਛਾ, ਲਓ ਜੀ ਗੁਰਪ੍ਰੀਤ ਗਿੱਲ ਆ ਗਏ ਨੇ, ਤੇ ਅੱਜ ਲਾਈਵ ਤੁਸੀਂ ਉਹਨਾਂ ਨੂੰ ਦੇਖ ਰਹੇ ਹੋ। ਤੇ ਤੁਹਾਨੂੰ ਪਤਾ ਕਿ ਬਹੁਤ ਸਾਰੇ ਟੀਵੀਜ਼ ਦੇ ਉੱਤੇ ਚੱਲ ਰਿਹਾ ਪ੍ਰੋਗਰਾਮ, ਮੈਨੂੰ ਅਮਰੀਕਾ ਤੋਂ ਫੋਟੋਆਂ ਆ ਰਹੀਆਂ ਕਿ ਟੀਵੀ ਦੇ ਉੱਤੇ ਅਸੀਂ ਯੂਟਿਊਬ ਰਾਹੀਂ ਦੇਖ ਰਹੇ ਹਾਂ, ਬਹੁਤ ਵਧੀਆ ਗੱਲ ਹੈ ਜੀ,
ਬਹੁਤ ਵਧੀਆ ਜੀ,
ਸਟਾਰ ਬਣ ਗਏ ਦੇਖ ਲਓ ਆਪਾਂ ਤਾਂ, ਟੀਵੀ ਸਟਾਰ
ਪੂਰੇ ਜੀ ਪੂਰੇ।
ਕਦੇ ਸੋਚਿਆ ਸੀ ਅਸੀਂ ਟੀਵੀ ਤੇ ਵੀ ਆਇਆ ਕਰਾਂਗੇ ਗੁਰਪ੍ਰੀਤ? ਅਸੀਂ ਤਾਂ ਐਂਟੀਨੇ ਵਾਲਾਂ ਦੇ ਰਹਿ ਗਏ ਉੱਪਰ, ਕੌਮ ਬਹਿ ਜਾਂਦਾ ਹੁੰਦਾ ਸੀ, ਉਹ ਰਿਸੈਪਸ਼ਨ ਖਤਮ ਹੋ ਜਾਣੀ। ਫਿਰ ਸਾਨੂੰ ਉੱਪਰ ਚਾੜ ਦੇਣਾ ਮਾਮੇ ਨੇ, ਉਹ ਇਹਨੂੰ ਸਿੱਧਾ ਕਰਕੇ ਆਓ, ਕਦੇ ਸੋਚਿਆ ਸੀਗਾ ਅਸੀਂ ਵੀ ਆਵਾਂਗੇ ਇੱਥੇ, ਹੈ ਨਾ? ਕਮਾਲ ਹੋ
ਗਈ, ਇੰਨਾ ਦੂਰਦੇਸ਼ੀ ਆਪਾਂ ਹੈ ਨੀ ਗੇ ਭਾਜੀ, ਆਪਣੀ ਕਮਿਊਨਿਟੀ ਚ ਹੈ ਨੀ ਦੂਰਦੇਸ਼ੀ, ਆਪਾਂ ਵੀ ਪਹਿਲੋ ਕਿੰਨਾ ਚਿਰ ਤਾਂ ਸਾਡੇ ਉਹ ਬਲੈਕ ਐਂਡ ਵਾਈਟ ਹੀ ਚੱਲਦਾ ਰਿਹਾ ਟੀਵੀ, ਪਹਿਲੋ ਸਟਰਗਲ ਤਾਂ ਇਹੀ ਰਹੀ ਵੀ ਰੰਗਦਾਰ ਕਦੋਂ ਆਉਣਾ, ਟੀਵੀ ਤੇ ਆਉਣ ਵਾਲੀ ਗੱਲ ਤਾਂ ਬਹੁਤ ਪੁਰਾਣੀ ਆ ਵੀ, ਉਹ ਤਾਂ ਤੁਸੀਂ ਤੁਹਾਡੇ ਨੇੜੇ ਤੇੜੇ ਵੀ ਨਹੀਂ ਪੁੜਦੇ,
ਨਹੀਂ ਸਾਨੂੰ ਤਾਂ ਬਹੁਤਾ ਫਰਕ ਨਹੀਂ ਪਿਆ ਰੰਗਦਾਰ ਦਾ, ਕਿਉਂਕਿ ਆਪਾਂ ਤਾਂ ਸੀਗੇ ਬਲੈਕ ਐਂਡ ਵਾਈਟ ਪਹਿਲਾਂ ਤੋਂ, ਹੁਣ ਵੀ ਬਲੈਕ ਐਂਡ ਵਾਈਟ ਹੀ। ਮੇਰਾ ਤਾਂ ਤੂੰ ਏਦਾਂ ਕਰੋ ਗੁਰਪ੍ਰੀਤ ਗੱਲ, ਤੁਸੀਂ ਵੀ ਕੋਈ ਇਹੋ ਜਿਹਾ ਕੈਮਰਾ ਲਓ ਜਿੱਦਾਂ ਮੇਰੇ ਹੁਣ ਆ ਰੰਗ ਹੈ, ਕੈਮਰੇ ਨੇ ਕੀਤਾ ਹੈ ਇੱਦਾਂ ਦਾ, ਮੁੱਦਾ ਮੈਂ ਹੈ ਨਹੀਂ ਇੱਦਾਂ ਦਾ, ਹੈ ਨਾ? ਤੇ ਹੁਣ ਤੁਸੀਂ ਵੀ ਇੱਕ ਵਧੀਆ ਜਿਹਾ ਕੈਮਰਾ ਲਿਓ ਤੇ ਉਹਦੇ ਨਾਲ ਫਿਰ ਉਹਦੇ 'ਚ ਆਇਆ ਕਰੋ ਫਿਰ।
ਨਹੀਂ ਹੁਣ ਮੈਂ ਨਹੀਂ ਭਾਜੀ, ਆਈਫੋਨ ਨਹੀਂ ਆਪਾਂ ਲੈਣਾ, ਤੁਸੀਂ ਆਈਫੋਨ ਨਵਾਂ ਆਇਆ ਉਹ 16 ਪਤਾ ਨਹੀਂ, ਕੱਲ ਵੀ ਮੈਂ ਵੀਡੀਓ 'ਚ ਪਾਈ ਸੀ, ਉਹ 13 ਤੋਂ ਲੈ ਕੇ 16 ਤੱਕ ਉਹਨਾਂ ਨੇ ਉਹੀ ਕੰਮ ਚੱਲਣ ਦਿਆ, ਉਹਨਾਂ ਦਾ ਪੈਸੇ ਵਧਾ ਰਹੇ ਆ ਤੇ ਕੋਈ ਉਹਦੇ ਵਿੱਚ ਨਵੀਂ ਗੱਲਬਾਤ ਨਹੀਂ ਆ ਰਹੀ। ਕੱਲ ਮੈਂ ਵੀਡੀਓ ਪਾਈ ਸੀ, ਉਹ ਬੰਦੇ ਨੇ ਮੁੱਛਾਂ ਦੇ ਉੱਤੇ ਮੁੱਛਾਂ ਲਾਈਆਂ ਸੀ ਤੇ ਉਹ ਮੁੱਛਾਂ ਲਾ ਕੇ ਐਂ ਦਿਖਾਉਂਦਾ ਵੀ ਉਹ ਆਈਫੋਨ 15 ਤੇ ਮੁੱਛਾਂ ਲਾ ਤੇ ਆਈਫੋਨ
16 ਨਹੀਂ, ਆਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਹੋਰ ਹੋਰ ਫੋਨਾਂ ਦੇ ਵਿੱਚ ਕੀ ਹੋਰ ਹੋ ਸਕਦਾ ਆ, ਜਿਹੜਾ ਮਤਲਬ ਇੱਕ ਕੈਮਰਾ ਪਹਿਲਾਂ ਹੁੰਦਾ ਸੀ ਵੀ ਦੋ ਹੋ ਗਏ, ਆਈਫੋਨ 'ਚ ਕਿੰਨੇ ਆ, 4 ਕੈਮਰੇ ਕਿ 6 ਹੁਣ ਕਰਤੇ ਇਹਨਾਂ ਨੇ?
ਨਹੀਂ 3 ਹੀ ਆ ਭਾਜੀ,
3 ਮਤਲਬ
ਬਸ ਹੁਣ ਉਹੀ ਚੀਜ਼ ਆਉਣੀ ਰਹਿ ਗਈ ਆ ਮੈਨੂੰ ਲੱਗਦਾ, ਜਾਂ ਤਾਂ ਗੋਲੀ ਗੋਲੀ ਪਾਉਣਗੇ, ਬੰਦੂਕ ਬਣਾ ਦੇਣਗੇ, ਕੁਛ ਨਾ ਕੁਛ
ਇਹਨੂੰ ਰਿਵਾਲਵਰ ਬਣਾ ਦੇਣ, ਫਿਰ ਸਾਰੇ ਲੈ ਲੈਣਗੇ ਨਾ ਪੰਜਾਬ ਦੇ ਵਿੱਚ, ਤਾਂ ਵਿੱਚੋਂ ਗੋਲੀ ਵੀ ਨਿਕਲਿਆ ਕਰੇ।
ਸਹੀ ਗੱਲ, ਗੋਲੀ ਵੀ ਨਾ ਨਿਕਲੇ, ਗੋਲੀ ਦੀ ਆਵਾਜ਼ ਨਿਕਲ ਜਾਵੇ ਖਾਲੀ ਜਿਹੜੀ ਹੁੰਦੀ ਨੇ, ਕੋਈ ਇਦਾਂ ਦਾ ਆਪਾਂ ਕਰਦੇ ਹੁੰਦੇ
ਆ, ਦਿਓ ਸੁਝਾਅ ਇਹਨਾਂ ਨੂੰ। ਅੱਗੇ ਸਟੀਵ ਜੋਬ ਹੁੰਦਾ ਸੀ ਉਹ ਤਾਂ ਸੁਣ ਲੈਂਦਾ ਹੁੰਦਾ ਸੀ, ਹੁਣ ਨਵੇਂ ਨਹੀਂ ਸੁਣਦੇ ਆਪਣੀ
ਇਹਨਾਂ ਨਾਲ। ਭਾਜੀ ਇਹ ਜਿਹੜੀ ਮਾਰਕੀਟ ਹੈ ਨਾ, ਇਹਦੀ ਇਨੋਵੇਸ਼ਨ ਤੁਸੀਂ ਕਿੰਨੀ ਕੁ ਕਰ ਸਕਦੇ ਹੋ। ਹੁਣ ਜਿਹੜਾ ਵਾਈ ਵਾਈ ਆ, ਉਹਨਾਂ ਨੇ 2 ਘੰਟੇ ਬਾਅਦ ਹੀ ਇੱਕ ਟ੍ਰਿਪਲ ਫੋਲਡ 10 ਇੰਚ ਦੀ ਸਕਰੀਨ ਵਾਲਾ ਫੋਨ ਕੱਢਿਆ ਉਹਨਾਂ ਨੇ।
ਅੱਛਾ,
ਹਾਂ, ਤੇ ਉਹਦੀ ਉਹਨਾਂ ਨੇ ਰੇਟ ਰੱਖਿਆ $2800। ਸੋ ਜੇ ਤੁਸੀਂ ਉਹ ਫੋਨ ਦੇਖੋਗੇ ਫਿਰ ਉਹੀ ਲੱਗਦਾ ਵੀ ਮੈਕਸੀਮਮ ਉੱਥੇ ਤੱਕ ਹੀ ਤੁਸੀਂ ਜਾ ਸਕਦੇ, ਤੇ ਉਹ ਆਲਰੇਡੀ ਇਨੋਵੇਸ਼ਨ ਹੋ ਚੁੱਕੀ ਆ। ਹੁਣ ਹੋਰ ਕੀ ਕਰ ਸਕਦੇ? ਫਿਰ ਜਿਹੜੇ ਕਹਿੰਦੇ ਭਾਜੀ ਇਹਦਾ ਕੈਮਰਾ ਬਹੁਤ ਵਧੀਆ, ਕੈਮਰਾ ਵਧੀਆ ਪਰ ਉਹਦੇ ਲਈ ਤੁਹਾਨੂੰ ਫੋਟੋ ਖਿੱਚਣੀ ਆਉਣੀ ਚਾਹੀਦੀ ਹੈ। ਹੁਣ ਇਹੀ ਕੈਮਰਾ ਤੁਸੀਂ ਸਾਡੇ ਬਾਪੂ ਨਾਲ ਫੜਾ ਦੂਗਾ ਤੇ ਉਹਨਾਂ ਨੇ ਫੋਟੋ ਕਿੱਦਾਂ
ਖਿੱਚੀ? ਭਰਾਵਾ ਹੁਣ ਤੂੰ ਅੰਕਲ ਉਹਨਾਂ ਦਾ ਨਾਂ ਲੈ ਲਿਆ, ਹੁਣ ਤੈ ਮੇਰੇ ਵੀ ਨਾਲ ਪਵਾਉਣੀ ਹੈ। ਉਹਨੇ ਕਿਹਾ ਤੂੰ ਉਹਦੇ ਨਾਲ ਹੁੰਦਾ, ਤੂੰ ਉਹਨੂੰ ਟੋਕਦਾ ਟੋਕਦਾ ਕੱਲ ਹੀ ਨੀ, ਹਨਾ? ਤੇ ਮੈਨੂੰ ਤਾਂ ਆਪ ਡਰ ਲੱਗਦਾ ਉਹਨਾਂ ਤੋਂ, ਆਏ ਸੀਗੇ ਮੈਨੂੰ ਤਾਂ ਡਰ ਲੱਗੀ ਜਾਵੇ ਉਹਨਾਂ ਤੋਂ।
ਨਹੀਂ ਉਹ ਨਾ ਉਹਨਾਂ ਦੀ ਗੱਲ ਸੁਣਾਉਣਾ ਤੁਹਾਨੂੰ ਹਾਸੇ ਵਾਲੀ, ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਉਹ ਜਿਹੜੇ ਡਾਕਟਰ ਕੋਲ ਗਏ ਨਾ, ਡਾਕਟਰ ਉਹਨਾਂ ਤੋਂ ਵੀ ਅੱਗੇ ਟੱਕਰਿਆ ਉਹਨਾਂ ਨੂੰ ਵੀ ਉਹ ਉਹਨਾਂ ਤੋਂ ਵੀ ਨੈਕਸਟ ਪ੍ਰੋ ਡੈਡੀ ਨਹੀਂ ਹੈਗੇ ਨੇ ਆਪਣੇ ਪ੍ਰੋ, ਉਹ ਪ੍ਰੋ ਮੈਕਸ ਆ ਤੇ ਉਹ ਡੈਡ ਕੋ ਕਦੇ ਗੁਆਚ ਗਈ ਫਾਈਲ, ਗੁਆਚ ਗਈ ਡਾਕਟਰ ਦੀ ਨਾ, ਤੇ ਕਦੇ ਰੱਖਤੀ ਤੇ ਰੱਖ ਕੇ ਤੇ ਉਹ ਚੱਲ ਗਏ ਡਾਕਟਰ ਕੋ, ਤੇ ਡਾਕਟਰ ਕਹਿੰਦੇ ਜੀ ਤੁਹਾਡੀ ਫਾਈਲ, ਉਹ ਕਹਿੰਦੇ ਜੀ ਪਤਾ ਨੀ ਮੈਂ ਰੱਖ ਕੇ ਕਿੱਥੇ ਭੁੱਲ ਗਿਆ ਨਾ, ਤੇ ਕਹਿੰਦੇ ਇੱਦਾਂ ਕਿੱਦਾਂ ਭੁੱਲ ਗਏ ਸਰਦਾਰ ਜੀ? ਕਹਿੰਦੇ ਜੀ 72 ਸਾਲ ਦੀ ਉਮਰ ਹੋ ਗਈ ਆ, ਇੱਦਾਂ ਹੋ ਹੀ ਜਾਂਦਾ। ਕਹਿੰਦਾ ਮੈਂ 78 ਦਾ, ਮੈਂ ਕਦੀ ਭੁੱਲਿਆ ਨੀ, ਕਿਹੜੇ ਭੁੱਲ
ਗਏ। ਇਹ ਪਹਿਲੀ ਵਾਰੀ ਹੋਇਆ ਲੱਗਦਾ ਮੈਨੂੰ।
ਹਾਂ ਇਹ ਪਹਿਲੀ ਵਾਰੀ ਹੋਇਆ ਵੀ ਸੇਰ ਨੂੰ ਸੇਰ ਟੱਕਰਿਆ
ਸਮਾਂ ਸੇਰ,
ਤੇ ਉਹ ਫਾਈਲ ਫੇਰ ਦੂਜੀ ਵਾਰੀ ਗੁਆਚ ਗਈ, ਤੇ ਡੈਡੀ ਹੋਣੀ ਕਹਿੰਦੇ ਯਾਰ ਦਫਾ ਕਰੋ, ਮੈਂ ਨੀ ਜਾਂਦਾ ਡਾਕਟਰ ਕੋਲ, ਦੂਜਾ ਲਾਉਂਦਾ ਬਹੁਤ ਆ, ਉਹ ਡਾਕਟਰ ਹੀ ਬਦਲ ਲਿਆ ਫਿਰ।
ਗੁਰਪ੍ਰੀਤ, ਇੱਕ ਤਾਂ ਆਪਾਂ ਆਪਣੇ ਸਰੋਤਿਆਂ ਨੂੰ ਰਿਮਾਇੰਡ ਕਰਾ ਦਈਏ ਕਿ ਅੱਜ ਨਿਊ ਸਾਊਥ ਵੇਲਸ ਦੇ ਵਿੱਚ ਇਲੈਕਸ਼ਨਸ ਨੇ ਕੌਂਸਲ ਦੀਆਂ, ਤੇ ਜ਼ਰੂਰ ਵੋਟ ਪਾਉਣੀ ਹੈ, ਨਹੀਂ ਤਾਂ $55 ਫਾਈਨ ਹੋਣਾ ਹੈ। ਅਤੇ ਆਪਣੇ ਬਹੁਤ ਸਾਰੇ ਪੰਜਾਬੀ ਭਾਈਚਾਰੇ ਤੋਂ, ਭਾਰਤੀ ਭਾਈਚਾਰੇ 'ਚੋਂ ਵੀ ਇਲੈਕਸ਼ਨ 'ਚ ਖੜ੍ਹੇ ਨੇ, ਸੋ ਕੋਸ਼ਿਸ਼ ਕਰੋ ਉਹਨਾਂ ਨੂੰ ਸਪੋਰਟ ਕਰਨ ਦੀ ਜੇ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋ, ਨਹੀਂ ਤਾਂ ਫਿਰ ਦੇਖੋ ਵੋਟ ਤਾਂ ਕੰਪਲਸਰੀ ਹੈ, ਜ਼ਰੂਰੀ ਹੈ। ਸੋ ਅੱਜ ਵੋਟਾਂ ਨੇ, ਸੋ ਜ਼ਰੂਰੀ ਹੈ ਵੋਟ ਪਾਉਣੀ। ਅਤੇ ਦੂਜੀ ਗੱਲ, ਜਿਹੜਾ ਮੁੱਦਾ ਆਪਾਂ ਥੋੜ੍ਹਾ ਡਿਸਕਸ ਕਰਨਾ ਸੀਗਾ, ਉਹ ਸਕਰੀਨ ਦੇ ਉੱਤੇ ਆ ਚੱਲ ਰਹੀ ਹੈ ਹੈੱਡਲਾਈਨ, ਅੱਜ ਚਾਹਲ ਸਾਹਿਬ ਨੇ ਵੀ ਜਾਣਕਾਰੀ ਭੇਜੀ ਸੀ ਕਿ ਜਿਹੜਾ ਮੌਜੂਦਾ ਸਾਲ ਹੈ, ਵਿੱਤੀ ਸਾਲ, ਪੰਜਾਬ ਸਰਕਾਰ ਨੇ ਉਹਦੇ ਵਿੱਚ ਨਾ ਆਪਣਾ ਓਵਰ ਡਰਾਫਟ, ਜਿਹਨੂੰ ਕਿ ਲਿਮਿਟ, ਉਹ 10,000 ਕਰੋੜ ਹੋਰ ਵਧਾਉਣ ਦੀ ਮੰਗ ਕੀਤੀ ਹੈ ਸੈਂਟਰ ਤੋਂ। ਤੇ ਇਹਦੇ ਬਾਰੇ ਗੱਲ ਕਰਨੀ ਆ। ਦੂਜਾ ਉਹ ਰੀਜ਼ਨ ਕੀ ਦੇ ਰਹੇ ਨੇ ਕਿ ਸਾਨੂੰ ਤਾਂ ਜੀ ਪਿੱਛੋਂ ਪਿਛਲੀਆਂ ਸਰਕਾਰਾਂ ਨੇ ਹੀ ਇੰਨਾ ਕਰਜ਼ਾ ਦਿੱਤਾ ਸੀਗਾ, ਸਾਡਾ ਸਾਡਾ ਤਾਂ ਉਹੀ ਅਸੀਂ ਮਤਲਬ ਉਹਦੇ ਉਹ ਰੀਜ਼ਨ ਹੈ ਵੀ ਇਸ ਕਰਕੇ ਅਸੀਂ ਵਧਾ ਰਹੇ ਹਾਂ। ਤੋ ਇਹਦੇ ਬਾਰੇ ਕੀ?
ਇਹਦੇ ਇਹਦੇ ਦੇਖੋ ਜੀ, ਇਹ ਜੇ ਖੋਤੇ ਉੱਤੇ ਸੋਨਾ ਲੱਦਦੀ ਹੈ ਨਾ, ਉਹ ਫੇਰ ਵੀ ਖੋਤਾ ਹੀ ਰਹਿੰਦਾ। ਇਹ ਸਰਕਾਰ ਦਾ ਇਹ ਹਾਲ ਆ, ਇਹ ਜਦੋਂ ਤੁਸੀਂ ਆਏ ਸੀ ਤੁਹਾਨੂੰ ਸਾਰਾ ਪਤਾ ਸੀ ਵੀ ਕੀ ਚੱਲ ਰਿਹਾ। ਜਿਹੜਾ ਚੀਮਾ ਕਿਹੜਾ ਬੰਦਾ ਹੈਗਾ ਜਿਹੜਾ ਫਾਈਨੈਂਸ ਮਿਨਿਸਟਰ ਆ, ਇਹ ਇਹ ਸੈਲਫੀਆਂ ਖਿਚਾਉਣ ਵਾਲੇ ਬੰਦੇ ਸੀ ਜੀ, ਇਹ ਬਣ ਗਏ ਫਾਈਨੈਂਸ ਮਿਨਿਸਟਰ। ਠੀਕ ਹੈ ਜੀ, ਤੇ ਇਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਕਰ ਲਾਂਗੇ। ਇਹ ਜਿਹੜੇ ਫਾਈਨੈਂਸ਼ੀਅਲ ਮੁੱਦੇ ਹੁੰਦੇ ਨਾ, ਇਹ ਨੀਤੀਆਂ ਦੇ ਨਾਲ ਚੱਲਦੇ ਨੇ, ਤੁਹਾਨੂੰ ਪੂਰੀ ਬਹਿ ਕੇ ਕੈਲਕੂਲੇਸ਼ਨ ਕਰਨੀ ਪੈਂਦੀ। ਜਿੱਦਾਂ ਆਪਾਂ ਆਪਣੇ ਬਿਜ਼ਨਸਮੈਨ ਬਿਜ਼ਨਸ ਲਾਉਣ ਲਈ ਆਪਾਂ ਨੂੰ ਅਕਾਊਂਟੈਂਟ ਹਾਇਰ ਕਰਨੇ ਪੈਂਦੇ ਨੇ, ਯੂ ਕਾਂਟ ਡੂ ਇਟ ਬਾਈ ਯੋਰਸੈਲਫ ਹੈ ਨਾ। ਇਹਨਾਂ ਨੇ ਨਹੀਂ ਕੀਤੇ, ਫਿਰ ਇਹਨਾਂ ਨੇ ਕੀ ਕੀਤਾ ਆ, ਕੇਂਦਰ ਦੇ ਨਾਲ ਇਹਨਾਂ ਦਾ ਰੌਲਾ ਚੱਲਦਾ ਰਿਹਾ ਪਿਛਲੇ 6-7 ਮਹੀਨੇ, ਨੇਮਿੰਗ ਦੇ ਉੱਤੇ ਐਜੂਕੇਸ਼ਨ ਤੇ ਇੱਕ ਇਹਨਾਂ ਦਾ ਫੂਡ ਦਾ ਕੋਈ ਹੈ ਸੀ, ਉੱਥੇ ਇਹਨਾਂ ਦਾ ਰੌਲਾ ਚੱਲਦਾ ਰਿਹਾ। ਦੂਜੀਆਂ ਜਿਹੜੀਆਂ ਇਹਨਾਂ ਦੀ ਪਾਲਿਸੀਆਂ ਦੇ ਸੀ ਵੀ ਅਸੀਂ ਜਿਹੜੀ ਆ ਰੇਤਾ ਬਜਰੀ ਆ ਇਹਦੇ ਚੋਂ ਅਸੀਂ ਪਤਾ ਨੀ ਇਹਨਾਂ ਦੇ ਆਪਣੇ ਮੂੰਹੋਂ ਕਹਿਣ ਦੀ ਗੱਲ ਸੀ 20,000 ਕਰੋੜ ਅਸੀਂ ਜਨਰੇਟ ਕਰਾਂਗੇ। ਪਿਛਲੇ ਸਾਲ ਕਿਸੇ ਨੇ ਇਹਨਾਂ ਨੇ ਤਾਂ ਰਿਪੋਰਟ ਕੱਢੀ ਨੀ, ਇਹਨਾਂ ਕੋਲ ਮੇਰੇ ਖਿਆਲ ਨਾਲ ਮੇ ਬੀ ਆਈ ਐਮ ਰੋਂਗ, ਇਹਨਾਂ ਕੋਲ 200 ਕਰੋੜ ਵੀ ਨੀ ਜਨਰੇਟ ਹੋਇਆ 2 ਸਾਲਾਂ ਚ।
ਅੱਛਾ,
ਤੇ ਹਾਂ ਦੂਜੀ ਗੱਲ ਇਹ ਜਿਹੜਾ ਬਿਜਲੀ ਦੀ ਸਬਸਿਡੀ ਹੈ ਨਾ ਭਾਜੀ, ਉਹ ਦੇ ਰਹੇ 20,000 ਕਰੋੜ ਤੇ ਬਿਜਲੀ ਨੇ ਇਹਨਾਂ ਦੀਆਂ ਚੀਕਾਂ ਕਢਾ ਦੇਣੀਆਂ ਐਂਡ ਦੇ ਵਿੱਚ ਜਾ ਕੇ, ਕਿਉਂਕਿ ਪੰਜਾਬੀਆਂ ਨੇ ਕਦੀ ਇਹ ਚੀਜ਼ ਮੰਗੀ ਨੀ ਸੀ। ਪੰਜਾਬੀਆਂ ਜੇ ਤੁਸੀਂ ਮੁੱਦੇ ਵੀ ਦੇਖ ਲਓ ਨਾ, ਮੁੱਦੇ 2 ਸੀ, ਇੱਕ ਨਸ਼ੇ ਦਾ ਤੇ ਇੱਕ ਬੇਅਦਬੀ ਦੇ ਜਿਹੜੀ ਸੀ ਨਾ ਉਹਨਾਂ ਨੂੰ ਸਜ਼ਾ ਦੇਣ ਦੀ, ਹਨਾ। ਹੁਣ ਬੇਅਦਬੀ ਦੇ ਮੁੱਦੇ ਤੇ ਤਾਂ ਭਗਵੰਤ ਮਾਨ ਨੂੰ 2.5 ਸਾਲ ਤੋਂ ਉਹ ਰੋਕ ਕੇ ਬੈਠੇ ਨੇ ਫਾਈਲ ਨੂੰ,
ਉਹ ਹੋ ਜਾਣਾ ਆਪਣੇ ਗੁਰਪ੍ਰੀਤ, ਹੋ ਜਾਣਾ ਸਾਲ ਰਹਿੰਦਿਆਂ ਤੇ ਫਿਰ ਨਹੀਂ ਸ਼ੁਰੂ ਕਰਨਾ ਉਹ ਕੰਮ, ਉਹ ਤਾਂ ਕਰ ਦੇਣਾ
ਹਾਂਜੀ ਜਦੋਂ ਇਲੈਕਸ਼ਨ ਨੇੜੇ,
ਜਦੋਂ ਇਲੈਕਸ਼ਨ ਨੇੜੇ ਆਣਗੇ ਨਾ ਫਿਰ ਉਦੋਂ ਕਰਨਗੇ ਇਹ ਕੰਮ।
ਤੇ ਦੂਜੀ ਗੱਲ ਇਹ ਭਾਜੀ, ਜਿਹੜੀ ਇਲੈਕਸ਼ਨ ਇਲੈਕਸ਼ਨ ਨਹੀਂ, ਜਿਹੜੀ ਇਹਨਾਂ ਦੀ ਸਬਸਿਡੀ ਹੈ ਨਾ ਸਭ ਤੋਂ ਜ਼ਿਆਦਾ ਉੱਤੇ ਜਾ ਰਹੀ ਬਿਜਲੀ ਤੇ, ਉਹ ਇਹਨਾਂ ਨੂੰ ਕੰਗਾਲ ਇਸ ਵੇਲੇ ਕਰ ਰਹੀ ਆ। 20,000 ਕਰੋੜ ਇਹਨਾਂ ਦਾ ਸਾਲ ਪਰ ਸਾਲ ਉਹਦੇ ਉੱਤੇ ਵੇਸਟ ਕਰ ਰਹੇ ਨੇ, ਜਦਕਿ ਉਹ ਕਿਸੇ ਨੇ ਮੰਗਿਆ ਨੀ ਸੀ ਉਹ। ਹੁਣ ਪਰ ਹੁਣ ਰੌਲਾ ਕੀ ਆ, ਉਹ ਹੁਣ ਚੇਟਕ ਲਾ ਤੀ ਇਹਨਾਂ ਨੇ ਲੋਕਾਂ ਨੂੰ, ਉਹ ਨਸ਼ਾ ਲਾ ਤਾ। ਜਦੋਂ ਹੁਣ ਤੁਸੀਂ ਵਾਪਸ ਖਿੱਚੋਗੇ, ਲੋਕਾਂ ਨੇ ਫਿਰ ਉਹੀ ਮੁੱਦਾ ਬਣਾ ਕੇ ਤੁਹਾਨੂੰ ਥੱਲੇ ਸਿੱਟ ਲੈਣਾ। ਉਹ ਬੜੀ ਗਲਤ ਪਾਲਿਸੀ ਸੀ, ਕਿਉਂਕਿ ਪੰਜਾਬੀ ਫ੍ਰੀ ਬੀਜ ਦੇ ਹੈ ਨੀ ਸੀ ਇੰਨੇ ਅਡਿਕਟਡ। ਹਾਂ ਜਿਹੜੇ ਕਹਿ ਲਓ ਆਪਣਾ ਜਿਹੜਾ ਭਾਈਚਾਰਾ ਸੀ ਵੀ ਜਿਹੜੇ ਨਹੀਂ ਇੰਨਾ ਪੈਸੇ ਕਮਾ ਰਹੇ ਸੀ ਜਾਂ ਵੀ ਗਰੀਬ ਸੀ, ਉਹਨਾਂ ਨੂੰ ਪ੍ਰਕਾਸ਼ ਬਾਦਲ ਉਹਨਾਂ ਨੇ ਉਹਦੇ ਉੱਤੇ ਲਾਇਆ ਸੀ ਆਪਣੇ ਉਹ ਜਿਹੜਾ
ਲਿਮਿਟ
ਦਿੰਦੇ ਸੀ ਫ੍ਰੀ, ਨਹੀਂ ਉਹ ਜਿਹੜੇ ਦਿੰਦੇ ਸੀ ਫ੍ਰੀ ਦਿੰਦੇ ਸੀ ਆਟਾ ਦਾਲ ਸਕੀਮ। ਫਿਰ ਉਹ ਸੁਖਬੀਰ ਬਾਦਲ ਕਹਿਣ ਲੱਗ ਪਏ ਹੁਣ ਅਸੀਂ ਚੌਲ ਵੀ ਦੇਣ ਲੱਗ ਪਾਂਗੇ, ਤੇ ਫਿਰ ਅਸੀਂ ਆਹ ਵੀ ਦੇਣ ਲੱਗ ਪਏ। ਉਹ ਕਿਸੇ ਨੇ ਕਿਹਾ ਫਿਰ ਭਾਜੀ ਬਣਾਉਣ ਵਾਲੀ ਵੀ ਭੇਜ ਦੋ।
ਨਹੀਂ ਸਾਡੇ ਕੋਲ ਮੈਂ ਉੱਥੇ ਹੀ ਸੀਗਾ, ਇੰਡੀਆ ਹੀ ਸੀਗਾ ਜਦੋਂ ਉਹ ਕਹਿੰਦੇ ਨਹੀਂ ਨਹੀਂ ਹੁਣ ਕਹਿੰਦੇ ਇੱਦਾਂ ਨਹੀਂ ਹੈਗਾ ਦਾਲਾਂ ਵਗੈਰਾ ਇੱਦਾਂ ਨਹੀਂ ਮਿਲਣੀਆਂ, ਹੁਣ ਕਹਿੰਦੇ ਤੁਹਾਡੇ ਪੈਕਟ ਘਰੇ ਡਿਲੀਵਰ ਪੀਸ ਕੇ ਆਟਾ ਆਇਆ ਕਰੂਗਾ। ਕਿੰਨੇ ਬੰਦੇ ਆ
ਇਹਨਾਂ ਨੇ ਕੀਤਾ, ਇਹਨਾਂ ਨੇ ਪੈਸੇ ਦੇਖੋ ਕਿੰਨੇ ਵੇਸਟ ਕੀਤੇ। ਇਹਨਾਂ ਨੇ ਇਹ ਸਕੀਮ ਚਲਾਈ ਭਗਵੰਤ ਮਾਨ ਉਹਨਾਂ ਨੇ ਘਰੇ ਡਿਲੀਵਰ ਕਰਨ ਵਾਲੀ, ਉਹ ਬੰਦ ਕਰ ਦਿੱਤੀ। ਹੁਣ ਉਹਦੇ ਉਹਨੂੰ ਚਲਾਉਣ ਲਈ ਇਹਨਾਂ ਨੇ ਮੇਰੇ ਖਿਆਲ ਨਾਲ 3 ਕਰੋੜ ਦਾ ਇਹਨਾਂ ਨੇ ਠੇਕਾ ਦਿੱਤਾ ਇੱਕ ਕੰਪਨੀ ਨੂੰ ਉਹਦੇ ਪੈਕਟ ਬਣਾਉਣ ਲਈ, ਸਮਾਨ ਨੂੰ ਨੀ ਉਹਦੇ ਪੈਕਟ ਬਣਾਉਣ ਲਈ। ਤੁਸੀਂ ਹਾਂ ਪੈਕਟ ਬਣਾਉਣ ਲਈ ਜਿਹਦੇ ਉੱਤੇ ਇਹਨਾਂ ਦੀ ਫੋਟੋ ਲੱਗੀ ਹੁੰਦੀ ਹੈ, ਹੈ ਉਹ ਹੁਣ ਉਹ ਮੈਂ ਆਪਾਂ ਗੱਲ ਕਰ ਰਹੇ ਹਾਂ ਵੀ ਤੁਸੀਂ ਇਰਰਿਸਪੋਂਸੀਬਲ ਕਿੰਨੇ ਹੋ, ਤੁਹਾਨੂੰ ਥੋੜੇ ਜਿਹੇ ਪੈਸੇ ਆ ਰਹੇ, ਤੁਸੀਂ ਥੋੜੇ ਜਿਹੇ ਪੈਸੇ 'ਚ ਕਿੰਨਾ ਖਿਲਾਰਾ ਪਾ ਰਹੇ ਹੋ। 2012 ਦੇ ਵਿੱਚ 1,00,000 ਕਰੋੜ ਦਾ ਕਰਜ਼ਾ ਸੀ ਪੰਜਾਬ ਦੇ ਸਿਰ, ਉਹ ਇਸ ਵੇਲੇ 3,00,000+ ਕਰੋੜ ਹੋਇਆ ਪਿਆ। ਤੇ ਜੋ ਇਹਨਾਂ ਨੇ ਹਾਲਾਤ ਚੱਕੇ ਹੋਏ ਨੇ, ਉਹ 2025-26 'ਚ ਇਲੈਕਸ਼ਨ ਹੋਣੀ ਹੈ 27 'ਚ, ਉਦੋਂ ਤੱਕ ਇਹ 4 ਲੱਖ ਟਪਾ ਦੇਣਗੇ ਜੀ। ਇਹਨਾਂ ਨੇ ਅੱਜ 10,000 ਮੰਗ ਲਿਆ, ਇਹਨਾਂ ਨੂੰ ਪੁੱਛੇ ਵੀ ਤੁਹਾਡੀ ਕਮਾਈ ਕਿੱਥੋਂ ਆ ਰਹੀ ਹੈ, ਤੁਹਾਡੇ ਕਮਾਈ ਕਰਨ ਦੇ ਵਸੀਲੇ ਕਿਹੜੇ ਨੇ। ਇਹਨਾਂ ਕੋਲ ਹੈ ਹੀ ਨੀ, ਇਹਨਾਂ ਨੇ ਹੁਣੇ ਵੈਟ ਵਧਾ ਕੇ ਸਾਡੇ ਪਿੱਛੇ ਜੇ ਪੈਟਰੋਲ ਦੇ ਉੱਤੇ, ਤੇ ਇਹਨਾਂ ਨੇ ਆਹੀ ਟੀਕੇ ਹੌਲੀ ਹੌਲੀ ਲਾਉਣੇ ਨੇ। ਸੋ ਦੇ ਮੈਨੂੰ ਨੀ ਲੱਗਦਾ ਵੀ ਇਹ ਪਹਿਲੀ ਗੱਲ ਪੰਜਾਬ ਦੇ ਵਿੱਚ ਭਾਜੀ, ਮੈਂ ਨਾ ਜਦੋਂ ਮੈਂ ਪੋਲੀਟਿਕਸ ਫੋਲੋ ਕਰਨੀ ਸ਼ੁਰੂ ਕੀਤੀ, ਲਾਲ ਸਿੰਘ ਨੂੰ ਫਾਈਨੈਂਸ ਮਿਨਿਸਟਰ ਲਾਇਆ ਸੀ, ਮੇਰੇ ਖਿਆਲ ਨਾਲ ਅਮਰਿੰਦਰ ਸਿੰਘ ਨੇ ਲਾਇਆ ਸੀ, ਪਤਾ ਨੀ ਕਿੰਨੇ, ਉਹਦੀ ਐਜੂਕੇਸ਼ਨ ਕਿਸੇ ਨੇ ਥੱਲੇ ਲਿਖਤੀ ਵੀ ਇਹਦਾ 10 ਪੜ੍ਹਿਆ। ਉਦੋਂ ਤੁਹਾਡਾ ਗਲਾਸ ਸ਼ੈਟਰ ਹੁੰਦਾ ਤੁਹਾਡੇ ਆਲੇ ਦੁਆਲੇ ਵੀ 10 ਪੜੇ ਬੰਦੇ ਨੇ ਤੁਸੀਂ ਫਾਈਨੈਂਸ ਮਿਨਿਸਟਰ ਲਾ ਤਾ, ਚਲੋ ਵਧੀਆ ਬੰਦਾ ਸਭ ਕੁਛ, ਪਰ ਉਹਨੇ ਆਪਣੇ ਥੱਲੇ IAS ਲੱਗੇ ਬੰਦਿਆਂ ਨੂੰ ਗਾਈਡ ਕੀ ਕਰਨਾ ਹੈ, ਜੇ IAS ਜਿਹੜਾ ਉਹਦਾ ਸੈਕਟਰੀ ਲੱਗਾ ਹੋਇਆ ਉਹਦੇ ਕੋਲ ਉਹ ਫਿਜ਼ੀਕਲ ਪਾਲਿਸੀਜ਼ ਲੈ ਕੇ ਆਊਗਾ, ਉਹ ਕੀ ਅੰਡਰਸਟੈਂਡ ਕਰੂਗਾ ਇਸ ਚੀਜ਼? ਇਹਨਾਂ ਕੋਈ ਪਾਲਿਸੀ ਨਹੀਂ ਹੈਗੀ। ਕਰਜ਼ਾ ਜਦੋਂ ਤੁਸੀਂ ਮੰਗਣ ਚਲ ਗਏ ਬੈਂਕ ਕੋ, ਓਵਰਡਰਾਫਟ ਬਣਾਉਣ ਚਲ ਗਏ, ਇਹਦਾ ਮਤਲਬ ਤੁਹਾਡਾ ਬਿਜ਼ਨਸ ਘਟੇ ਜਾ ਰਿਹਾ ਬੈਂਕ ਮੈਨੇਜਰ
ਨਹੀਂ ਉਹਨੂੰ
ਐਂਡ ਹੀ ਹੈ ਨਾ ਫਿਰ।
ਹਾਂ ਉਹ ਭਰਾਵਾ ਸਾਨੂੰ ਤਾਂ ਕੋਈ ਲੈਂਦਾ ਨੀ ਲੋਨ, ਤੇ ਅਸੀਂ ਪਹਿਲਾਂ ਜਾਣਾ ਜਦੋਂ ਨਵੇਂ ਨਵੇਂ ਆਏ ਅਸੀਂ ਬੈਂਕ ਦੀਆਂ ਮਿਹਨਤਾਂ ਕਰੀ ਜਾਣੀਆਂ, ਸਾਨੂੰ ਜੀ ਪੈਸੇ ਦੇ ਦਿਓ, ਸਾਡਾ ਇਹਦੇ ਬਿਨਾਂ ਚੱਲਣਾ ਨਹੀਂ ਕੰਮ, ਤੁਹਾਤੇ ਬਿਨਾਂ ਚੱਲਣਾ ਨਹੀਂ, ਉਹਨੇ ਸਾਰੇ ਪੇਪਰ ਪੂਪਰ ਕਰਨੇ ਮਗਰ ਉਹ ਰਿਜੈਕਟ ਕਰ ਲੈਣਾ ਕਿ ਤੁਹਾਡੇ 'ਚ ਕਪੈਸਿਟੀ ਹੈ ਨਹੀਂ। ਉਹ ਫੇਰ ਨਾ ਸੱਚੀ ਸਾਡੇ ਇੱਕ ਮਿੱਤਰ ਹੈ, ਸਾਡੇ ਇੱਕ ਮਿੱਤਰ ਹੈ
ਪਹਿਲੋਂ ਆ ਕੇ ਦੇਖ ਸੁਣਿਆ ਸੀ ਉੱਥੇ ਵੀ ਤੁਹਾਡੇ 'ਚ ਕਪੈਸਿਟੀ ਹੈ ਨਹੀਂ।
ਨਹੀਂ ਨਹੀਂ ਅਸੀਂ ਮਿਹਨਤਾਂ ਹੀ ਇੰਨੀਆਂ ਕਰਦੇ ਹੁੰਦੇ ਸੀਗੇ ਗਰੀਬ ਬਣਨਾ, ਸਾਡੇ ਭਾਂਦੇ ਵੀ ਗਰੀਬ ਬਣ ਕੇ ਮੰਗੋ ਅਤੇ ਉਹਨਾਂ ਨੂੰ ਇੱਦਾਂ ਸ਼ੋਅ ਕਰੋ ਵੀ ਅਸੀਂ ਸਾਡੇ ਤੁਹਾਡੇ ਤੋਂ ਬਿਨਾਂ ਸਰਨਾ ਨਹੀਂ। ਉਹ ਸਾਨੂੰ ਕੀ ਪਤਾ ਉਹ ਕਿੱਦਾਂ ਸੋਚਦੇ ਆ। ਫਿਰ ਸਾਨੂੰ ਜਦ ਕਈ ਵਾਰੀ ਇੱਦਾਂ ਫੇਲ ਹੋਇਆ, ਫਿਰ ਸਾਨੂੰ ਇੱਕ ਬੰਦੇ ਨੇ ਦੱਸਿਆ ਜਿਹੜਾ ਕਿ ਪਹਿਲਾਂ ਹੀ ਕਰਜ਼ੇ ਦਾ ਬੜਾ ਮਾਹਰ ਸੀਗਾ, ਅਸੀਂ ਉਹਨੂੰ ਪੁੱਛਿਆ ਵੀ ਯਾਰ
ਲੈਂਡਰ ਸਪੈਸ਼ਲਿਸਟ ਹੁੰਦੇ ਨੇ ਇੱਥੇ?
ਨਹੀਂ ਨਹੀਂ ਉਹਦੇ ਸਿਰ ਆਪਣੇ ਸਿਰ ਬਹੁਤ ਕਰਜ਼ਾ ਸੀਗਾ, ਹੈ ਨਾ। ਅਤੇ ਮੈਂ ਕਿਹਾ ਅਸੀਂ ਕਿਹਾ ਯਾਰ ਸਾਨੂੰ ਵੀ ਕੋਈ ਨੁਕਤਾ ਦੱਸ। ਕਹਿੰਦਾ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ, ਕਹਿੰਦਾ ਕਿੱਦਾਂ ਮੰਗਦੇ ਹਾਂ ਜਾ ਕੇ ਵੀ ਮਿਹਨਤਾਂ ਕਰਦੇ। ਕਹਿੰਦੇ ਹਾਂ, ਕਹਿੰਦੇ ਮਿਹਨਤਾਂ ਥੋੜ੍ਹੋ ਕਰਨੀਆਂ ਬੈਂਕਾਂ ਵਾਲਿਆਂ ਕੋਲ? ਨਾ ਨਾ ਨਾ, ਮੈਂ ਉਹਨੂੰ ਜਾ ਕੇ ਇਹ ਕਹਿਣਾ ਵੀ ਮੈਂ ਆਹ ਬਿਜ਼ਨਸ ਸ਼ੁਰੂ ਕਰਨ ਲੱਗਾ ਹਾਂ, ਠੀਕ ਹੈ, ਤੁਸੀਂ ਵਿੱਚ ਹਿੱਸਾ ਪਾ ਲਓ, ਪੈਸੇ ਮੇਰੇ ਕੋਲ ਹੈਗੇ ਆ ਬਹੁਤ, ਮੈਨੂੰ ਬਹੁਤੀ ਤੁਹਾਡੀ ਲੋੜ ਨਹੀਂ, ਹੋਰ ਵੀ ਤਿੰਨ ਚਾਰ ਬੈਂਕਾਂ ਕਹਿੰਦੀਆਂ ਦੇਣ ਨੂੰ, ਪਰ ਪਹਿਲੀ ਪ੍ਰਾਇਓਰਟੀ ਤੁਹਾਨੂੰ ਆ, ਤੁਸੀਂ ਆਪਣਾ ਜਿਹੜਾ ਪਰਸੈਂਟੇਜ ਲੈਣਾ, ਮੈਂ ਆਪਣੇ ਜਿਹੜੇ ਵਾਧੂ ਪੈਸੇ ਕਿਤੇ ਹੋਰ ਲਾ ਦੂੰਗਾ, ਹੈ ਨਾ। ਕਹਿੰਦਾ ਇੱਦਾਂ ਸ਼ੋਅ ਕਰੋ ਵੀ ਮੈਨੂੰ ਤੁਹਾਡੀ ਲੋੜ ਨਹੀਂ ਹੈਗੀ ਤੁਹਾਡੇ ਪੈਸਿਆਂ ਦੀ, ਤੁਹਾਨੂੰ ਲੋੜ ਹੈ ਮੇਰੇ ਨਾਲ ਮੈਨੂੰ ਕਰਜ਼ਾ ਦੇਣ ਦੀ। ਤੇ ਕਹਿੰਦੇ ਇੱਦਾਂ ਚੌਂ ਪੰਜਾਂ ਕੋਲ ਜਾਊਂਗਾ ਇੱਕ ਅੱਧਾ ਵਿੱਚ ਫਸ ਜਾਣਾ, ਉਹਦੇ ਕਿਤੇ ਲਿਮਿਟ ਪੂਰੀ ਉਹਦਾ ਕੋਟਾ ਜਿੱਦਾਂ ਮਹੀਨੇ ਦਾ ਹੁੰਦਾ ਨਾ ਕੋਟਾ ਲੈਂਡਰਾਂ ਦਾ। ਕਹਿੰਦਾ ਉਹ ਬੇਚਾਰਾ ਫਸਿਆ ਹੋਣਾ, ਉਹਨੇ ਤੇਰੀ ਤੇਰੀ ਗੱਲ 'ਚ ਯਕੀਨ ਕਰ ਲੈਣਾ, ਤੈਨੂੰ ਉਹਨੇ ਲੋਨ ਦੇ ਦੇਣਾ। ਉਹ ਫਿਰ ਸਾਡੇ ਨੁਕਤਾ ਹੱਥ ਆਇਆ ਵੀ ਇਹ ਤੁਸੀਂ ਇੱਦਾਂ ਨਹੀਂ, ਜਿੱਦਾਂ ਪੰਜਾਬ ਸਰਕਾਰ ਕਰਦੀ ਹੈ ਨਾ ਇੱਦਾਂ ਕਰੋ ਵੀ ਸਾਨੂੰ ਉੱਦਾਂ ਲੋੜ ਹੈ ਨਹੀਂ ਕਰਜ਼ੇ ਦੀ, ਪਰ 13,000 ਓਵਰਡਰਾਫਟ।
ਹੁਣ ਇਹਨਾਂ ਨੇ ਪਤਾ ਕੀ ਕਰਨਾ, ਕਿਉਂਕਿ ਇਹਨਾਂ ਨੇ ਭਗਵੰਤ ਮਾਨ ਨੇ ਸੈਲਫ ਗੋਲ ਬਹੁਤ ਕੀਤੇ ਨੇ ਓਨ ਗੋਲ, ਜਦੋਂ ਤੁਹਾਨੂੰ ਪਤਾ ਪੈਰਿਸ ਵਿੱਚ ਜਾਣਾ ਸੀ ਇਹਨੇ ਹਾਕੀ ਵਾਸਤੇ, ਤੇ ਇਹਨੇ ਇਹਨੇ ਖਬਰ ਆਪੇ ਚਲਾਤੀ ਸੀ,
ਆਪੇ ਚਲਾਤੀ ਸੀ
ਇਹਨੇ। ਹਾਂ ਇਹ ਨਾ ਦੇਖੋ ਤੁਸੀਂ ਗੌਰਮੈਂਟ ਦੇ ਨਾਲ ਤੁਸੀਂ ਕਰ ਰਹੇ ਹੋ, ਡਜ਼ਨਟ ਮੈਟਰ ਵੀ ਤੁਸੀਂ ਆਪੋਜ਼ਿਟ ਪਾਰਟੀ ਤੋਂ ਹੋ, ਪਰ ਇਹ ਜਦੋਂ ਤੁਸੀਂ ਇੱਦਾਂ ਦੀਆਂ, ਹੁਣ ਵਰਡ ਮੈਂ ਯੂਜ਼ ਕਰਾਂਗੀ ਨਾ, ਵੀ ਚਵਲਾ ਮਾਰਨ ਲੱਗ ਪੈਂਦੇ ਹੋ ਨਾ ਵੀ ਗਵਰਨਮੈਂਟ ਨੂੰ ਡੀਫੇਮ ਕਰਨ ਦੀਆਂ, ਹੁਣ ਉਹਦੇ ਵਿੱਚ ਡੀਫੇਮ ਕੌਣ ਹੋਇਆ ਸੀ? ਗਵਰਨਮੈਂਟ ਹੋਈ ਸੀ। ਅਗਲੇ ਇਸ ਚੀਜ਼ ਨੂੰ ਨੋਟਿਸ ਕਰਦੇ ਨੇ, ਅਗਲੇ ਕਹਿੰਦੇ ਵੀ ਇਹ ਤਾਂ ਵੀ ਸਾਡੇ ਨਾਲ ਦੂਜੀਆਂ ਗੇਮਾਂ ਖੇਡਣ ਦੇ ਆ। ਹੁਣ ਉਹਨਾਂ ਨੇ ਭਗਵੰਤ ਮਾਨ ਦੀਆਂ ਕਢਾਉਣੀਆਂ ਚੀਕਾਂ, ਹੁਣ ਕੀ ਸਭ ਤੋਂ ਪਹਿਲੀ ਗੱਲ ਕੀ ਹੈਗੀ ਆ, ਇਹਨਾਂ ਦੇ ਵਰਬਲ ਨੋਟਿਸ ਜਾਰੀ ਹੋ ਗਿਆ ਟੀਚਰ ਡਿਪਾਰਟਮੈਂਟ ਦੇ ਵਿੱਚ ਵੀ ਤਨਖਾਹਾਂ ਦੇਣ ਲਈ ਪੈਸੇ ਹੈ ਨੀਗੇ। ਫੇਰ ਪੈਨਸ਼ਨ ਦੇ ਉੱਤੇ ਵੀ ਹੋ ਗਿਆ ਆ, ਹੁਣ ਜਿਹੜੀਆਂ ਤਿੰਨ ਚਾਰ ਆਉਣੀਆਂ ਨੇ ਨਾ ਆਪਣੀ ਜਿਮਨੀ ਚੋਣਾਂ, ਇਹਤੋਂ ਪਹਿਲੋਂ ਸਰਕਾਰ ਨੇ ਇਹਨਾਂ ਦਾ ਪੂਰਾ ਜਲੂਸ ਕੱਢਣਾ ਆ
ਗੁਰਪ੍ਰੀਤ।
ਫੇਰ
ਇੱਕ ਐਜੂਕੇਸ਼ਨ ਮਿਨਿਸਟਰ ਬੈਂਸ ਦੇ ਉੱਤੇ, ਹਰਜੋਤ ਬੈਂਸ ਹੈ ਸ਼ਾਇਦ, ਉਹਦੇ ਉੱਤੇ ਬਹੁਤ ਵੱਡਾ ਇੱਕ ਦੋਸ਼ ਲੱਗਿਆ ਕਈ ਕਰੋੜਾਂ ਦੇ ਘਪਲੇ ਦਾ। ਉਹ ਤਾਂ ਉਹਦੀ ਵਾਈਫ IAS ਆਫੀਸਰ ਹੈ,
ਉਹਦੀ 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 ਘਰਵਾਲੀ ਤੇ ਜੀ। ਉਹ ਨਾ ਜਿਹੜੇ ਬਾਹਰ ਹੁੰਦੇ ਨੇ ਆਪਣੇ ਘਪਲੇ ਹੁੰਦੇ ਨੇ ਜਿਹੜੇ ਇੰਡੀਆ ਤੋਂ ਫੋਨ ਕਰਦੇ ਨੇ, ਹੈਲੋ ਸਰ ਆਈ ਐਮ ਕਾਲਿੰਗ ਫ੍ਰੋਮ ਦਿਸ ਡਿਪਾਰਟਮੈਂਟ, ਉਹਦਾ ਉਹਨਾਂ ਦਾ ਕਾਲ ਸੈਂਟਰ ਚੱਲ ਰਿਹਾ ਉੱਥੇ ਲੁਧਿਆਣੇ, ਤੇ ਜਿਹੜੀ ASI ਨੇ ਉੱਤੇ ਛਾਪਾ ਮਾਰਿਆ ਸੀ।
ਅੱਛਾ,
ਉਹ ਉਹਨੇ ਜਦੋਂ ਕਾਰਵਾਈ ਕਰਨ ਦੀ ਸ਼ੁਰੂ ਕੀਤਾ ਕੰਮ ਵੀ ਹਾਂ ਵੀ ਕਾਰਵਾਈ ਕਰੀਏ ਇਹਨਾਂ ਤੇ, ਇਹ ਜਿਹੜੀ IAS ਕਿਹੜਾ ਇਹਨਾਂ ਦਾ ਹੁੰਦਾ ਆ ISA ਨਹੀਂ ਆਪਣੇ ਇੰਡੀਅਨ ਐਡਮਿਨਿਸਟ੍ਰੇਟਿਵ IPS ਉਹ ਆ, ਉਹਨੇ ਦਖਲ ਦਿੱਤਾ ਵਿੱਚ।
ਅੱਛਾ,
ਹਾਂ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ, ਇਨਵੈਸਟੀਗੇਸ਼ਨ ਜਿਹੜੀ ਉਹ ਕੁੜੀ ਨੇ ਕੀਤੀ ਆ ਉਹਦੇ ਵਿੱਚ ਜਾਂ ਬੀਬੀ ਨੇ ਕੀਤੀ ਉਹਦੇ ਵਿੱਚ ਇਹ ਆ ਰਿਹਾ ਵੀ ਇਹਨਾਂ ਦੀ ਇਨਵੈਸਟਮੈਂਟ ਵਿੱਚ ਲੱਗੀ ਹੋਈ ਆ, ਤੇ ਇਹ ਦੇ ਰਹੇ ਸਿਕਿਉਰਿਟੀ ਉਹਨਾਂ ਨੂੰ ਇੱਕ ਤਰੀਕੇ ਨਾਲ। ਹੁਣ ਹਾਸੇ ਵਾਲੀ ਗੱਲ ਇਹ ਆ ਵੀ ਇਹਨਾਂ ਨੇ ਬਿਠਾ ਦਿੱਤੀ ਸਿੱਟ ਗਵਰਨਮੈਂਟ ਨੇ SIT, SIT ਦਾ ਮਤਲਬ ਵੀ ਕੁਛ ਨੀ ਹੋਣਾ ਹੁਣ ਵੀ ਉਹ ਖਤਮ ਹੈ ਕੰਮ, ਕਿਉਂਕਿ ਉਹ ਸਿੱਟ ਦਾ ਮਤਲਬ ਬਹਿ ਜਾਓ ਬਸ ਹੁਣ
ਬਹਿ ਜਾ ਕਰਾ ਲਈ ਆ।
ਹਾਂ, ਕਿਉਂਕਿ ਪੰਜਾਬ ਪੁਲਿਸ ਨੇ ਬਣਾਈ ਹੈ SIT।
ਅੱਛਾ,
ਪੰਜਾਬ ਪੁਲਿਸ ਆਪਣੇ IPS ਠੀਕ ਹੈ, ਤੇ ਉਧਰ ਪਾਸੇ ਹੈਗੀ ASI। ਤੁਸੀਂ ਦੱਸੋ ਵੀ ਕਿਹਦੀ ਇਨਵੈਸਟੀਗੇਸ਼ਨ ਜਾਰੀ ਕਰੂਗੀ?
ਦੇਖੋ
ਤੇ ਜਿਹੜੇ ਬੈਂਸ ਸਾਹਿਬ ਆ ਜਿਨ੍ਹਾਂ ਦੇ ਸਿਰ ਤੇ ਦੁਨੀਆਂ ਦਾ ਸਭ ਤੋਂ ਛੋਟਾ ਧਰਨਾ ਲਾਉਣ ਦਾ ਰਿਕਾਰਡ ਆ, ਦਿੱਲੀ ਚ ਲਾਇਆ ਸੀ ਨਾ ਇਹਨਾਂ ਨੇ, ਬੈਠੇ ਸੀ ਨਾਲ ਨਾਲ ਪੁਲਿਸ ਵਾਲੇ ਨੇ ਚੱਕ ਲਿਆ ਸੀਗਾ
ਨਾਲੇ ਚੱਕ ਲਿਆ ਸੀ।
ਉਹ 2 ਸਕਿੰਟ ਚ ਹੀ ਬਸ ਵੀ ਬੋਟਮ ਟੱਚ ਹੋਇਆ ਤੇ ਉਹਨਾਂ ਨੇ ਲੈ ਗਏ ਨਾਲੇ, ਵੀ ਧਰਮ ਨਾਲ ਤੁਹਾਡਾ ਕੰਪਲੀਟ ਹੋ ਗਿਆ। ਉਹ ਕਹਿ ਰਹੇ ਆ, ਉਹ ਕਹਿ ਰਹੇ ਵੀ ਅਸੀਂ ਜਿਹੜੀ ASI ਹੈ ਜਿਹਨੇ ਸਾਡੇ ਨਾਮ ਨਸ਼ਰ ਕੀਤੇ ਆ, ਅਸੀਂ ਇਹਦੇ ਉੱਤੇ ਮਾਨਹਾਨੀ ਦਾ
ਕੇਸ ਕਰਾਂਗੇ,
ਦਰਜ ਕਰਾਂਗੇ। ਯਾਰ ਮਾਨਹਾਨੀ ਦਾ ਕੇਸ ਦਰਜ ਕਰਨਾ ਕੀ ਹੋਣਾ, ਤੁਸੀਂ ਤੁਸੀਂ ਜੇ ਉਹਨੇ ਝੂਠੇ ਕੇਸ ਦਰਜ ਕੀਤਾ ਤੁਸੀਂ DGP ਨੂੰ ਕੰਪਲੇਂਟ ਕਰੋ ਵੀ ਇਹ ਸਾਰੇ ਕੇਸ ਨੂੰ ਇਹ ਆਪਣੇ ਵੱਲੋਂ ਆਲਟਰ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤੇ ਸਾਡੇ ਜਿਹੜਾ ਜਿਹੜੇ ਸਾਡੇ ਦੋਸ਼ ਇਹਨੇ ਇਨਵੈਸਟੀਗੇਸ਼ਨ ਦੇ ਸਾਡੇ ਉੱਤੇ ਲਾਏ ਨੇ ਦੇ ਆਰ ਟੋਟਲੀ ਬੇਸਲੈਸ, ਤੁਸੀਂ ਇਹਦੀ ਵਿਭਾਗੀ ਜਾਂਚ ਕਰਵਾਓ। ਉਹਦਾ ਡੀਫੇਮ ਦਾ ਮਤਲਬ ਕੀ ਹੁੰਦਾ, ਡੀਫੇਮ ਕਰਕੇ ਤੁਸੀਂ ਕੀ ਕਰ ਲੋਗੇ, ਇਹਦਾ ਮਤਲਬ ਵੀ ਇਹਨਾਂ ਦਾ ਕੁਛ ਨਾ ਕੁਛ ਵਿੱਚ ਹੈ। ਤੇ ਹੁਣ ਜੇ ਕੱਲ ਨੂੰ ਜਿਹੜਾ ਕੇਜਰੀਵਾਲ ਬਾਹਰ ਆਇਆ ਉਹਦੇ ਕੋਲ ਇਹ ਗੱਲ ਜਾਊਗੀ, ਤੇ ਕੇਜਰੀਵਾਲ ਨੂੰ ਪਹਿਲਾਂ ਵੀ ਇਹ ਗੱਲਾਂ ਪਹੁੰਚ ਚੁੱਕੀਆਂ ਨੇ ਵੀ ਭਗਵੰਤ ਮਾਨ ਇਜ਼ ਇਨਕੈਪੇਬਲ,
ਪਹੁੰਚ ਚੁੱਕੀਆਂ ਨੇ, ਉਹਨੂੰ ਪਹਿਲਾਂ ਹੀ ਪਤਾ ਸੀ। ਕੇਜਰੀਵਾਲ ਦੀ ਆਪਣੀ ਗੱਲਬਾਤ ਗੌਰਵ ਸ਼ਰਮਾ ਹੁਣੀ ਕਹਿ ਰਹੇ ਨੇ, ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀਗੇ ਇਕੱਲੇ ਰੇਤੇ ਅਤੇ ਸ਼ਰਾਬ ਵਿੱਚੋਂ 70,000 ਕਰੋੜ ਦੀ ਕਮਾਈ ਵੱਧ ਜਾਣੀ ਆ। ਹੁਣ ਇਹ ਨਹੀਂ ਪਤਾ ਕਿਸ ਦੀ ਕਮਾਈ ਵਧੀ, ਉਹਨਾਂ ਦੀ ਵਧੀ ਜਾਂ
ਪੰਜਾਬ ਦੀ। ਮੈਂ ਕਹਿੰਦਾ ਉਹਨਾਂ ਜਿਹੜੇ ਸੋਫੀ ਬੰਦੇ ਦੀ ਜਿਹਨੇ ਕਦੀ ਸ਼ਰਾਬ ਨੀ ਪੀਤੀ ਹੁੰਦੀ ਨਾ, ਉਹ ਜਦੋਂ ਏਦਾਂ ਦੀ ਬੜਕਾ ਮਾਰਦੇ ਨੇ ਉਹ ਬਹੁਤ ਖਤਰਨਾਕ ਬੜਕ ਹੁੰਦੀ।
ਸ਼ਰਾਬੀ ਦਾ ਚਲੋ ਮੰਨਦੇ ਆ,
ਕਾਰਨ ਨਹੀਂ ਹੁੰਦਾ
ਸ਼ਰਾਬੀ ਦਾ ਤਾਂ ਮੰਨ ਲੈਂਦੇ,
ਵਿੱਚ ਕਾਰਨ ਹੁੰਦਾ
ਸ਼ਰਾਬ।
ਇਹ ਹੁਣ ਚਾਹ ਪੀ ਕੇ ਏਦਾਂ ਦੀ ਬੜਕਾ ਮਾਰ ਰਹੇ ਨੇ, ਇਹ ਬਹੁਤ ਖਤਰਨਾਕ ਬੜਕ।
ਪਰ ਨਹੀਂ, ਚਾਹ ਪੀ ਕੇ ਨਹੀਂ, ਇਹਨਾਂ ਨੂੰ ਦਿੱਲੀ ਕਾਂਡ ਸ਼ਰਾਬ ਦੇ ਵਿੱਚੋਂ ਬਹੁਤ ਪੈਸੇ, ਉਹਦਾ ਹੀ ਨਸ਼ਾ ਚੜ ਗਿਆ, ਡੁੱਲ ਗਈ ਜਿੱਦਾਂ ਪੈਰ ਦੇ ਉੱਤੇ। ਇਹ ਉਹ ਕੇਜਰੀਵਾਲ ਸਾਹਿਬ ਦੇ ਸਾਰੀ ਬਾਜ਼ਾਰ ਤੇ ਇਹਨਾਂ ਦੀ ਅੰਦਰ ਸ਼ਰਾਬ ਕਰਕੇ ਹੀ ਆ, ਜਿਹਦੇ ਜੇ ਇੱਕ ਪੀਣੀ ਸ਼ਰਾਬ ਵੱਖਰੀ ਗੱਲ ਹੈ, ਉਹ ਜਦੋਂ ਪੈਸਾ ਇੰਨਾ ਸ਼ਰਾਬ ਚੋਂ ਆ ਰਿਹਾ ਵੀ ਨਸ਼ਾ ਤਾਂ ਉਦਾਂ ਹੀ ਹੋ ਜਾਂਦਾ ਬੰਦੇ ਨੂੰ।
ਇੱਥੇ ਇੱਥੇ ਤੁਹਾਨੂੰ ਮੈਂ ਗੱਲ ਸੁਣਾਉਂਦਾ, ਸਾਡੇ ਰਿਸ਼ਤੇਦਾਰੀ 'ਚ ਨਾ ਮੁੰਡਾ ਬਹੁਤ ਪੀਂਦਾ ਸੀ, ਤੇ ਸਾਡੇ ਘਰੇ ਆਇਆ ਤੇ ਸਾਡੀ ਮਾਤਾ ਨੇ ਪੁੱਛਿਆ ਵੀ ਕਿੱਦਾਂ ਸੁੱਖੇ ਹੁਣ ਤੂੰ ਪੀਣੀ ਛੱਡਤੀ ਆ? ਹਾਂਜੀ, ਕਹਿੰਦਾ ਮਾਮੀ ਜੀ ਮੈਂ ਨੀ ਹੁਣ ਪੀਂਦਾ ਨਾ। ਤੇ ਕਹਿੰਦੇ ਚਲੋ ਬਹੁਤ ਵਧੀਆ। ਤੇ ਕਹਿੰਦੇ ਵੀ ਜਦੋਂ ਘਰੇ ਘਰੇ ਆ ਜਾਵੇ ਫੇਰ, ਕਹਿੰਦਾ ਨੀ ਮੈਂ ਪੀਂਦਾ ਨੀ ਹੈਗਾ, ਮੈਂ ਵਰਤਾ ਦਿੰਦਾ ਹੈ। ਇਹ ਹੁਣ ਇਹ ਪੀਂਦੇ ਨੀ ਹੈਗੇ, ਇਹ ਇਹ ਸਾਰਾ, ਪਰ ਪੀਣ ਤੋਂ ਇਲਾਵਾ ਸਾਰਾ ਕੁਛ ਇਹਨਾਂ ਦੇ ਕੰਟਰੋਲ ਦੇ ਵਿੱਚ ਹੈ। ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਕੰਟਰੋਲ, ਇਹਨਾਂ ਦੇ ਉੱਤੇ ਇਹ ਐਲੀਗੇਸ਼ਨ ਲੱਗੇ ਹੋਏ ਨੇ ਵੀ ਇਹਨਾਂ ਨੇ ਸ਼ਰਾਬ ਮਾਫੀਆ ਨੂੰ ਫੇਵਰ ਕੀਤਾ ਹੋਇਆ।
ਇਹ ਪਰਮਜੀਤ ਸਿੰਘ ਧਾਲੀਵਾਲ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁਰਿੰਦਰ ਸਿੰਘ ਹੁਣੀ ਵੀ ਸਾਨੂੰ ਟੀਵੀ 'ਤੇ ਦੇਖ ਰਹੇ ਨੇ, ਮੈਂ ਫੋਟੋ ਬਾਅਦ 'ਚੋਂ ਭੇਜੂੰਗਾ ਤੁਹਾਨੂੰ। ਤੁਸੀਂ ਟੀਵੀ 'ਤੇ ਚੱਲ ਰਹੇ ਹੋ ਗੁਰਪ੍ਰੀਤ, ਤੁਸੀਂ ਵੀ ਚੱਲ ਰਹੇ ਹੋ, ਤੁਹਾਡੇ ਮਤਲਬ ਇਨਕਲਾਬ ਅੱਜ ਆਇਆ ਸਾਡੇ ਲਈ ਤਾਂ, ਅਤੇ ਤੁਸੀਂ ਇਹਨੂੰ ਜੜਾ ਕੇ ਰੱਖਿਓ ਫੋਟੋ, ਮੈਂ ਤਾਂ ਆਪ ਜੜਾ ਕੇ ਰੱਖਣੀ ਹੈ,
ਠੀਕ ਹੈ ਭਾਜੀ,
ਹੈ ਨਾ, ਇਹ ਇਤਿਹਾਸਕ ਫੋਟੋਆਂ ਨੇ ਗੁਰਿੰਦਰ ਸਿੰਘ ਹੁਣੀ ਭੇਜ ਰਹੇ।
ਹਾਂਜੀ ਹਾਂਜੀ,
ਅਤੇ
ਆਪ ਪਿੱਛੋਂ ਕਿਤਾਬਾਂ ਕਿਤੂਬਾਂ ਚੱਕਦੇ ਉੱਥੇ ਫੋਟੋਆਂ ਲਾ ਦਿਓ।
ਹਾਂ, ਇਹੀ ਫੋਟੋਆਂ ਲਾ ਲੈਣੀਆਂ ਆਪਾਂ, ਹਾਂ ਇਹੀ ਫੋਟੋਆਂ ਲਾ ਲੈਣੀਆਂ।
ਸਹੀ ਗੱਲ,
ਮੈਂ ਲਾ ਤਾਂ ਲਵਾਂ, ਮੈਨੂੰ ਡਰ ਹੈ ਕਿ ਕਦੋਂ ਪਰਹਾਰ ਨਾ ਪਾ ਜਾਵੇ, ਅਤੇ ਬਾਕੀ ਤਾਂ ਜੇ ਹਿਸਾਬ ਨਾਲ ਸਿਹਤ ਰਹਿੰਦੀ ਹੈ ਮੈਨੂੰ ਲੱਗਦਾ ਹਾਰ ਛੇਤੀ ਪੈ ਜਾਣੇ ਆਪਣੇ ਫੋਟੋਆਂ ਦੇ।
ਨਹੀਂ, ਤੁਸੀਂ ਵੀ ਫਿਰ ਏਦਾਂ ਕਰੋ ਨਾ, ਦਾਰੂ ਪੀਣੀ ਸ਼ੁਰੂ ਕਰ ਦੋ, ਫਿਰ ਲੋਕਾਂ ਨੇ ਕਹਿਣਾ ਦਾਰੂ ਬਹੁਤ ਪੀਂਦਾ ਹੈ, ਓਦਾਂ ਨਹੀਂ ਕਿਹਾ,
ਓਦਾਂ ਨਹੀਂ
ਚੱਲ ਗਿਆ।
ਹਾਂਜੀ ਹਾਂਜੀ, ਗੁਰਪ੍ਰੀਤ ਚਲੋ ਇੱਧਰ ਫੋਟੋਆਂ ਦੀ ਸਾਂਝ ਪਾ ਰਹੇ ਨੇ ਆਪਣੇ ਪਰਮਜੀਤ ਸਿੰਘ ਧਾਲੀਵਾਲ, ਇਹ ਕੱਲ੍ਹ ਨੂੰ ਮੈਂ ਸ਼ੇਅਰ ਕਰੂੰਗਾ ਲੋਡ ਕਰਕੇ, ਅਤੇ ਪੇਂਟ ਪੇਂਟ ਦਾ ਕੰਮ ਕਰ ਦਿੰਦੇ ਆਪਣੇ ਰੇਡੀਓ ਦੇ ਸਪੋਂਸਰ ਵੀ ਨੇ, ਤਾਂ
ਠੀਕ ਹੈ ਜੀ।
ਇੱਕ ਨਾ ਜਾਂਦੇ ਜਾਂਦੇ ਇਹ ਆਪਾਂ ਗੱਲ ਥੋੜ੍ਹੀ ਜਿਹੀ ਬਰੀਫਲੀ ਡਿਸਕਸ ਕਰਨੀ ਆ ਕਿ ਜਿੱਦਾਂ ਕੇਜਰੀਵਾਲ ਹਜੇ ਸਟਿਲ ਅੰਦਰ ਹੀ ਹੈ ਨਾ, ਮੈਂ ਤਾਂ ਹੁਣ
ਨਹੀਂ ਆ ਗਿਆ ਭਾਜੀ, ਕੱਲ੍ਹ ਬਾਹਰ
ਆ ਗਿਆ, ਕੱਲ੍ਹ ਆ ਗਿਆ ਨਾ, ਠੀਕ ਹੈ, ਮੈਨੂੰ ਦੇਖ ਲਓ ਹੁਣ ਪਤਾ ਵੀ ਨਹੀਂ ਕਿਹੜਾ ਅੰਦਰ ਹੈ ਅਤੇ ਕਿਹੜਾ ਬਾਹਰ ਹੈ, ਅਤੇ ਇਹ ਇਹਦਾ ਅਸਰ ਜਿਹੜਾ ਆ ਹੁਣ ਪੰਜਾਬ ਗਵਰਨਮੈਂਟ 'ਤੇ ਵੀ, ਕਹਿੰਦੇ ਸੇਮ ਸਕੀਮ ਚੱਲੀ ਸੀ ਸ਼ਰਾਬ ਵਾਲੀ, ਇਹ ਵੀ ਸਾਲ ਕੁ ਜਦ ਰਹਿ ਜਾਣਾ ਇਲੈਕਸ਼ਨ 'ਤੇ ਉਦੋਂ ਇਹਨਾਂ 'ਤੇ ਕਾਰਵਾਈਆਂ ਸ਼ੁਰੂ ਹੋਣੀਆਂ ਆ, ਕੀ ਖਿਆਲ ਹੈ ਇਹਦੇ ਬਾਰੇ?
ਇਹ ਦੇਖੋ ਜਦੋਂ ਕੇਜਰੀਵਾਲ ਨੂੰ ਖੜੋ ਫੜਾਈ ਹੋ ਰਹੀ ਸੀ ਨਾ ਉੱਥੇ, ਉਦੋਂ ਉੱਥੋਂ ਆਈ ਆ, ED ਆਈ ਆ, ਇਹਨਾਂ ਨਾਲ ਹੋਈਆਂ ਨੇ, ਇਹਨਾਂ ਦੇ ਮੰਤਰੀਆਂ ਨੂੰ ਟਾਰਗੇਟ ਨਹੀਂ ਸੀ ਕੀਤਾ ਉਹਨਾਂ ਨੇ, ਇਹਨਾਂ ਦੇ ਆਫਿਸਰਸ ਨਾਲ ਇੰਟਰਵਿਊਜ ਹੋਈਆਂ ਨੇ, ਹਾਂ ਉਹਨਾਂ ਨੇ ਪੁੱਛਿਆ ਇਹਨਾਂ ਨੂੰ, ਕਿਉਂਕਿ ਇਹ ਥੋੜਾ ਮੈਂ ਬਰੀਫਲੀ ਬਸ ਮੈਂ ਮਿੰਟ ਦੇ ਵਿੱਚ ਦੱਸ ਦਿੰਦਾ ਵੀ ਇਹ ਕਪਲਾਈ ਕਿੱਦਾਂ ਕਰ ਰਹੇ ਆ, ਕਪਲਾਈ ਕਰ ਰਹੇ ਆ ਫੰਡ ਲੈਣ ਲਈ, ਇਹ ਡਾਇਰੈਕਟਲੀ ਨਹੀਂ ਕਰ ਰਹੇ ਵੀ ਜਿੱਦਾਂ ਪਹਿਲਾਂ ਬਾਦਲ ਹੋਣੀ ਕਰਦੇ ਸੀ ਨਾ ਵੀ ਆਹ ਇੱਥੇ ਦੂਜਾ ਰੱਖ ਦਿਓ, ਬੈਗ ਰੱਖ ਦਿਓ, ਉਹ ਵਾਲਾ ਕੰਮ ਨਹੀਂ ਕਰ ਰਹੇ, ਇਹ ਇੱਦਾਂ ਕਰ ਰਹੇ ਆ ਵੀ ਤੁਸੀਂ ਸਾਨੂੰ ਫੰਡ ਦਿਓ ਤੁਹਾਨੂੰ ਅਸੀਂ ਠੇਕੇ ਦੇਵਾਂਗੇ। ਤੁਸੀਂ ਠੇਕਿਆਂ ਦੇ ਵਿੱਚ ਕੀ ਕਰਨਾ ਵੀ, ਮੰਨ ਲਓ ਹੁਣ ਬਲੈਂਡਰ ਪ੍ਰਾਈਡ ਇੱਕ ਦਾਰੂ ਦਾ ਨਾਂ ਹੈ ਭਾਜੀ ਉੱਥੇ, ਠੀਕ ਹੈ ਜੀ, ਉਹ 800 ਦੀ ਮਿਲਦੀ ਹੈ। ਜਦੋਂ ਕਿਸੇ ਹੋਰ ਮੰਨ ਲਓ ਤੁਹਾਡੇ ਕੋਲ ਠੇਕਾ ਆ ਗਿਆ, ਤੁਸੀਂ ਉਹਨੂੰ 100 ਰੁਪਇਆ ਹੋਰ ਵਧਾ ਦੇਣਾ 900, ਉੱਥੇ ਤੁਹਾਨੂੰ ਪੁੱਛਣ ਵਾਲਾ ਕੋਈ ਨੀ ਹੈਗਾ। ਉਹ ਪਹਿਲਾਂ ਹੀ ਉਹ ਅਗਲੇ ਪ੍ਰਾਈਜ਼ ਤੁਹਾਡੇ ਕੋਲ ਫਿਕਸ ਕਰਾਉਣ ਆਉਂਦੇ ਨੇ, ਉਹਨਾਂ ਨੇ ਤੁਹਾਡੇ ਤੋਂ 200-300 ਕਰੋੜ ਲੈ ਲੈਣਾ ਪੰਜਾਬ ਦੇ ਸਾਰੇ ਠੇਕਿਆਂ 'ਚ। ਹੁਣ ਦੇਖ ਲਓ ਪੰਜਾਬ ਰੋਜ਼ ਰੋਜ਼ ਦੇ ਕਹਿੰਦੇ 2-3 ਕਰੋੜ ਦੀ ਦਾਰੂ ਚੱਲਦੀ ਹੈ ਪੰਜਾਬ ਦੇ ਵਿੱਚ, ਠੀਕ ਹੈ। ਸਾਲ ਦਾ ਤੁਸੀਂ ਕੈਲਕੂਲੇਟ ਕਰਕੇ ਦੇਖ ਲਓ, 300 ਦਿਨਾਂ ਦੇ ਨਾਲ ਵੀ ਕਿੰਨੀ 6600 ਵੀ 7000 ਕਰੋੜ ਦੀ ਦਾਰੂ ਪੰਜਾਬੀ ਪੀ ਜਾਂਦੇ ਨੇ, ਰਾਈਟ। ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਜੇ ਤੁਸੀਂ 1-2% ਮਾਰਜਿਨ ਆਪਣਾ ਇਨਕਰੀਜ਼ ਕਰਦੇ ਹੋ, ਤੁਸੀਂ ਕਿੰਨਾ ਪੈਸਾ ਬਣਾ ਰਹੇ ਹੋ। ਇਹ ਗੇਮ ਇਹਨਾਂ ਨੇ ਪੂਰਾ, ਇਹਨਾਂ ਨੇ ਸਸੋਦੀਆ ਇਹਦਾ ਮਾਸਟਰ ਮਾਇੰਡ ਸੀ, ਇਹਨਾਂ ਨੇ ਇੱਦਾਂ ਕਿਉਂਕਿ ਲੋੜ ਕੋਈ ਨਹੀਂ ਸੀ ਐਕਸਾਈਜ਼ ਨੂੰ, ਐਕਸਾਈਜ਼ ਪਾਲਿਸੀ ਨੂੰ ਚੇਂਜ ਕਰਨ ਦੀ, ਇਹਨਾਂ ਨੇ ਐਕਸਾਈਜ਼ ਪਾਲਿਸੀ ਹੀ ਸਾਰੀ ਚੇਂਜ ਕੀਤੀ।
ਔਰ ਤਾਂ ਹੀ ਤਾਂ ਇਹ ਫੜ ਹੋਏ ਆ ਕਿ ਪਾਲਿਸੀ ਲੈਵਲ ਦੇ ਉੱਤੇ ਜਸੋਦੀਆ ਵੀ ਫੜ ਹੋ ਗਿਆ, ਇਹ ਵੀ ਫੜ ਹੋ ਗਿਆ ਵੀ ਇਹਨਾਂ ਦੀ ਸਾਈਨ ਹੋਏ ਹੋਇਆ ਸਾਰਾ, ਔਰ ਉਸ ਪਾਲਿਸੀ ਜਿਹੜੀ ਆ ਉਹ ਫਰੌਡ ਸੀਗੀ ਆਪਸ ਪਹਿਲੇ।
ਫਿਰ ਇਹਨਾਂ ਨੇ ਇਹਨਾਂ ਨੇ ਚਲੋ ਦੇਖੋ ਇਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਵੀ ਇਹਨਾਂ ਨੇ ਇੱਕ ਤਾਂ ਮਨੀ ਟ੍ਰੇਲ ਨੀ ਛੱਡੀ, ਇਹਦੇ ਚ ਮਨੀ ਟ੍ਰੇਲ ਹੈ ਨੀ ਕੋਈ। ਦੂਜਾ ਇਹਨਾਂ ਨੇ ਆਪਣੀ ਕੋਈ ਕਨਵਰਸੇਸ਼ਨ ਨੀ ਛੱਡੀ ਕਿਸੇ ਨਾਲ, ਵੀ ਜਿੱਦਾਂ ਹੁਣ ਮੇਰੀ ਤੁਹਾਡੇ ਨਾਲ ਹੋ ਰਹੀ ਆ, ਭਾਵੇਂ ਫੋਨ ਤੇ ਹੋਵੇ ਭਾਵੇਂ ਵਟਸਐਪ ਤੇ ਹੋਵੇ, ਵੀ ਕੇਜਰੀਵਾਲ ਜੀ ਨੂੰ ਤੁਸੀਂ ਮਿਲਣਾ ਇੱਥੇ ਆ ਕੇ, ਕਿਸੇ ਵੀ ਬੰਦੇ ਦੀ ਕੋਈ ਮੀਟਿੰਗ ਨੀ, ਜਸਟ ਪਾਲਿਸੀ ਇਹਨਾਂ ਨੂੰ ਦੱਸੀ ਆ ਵੀ ਦਿਸ ਇਜ਼ ਗੋਣਾ ਹੈਪਨ, ਇਹਨਾਂ ਦੇ ਥੱਲੜੇ ਬੰਦਿਆਂ ਨੇ ਜਾਂ ਇਹਨਾਂ ਦੇ ਆਫਿਸਰਸ ਨੇ ਵਟ ਨਾਟ ਜਾਂ ਇਹਨਾਂ ਦੇ ਵਰਕਰਸ ਨੇ, ਦਿਸ ਇਜ਼ ਗੋਣਾ ਹੈਪਨ ਐਂਡ ਦਿਸ ਇਜ਼ ਦਿਸ, ਵੀ ਤੁਸੀਂ ਜੇ ਤੁਸੀਂ ਅਗਰੀਡ ਹੋ ਤੁਸੀਂ ਇੰਨੇ ਪੈਸੇ ਦੇਣੇ ਆ ਇਲੈਕਸ਼ਨ ਫੰਡ ਵਿੱਚ। ਉਹ ਬੌਂਡਸ ਦੇ ਥਰੂ ਲਏ ਗਏ ਨੇ, ਉਹ ਵੀ ਟੋਟਲੀ ਲੀਗਲ ਸੀ, ਜਿਹੜੇ ਬੌਂਡਸ ਹੁਣ ਬੰਦ ਹੋ ਗਏ ਨੇ। ਸੋ ਇਹਨਾਂ ਨੇ ਪ੍ਰੋਪਰ ਤਰੀਕੇ ਨਾਲ ਕੀਤਾ ਆ। ਜੇ ਭਾਜੀ ਇਹ ਇੰਨੇ ਕੁ ਕੈਪੇਬਲ ਹੁੰਦੇ ਨਾ ਆਪਣੇ ਸਟੇਟ ਨੂੰ ਚਲਾਉਣ ਲਈ, ਪੰਜਾਬ ਵਾਲਿਆਂ ਦੀ ਹੁਣ ਮੈਂ ਗੱਲ ਕਰ ਰਿਹਾ, ਹੁਣ $10,000 ਕਰੋੜ ਮੰਗਣ ਦੀ ਲੋੜ ਨਹੀਂ ਸੀ ਪੈਣੀ, ਇਹਨਾਂ ਦਾ ਸਾਰਾ ਖਲਾਰਾ ਹੀ ਉੱਥੋਂ ਪੈ ਗਿਆ ਵੀ ਉਹ ਜਿਹੜੀ ਐਕਸਾਈਜ਼ ਪਾਲਿਸੀ ਆ ਇਹਨਾਂ ਦੀ ਆ ਗਈ ਅੰਡਰ ਅੰਡਰ ਲਾਈਟ, ਤੇ ਉੱਥੋਂ ਇਹਨਾਂ ਨੂੰ ਡਰ ਪੈ ਗਿਆ ਵੀ ਜੇ ਅਸੀਂ ਹੋਰ ਕੁਛ ਕਰਨਾ ਅੱਗੇ ਤੇ ਹੋਰ ਸ਼ੁਰੂ ਕੀਤਾ, ਵੱਡੇ ਵੱਡੇ ਕੰਟਰੈਕਟ ਆਪਣੇ ਦੇਣੇ ਸ਼ੁਰੂ ਕੀਤੇ, ਤੇ ਦੈਨ ED ਵਾਲਿਆਂ ਨੇ ਸਾਡੇ ਘਰੇ ਰੇਡਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ।
ਚਲੋ ਗੁਰਪ੍ਰੀਤ, ਸਮਾਂ ਹੋ ਗਿਆ ਤੇ ਆਪਾਂ ਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਸੋ ਇਹ ਸਨ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜਦੇ ਨੇ ਕੈਨਬਰਾ ਤੋਂ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਵੀ ਅੱਜ ਪ੍ਰੋਗਰਾਮ ਦੇ ਵਿੱਚ ਆਏ ਸੀ। ਗੁਰਿੰਦਰ ਸਿੰਘ ਉਹਨਾਂ ਨੇ ਗੁਰਪ੍ਰੀਤ ਦੀ ਵੀ ਫੋਟੋ ਭੇਜਤੀ ਆ, ਤੇ ਸੁਖਦੇਵ ਪੰਗੂ ਭਾਜੀ ਉਹਨਾਂ ਨੇ ਵੀ ਫੋਟੋ ਭੇਜੀ, ਉਹ ਵੀ TV 'ਤੇ ਦੇਖ ਰਹੇ ਨੇ, ਸਤਿ ਸ਼੍ਰੀ ਅਕਾਲ ਭਾਜੀ। ਅਤੇ ਪਰਮਜੀਤ ਸਿੰਘ ਧਾਲੀਵਾਲ, ਇਹ ਹੁਣ ਰੂਫ 'ਤੇ ਕੰਮ ਚੱਲ ਰਿਹਾ, ਕਿਆ ਬਾਤ ਹੈ, ਬਹੁਤ ਸੋਹਣਾ। ਸੋ ਬਹੁਤ ਸਾਰੇ ਸੱਜਣ ਮਿੱਤਰ ਉਹਨਾਂ ਦੇ ਸੁਨੇਹੇ ਰਹਿ ਗਏ ਹੋਣਗੇ, ਮਾਫੀ ਚਾਹੁੰਦਾ। ਅਤੇ ਸਾਡੇ ਨਾਲ ਜੁੜੇ ਨੇ ਬੈਲਜੀਅਮ ਤੋਂ ਕੰਗ ਸਾਹਿਬ, ਅਤੇ ਯੂਰਪ ਤੋਂ ਜੀ ਆਇਆਂ ਨੂੰ ਜੀ ਉਹ ਵੀ ਜੁੜ ਰਹੇ ਨੇ। ਅਮਰਪ੍ਰੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਸਾਨੂੰ ਫੇਸਬੁੱਕ ਦੇ ਰਾਹੀਂ ਦੇਖ ਰਹੇ ਨੇ, ਅਤੇ ਕੰਗ ਸਾਡੇ ਨਾਲ ਬੈਲਜੀਅਮ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਅਤੇ ਉਹ ਯੂਟਿਊਬ 'ਤੇ ਸਾਨੂੰ ਦੇਖ ਰਹੇ ਨੇ। ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਯੂਟਿਊਬ, ਫੇਸਬੁੱਕ, ਹਰਮਨ ਰੇਡੀਓ ਦੇ ਐਪਸ ਦੇ ਉੱਤੇ ਸਟ੍ਰੀਮਿੰਗ ਸਭ ਪਾਸੇ ਚੱਲ ਰਿਹਾ। ਸੋ ਇਹਦੀ ਰਿਕਾਰਡਿੰਗਸ ਪੋਡਕਾਸਟ ਬੜੀ ਛੇਤੀ ਅਸੀਂ ਪਾ ਦੇਵਾਂਗੇ, ਅਤੇ ਇਹ ਜਿਹੜੀ ਵੀਡੀਓ ਆ ਇਹ ਯੂਟਿਊਬ ਅਤੇ ਫੇਸਬੁੱਕ 'ਤੇ ਸਾਡੇ ਚੈਨਲ ਦੇ ਉੱਤੇ ਪਈ ਹੋਣੀ ਆ। ਸੋ ਕੱਲ੍ਹ ਨੂੰ ਅਸੀਂ ਫਿਰ ਪ੍ਰੋਗਰਾਮ ਦੇ ਵਿੱਚ ਆਵਾਂਗੇ, ਅਤੇ ਹੋ ਸਕਦਾ ਅਮਰੀਕ ਸਿੰਘ ਫਲੋਰਾ ਵਾਪਸ ਆ ਜਾਣ, ਨਹੀਂ ਤਾਂ ਫਿਰ ਅਸੀਂ ਹੋਰ ਗੈਸਟ ਦੇ ਨਾਲ ਗੱਲਬਾਤ ਕਰਾਂਗੇ। ਇੱਕ ਵਾਰੀ ਫਿਰ ਜਾਂਦੇ ਜਾਂਦੇ ਰਿਮਾਇੰਡ ਕਰਾ ਦਈਏ ਕਿ ਅੱਜ ਨਿਊ ਸਾਊਥ ਵੇਲਸ ਦੇ ਵਿੱਚ ਵੋਟਾਂ ਨੇ, ਅਤੇ ਵੋਟ ਪਾਉਣੀ ਜ਼ਰੂਰੀ ਹੈ, ਜ਼ਰੂਰ ਪਾਇਓ ਅਤੇ ਆਨੰਦ ਮਾਣਿਓ। ਸੇ ਇੱਥੇ ਹੀ ਆਪਾਂ ਲੈਂਦੇ ਹਾਂ ਇਜਾਜ਼ਤ, ਅਤੇ ਇਹ ਬ੍ਰੌਡਕਾਸਟ ਕਰਦੇ ਹਾਂ ਜੀ ਬੰਦ। ਮਿਲਦੇ ਹਾਂ ਕੱਲ੍ਹ ਨੂੰ, ਔਰ ਰੇਡੀਓ ਵਾਲੇ ਸਾਡੇ ਜਿਹੜੇ ਸਰੋਤੇ ਨੇ ਉਹ ਹਰਮਨ ਰੇਡੀਓ 'ਤੇ ਲਗਾਤਾਰ ਗੀਤ, ਸੰਗੀਤ, ਪ੍ਰੋਗਰਾਮ ਸੁਣਦੇ ਰਹਿਣਗੇ, ਪ੍ਰੋਗਰਾਮ ਚੱਲਦਾ ਰਹੇਗਾ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।